ਜੀ ਜਨਾਬ ਸਤਿ ਸ੍ਰੀ ਅਕਾਲ ਜੀ, ਜਿੰਨੇ ਵੀ ਸਾਡੇ ਸਰੋਤੇ ਇਸ ਵੇਲੇ ਰੇਡੀਓ ਹਰਮਨ ਦੇ ਨਾਲ ਜੁੜੇ ਹੋਏ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਿੱਘਾ ਸਵਾਗਤ ਕਰਦਾ ਤੁਹਾਡਾ ਵੀਰ ਦੋਸਤ ਹੋਸਟ ਮਨਦੀਪ ਸਿੰਘ ਢਿੱਲੋਂ। ਉਮੀਦ ਹੈ ਕਿ ਸਾਡੇ ਦੋਸਤ ਮਿੱਤਰ ਸਾਰੇ ਠੀਕ ਠਾਕ ਹੋਣਗੇ, ਰਾਜ਼ੀ ਖੁਸ਼ੀ ਹੋਣਗੇ ਤੇ ਜ਼ਿੰਦਗੀ ਦਾ ਪੂਰਾ ਪੂਰਾ ਆਨੰਦ ਲੈ ਰਹੇ ਹੋਣਗੇ। ਤੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰਦੇ ਹੋਏ, ਖੁਸ਼ੀਆਂ ਦੇ ਰਾਵਾਂ ਵੱਲ ਨੂੰ ਚੱਲਦੇ ਹੋਏ, ਤੇ ਕਹਿੰਦੇ ਨੇ ਕਿ ਮੁਸਾਫਰ ਜਿਹੜੇ ਆ ਉਹ ਚੱਲਦੇ ਹੀ ਚੰਗੇ ਲੱਗਦੇ ਨੇ। ਤੇ ਪਿਆਰੇ ਦੋਸਤੋ, ਇਸ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਉਤਾਵਾਂ ਚੜਾਵਾਂ ਨੂੰ ਵੇਖਦੇ ਹੋਏ, ਅੱਗੇ ਵੱਧਦੇ ਹੋਏ ਤੇ ਇੱਕ ਜ਼ਿੰਦਾ ਦਿਲੀ ਦੀ ਮਿਸਾਲ ਕਾਇਮ ਕਰਦੇ ਹੋਏ, ਉਮੀਦ ਆ ਕਿ ਤੁਸੀਂ ਆਨੰਦ ਲੈ ਰਹੇ ਹੋਵੋਗੇ। ਤੇ ਬਸ ਜੀ, ਫਿਰ ਆਪਾਂ ਜੁੜ ਚੁੱਕੇ ਹਾਂ, ਜਿਸ ਦੇ ਨਾਲ ਜਿਹੜੇ ਆ 3 ਘੰਟੇ ਆ ਤੁਸੀਂ ਸਾਨੂੰ ਦੇ ਦਿਓ। ਆਪਾਂ ਇਸ 3 ਘੰਟਿਆਂ ਦੇ ਵਿੱਚ ਜ਼ਿੰਦਗੀ ਦੇ ਸਾਰੇ ਫਿਕਰਾਂ ਨੂੰ ਭੁਲਾ ਕੇ, ਟੈਨਸ਼ਨਾਂ ਪਰੇਸ਼ਾਨੀਆਂ ਨੂੰ ਇੱਕ ਸਾਈਡ ਤੇ ਰੱਖ ਕੇ ਤੇ ਆਪਾਂ ਇੰਜੋਏ ਕਰਨਾ ਵਾ ਪ੍ਰੋਗਰਾਮ ਹਰਮਨ ਸਟੂਡੀਓ। ਤੇ ਦੋਸਤੋ, ਵੈਸੇ ਤੇ ਇਹ 3 ਘੰਟੇ ਨੀ, ਪੂਰੀ ਜ਼ਿੰਦਗੀ ਜਿਹੜੀ ਆ 24 ਘੰਟਿਆਂ ਦੇ ਵਿੱਚ ਇੱਕ ਦਿਨ ਜਾਂ 8 ਘੜੀਆਂ ਦਾ ਜਿਹੜਾ ਪੂਰਾ ਦਿਨ ਆ, ਇਹ ਸਾਰਾ ਦਿਨ ਹੀ ਪੂਰਾ ਆਨੰਦ ਲੈਣ ਵਾਲਾ, ਪਰ ਅਸੀਂ ਇਸ ਦਿਨ ਨੂੰ ਕਈ ਵਾਰ ਖਰਾਬ ਕਰ ਬਹਿੰਦੇ ਹਾਂ ਛੋਟੀਆਂ ਛੋਟੀਆਂ ਨਿੱਕੀਆਂ ਨਿੱਕੀਆਂ ਸੋਚਾਂ ਦੇ ਨਾਲ। ਇਹਨਾਂ ਸੋਚਾਂ ਨੂੰ ਦੂਰ ਕਰਨਾ ਤੇ ਆਪਣੇ ਆਪ ਨੂੰ ਚੰਗੇ ਸੋਚ ਦੇ ਵਿੱਚ ਲਾਉਣਾ, ਚੰਗੇ ਪਾਸੇ ਜਿਹੜਾ ਧਿਆਨ ਰੱਖਣਾ। ਕਹਿੰਦੇ ਜਿਹੜੀ ਐਨਰਜੀ ਹੈ ਨਾ ਸਾਡੇ ਮਨ ਦੀ, ਸੋਚ ਦੀ ਜਿਹੜੀ ਆ, ਸਾਡੇ ਸਰੀਰ ਦੀ ਐਨਰਜੀ ਆ, ਉਹ ਥੋਟਸ ਲੈ ਜਾਂਦੀਆਂ ਨੇ ਬਹੁਤ ਸਾਰੀ। ਪੈਟਰੋਲ ਡੀਜ਼ਲ ਅਸੀਂ ਬਾਲਨੇ ਆ, ਤੇ ਉਹ ਪੈਟਰੋਲ ਡੀਜ਼ਲ ਜੇ ਬਾਲ ਕੇ ਵੀ ਅਸੀਂ ਕਿਤੇ ਸਫ਼ਰ ਟਰੈਵਲ ਨਹੀਂ ਕਰ ਪਾਉਂਦੇ ਤੇ ਖੜੀ ਗੱਡੀ ਦਾ ਹੀ ਸਾਡਾ ਤੇਲ ਪੈਟਰੋਲ ਫੂਕੀ ਜਾਂਦੇ ਹਾਂ ਆਪਾਂ, ਤੇ ਉਹਦਾ ਸਾਨੂੰ ਦੱਸੋ ਬੈਨੀਫਿਟ ਹੈ ਕੋਈ ਨਹੀਂ। ਤੇ ਹੋਣਾ ਤੇ ਚਾਹੀਦਾ ਕਿ ਜੇ ਅਸੀਂ ਪੈਟਰੋਲ ਤੇ ਡੀਜ਼ਲ ਫੂਕ ਵੀ ਰਹੇ ਹਾਂ ਤੇ ਕਿਤੇ ਝੂਟਾ ਲੈ ਆਈਏ ਕਿ ਥੋੜ੍ਹਾ ਬਹੁਤ ਗੇੜੀ ਲੈ ਆਈਏ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਆਈਏ, ਇਹਦੇ ਦਰਸ਼ਨ ਦੀਦਾਰੇ ਕਰ ਰਹੀ ਹੈ, ਤੇ ਇਹ ਹੈਗਾ ਫਾਇਦੇ ਵਾਲਾ ਸੌਦਾ। ਇਸੇ ਤਰੀਕੇ ਦੇ ਨਾਲ ਸੋਚਦਾ ਹੀ, ਜੇ ਸੋਚ ਦੇ ਵਿੱਚੋਂ ਨਿਕਲਣਾ ਪਾਉਣਾ ਕੁਛ ਨਹੀਂ, ਤੇ ਉਹਨੂੰ ਆਪਾਂ ਸੋਚ ਸੋਚ ਕੇ ਕਾਹਤੋਂ ਮਨ ਨੂੰ ਖਰਾਬ ਕਰਨਾ। ਚੰਗੀਆਂ ਸੋਚਾਂ ਨੂੰ ਸੋਚਾਂਗੇ ਤਾਂ ਸ਼ਾਇਦ ਉਹ ਸਟ੍ਰੈਵਲ ਵਰਗਾ ਜਿੱਥੇ ਅਸੀਂ ਆਪਣਿਆਂ ਨੂੰ ਮਿਲ ਕੇ ਆ ਸਕਦੇ ਹਾਂ ਤੇ ਅਸੀਂ ਸਹੀ ਵਰਤੋਂ ਕਰ ਸਕਦੇ ਹਾਂ ਆਪਣੇ ਫਿਊਲ ਦੀ। ਤੇ ਇਸੇ ਤਰੀਕੇ ਨਾਲ ਸਰੀਰ ਦੀ ਐਨਰਜੀ ਜਿਹੜੀ ਉਹ ਫਿਊਲ ਹੀ ਆ, ਇਹਨੂੰ ਆਪਾਂ ਵੇਸਟ ਨਹੀਂ ਕਰਨਾ, ਇਹਦਾ ਸਹੀ ਵਰਤੋਂ ਕਰਨੀ ਹੈ ਜੀ। ਤੇ ਸਹੀ ਵਰਤੋਂ ਕਿਵੇਂ ਹੋ ਸਕਦੀ ਆ? ਆਪਣੇ ਸ਼ੌਂਕ ਦੇ ਵੱਲ ਥੋੜਾ ਜਿਹਾ ਸਮਾਂ ਦਿਓ, ਆਪਣੇ ਜਿਹੜੇ ਤੁਸੀਂ ਸ਼ੌਂਕ ਰੱਖਦੇ ਹੋ। ਮੈਨੂੰ ਪਤਾ ਕਿ ਬਹੁਤੇ ਸਾਡੇ ਜਿਹੜੇ ਸਰੋਤੇ ਨੇ ਸੰਗੀਤ ਸੁਣਨ ਦਾ ਸ਼ੌਂਕ ਰੱਖਦੇ ਨੇ, ਤੇ ਸੰਗੀਤ ਦੇ ਸ਼ੌਂਕ ਦੇ ਵਿੱਚ ਤੇ ਪਿਆਰੇ ਦੋਸਤੋ ਤੁਸੀਂ ਫਰਮਾਇਸ਼ ਸਾਡੇ ਭੇਜ ਸਕਦੇ ਹੋ, ਤੇ ਉਹ ਸ਼ੌਂਕ ਅਸੀਂ ਵੀ ਰੱਖਦੇ ਹਾਂ। ਸਾਨੂੰ ਵੀ ਸੰਗੀਤ ਬੜਾ ਪਸੰਦ ਹੈ, ਕਿਸੇ ਵੀ ਤਰੀਕੇ ਦਾ ਹੋਵੇ, ਸੈਡ ਹੋਵੇ, ਪੌਪ ਹੋਵੇ, ਫੋਕ ਹੋਵੇ ਜਾਂ ਟ੍ਰੈਡੀਸ਼ਨਲ ਕੋਈ ਵੀ ਗੀਤ ਜਿਹੜਾ ਹੋਵੇ, ਉਹ ਸਾਨੂੰ ਬੜੇ ਪਸੰਦ ਨੇ। ਬਸ ਸੰਗੀਤ ਹੋਣਾ ਚਾਹੀਦਾ ਉਸਦੇ ਵਿੱਚ, ਤੇ ਇਸ ਕਰਕੇ ਤੁਸੀਂ ਜਦੋਂ ਸੁਨੇਹੇ ਸਾਨੂੰ ਭੇਜਦੇ ਨੇ, ਸੋਹਣੇ ਸੋਹਣੇ ਗੀਤ ਸੁਣਦੇ ਨੇ, ਸਾਨੂੰ ਬੜੀ ਖੁਸ਼ੀ ਹੁੰਦੀ ਹੈ, ਬਹੁਤ ਹੀ ਚੰਗਾ ਲੱਗਦਾ ਪ੍ਰੋਗਰਾਮ 'ਚ। ਤਾਂ ਫਿਰ ਪਿਆਰੇ ਦੋਸਤੋ, ਦੇਰੀ ਨਾ ਕਰਿਓ, ਤੁਸੀਂ ਬਸ ਸਾਨੂੰ ਸੁਨੇਹਾ ਭੇਜਣਾ। ਈਮੇਲ ਆਈਡੀ ਮੈਂ ਤੁਹਾਨੂੰ ਦੱਸ ਦੇਣਾ ਜਿਸ 'ਤੇ ਸੁਨੇਹਾ ਭੇਜਣਾ, request@harmanradio.com ਦੇ ਉੱਤੇ, ਜਾਂ ਫਿਰ ਟੈਲੀਗ੍ਰਾਮ ਤੇ ਤੁਸੀਂ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸਾਨੂੰ ਸੁਨੇਹਾ ਜਿਹੜਾ ਉਹ ਭੇਜ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਤੇ ਈਮੇਲ ਆਈਡੀ ਸਾਡੀ ਤੇ ਟੈਲੀਗ੍ਰਾਮ ਸਾਡੇ ਦੋ ਤਰੀਕੇ ਨੇ, ਤੇ ਤੀਜਾ ਤਰੀਕਾ ਹੈ ਟੈਲੀਫੋਨ ਦੇ ਮਾਰਫਤ, ਤੇ ਟੈਲੀਫੋਨ ਲਾਈਨਾਂ ਵੀ ਆਪਾਂ ਖੋਲ ਦਿੱਤੀਆਂ ਜੀ। ਤੁਸੀਂ ਟਰਾਈ ਕਰਨਾ ਹੋਵੇ ਤਾਂ ਟੈਲੀਫੋਨ ਦੇ ਮਾਰਫਤ ਵੀ ਸਾਡੇ ਨਾਲ ਜੁੜ ਸਕਦੇ ਹੋ। ਨੰਬਰ ਸਾਡੇ ਜਿਹੜੇ ਆ ਲੋਕਲ ਨੰਬਰ, ਤੁਹਾਨੂੰ ਆਪਣੇ ਆਪਣੇ ਦੇਸ਼ ਦੇ ਹਿਸਾਬ ਦੇ ਨਾਲ, ਕੰਟਰੀ ਦੇ ਹਿਸਾਬ ਦੇ ਨਾਲ ਵੈਬਸਾਈਟ ਤੋਂ ਤੁਹਾਨੂੰ ਮਿਲ ਜਾਣਗੇ, www.harmanradio.com ਤੇ ਜਾ ਕੇ। ਤੇ ਬਹੁਤ ਸਾਰੀਆਂ ਹੋਰ ਵੀ ਜਾਣਕਾਰੀਆਂ ਇਸ ਵੈਬਸਾਈਟ ਤੇ ਪਈਆਂ ਨੇ, ਤੁਸੀਂ ਉੱਥੇ ਜਾ ਕੇ ਵੀ ਇਹਨਾਂ ਜਾਣਕਾਰੀਆਂ ਦਾ ਆਨੰਦ ਲੈ ਸਕਦੇ ਹੋ। ਤੇ ਹੋਰ ਵੀ ਬਹੁਤ ਕੁਝ ਇਹਦੇ ਵਿੱਚ ਪਿਆ, ਵੈਬਸਾਈਟ ਵੀ ਵਿਜ਼ਿਟ ਜ਼ਰੂਰ ਕਰਿਓ। ਤੇ ਲਓ ਪਿਆਰੇ ਦੋਸਤੋ, ਪਹਿਲਾ ਗੀਤ ਜਿਹੜਾ ਮੈਂ ਉਹੀ ਸੁਣਾਉਣ ਜਾ ਰਿਹਾ ਕਿ ਜਿਸ ਨੇ ਤੁਹਾਡੇ ਜਿਹੜੇ ਸੋਚ ਨੂੰ ਹੋਰ ਵੀ ਖੂਬਸੂਰਤ ਬਣਾ ਦੇਣਾ। ਕਹਿੰਦੇ ਨਾ ਕਿ ਚਾਕੂ ਜਿਹੜਾ ਕਈ ਵਾਰ ਖੁੰਡਾ ਹੋ ਜਾਂਦਾ ਤੇ ਖੁੰਡੇ ਹੋਣ ਤੋਂ ਬਾਅਦ ਜੇ ਉਹ ਕੰਮ ਕਰਨਾ ਹਟ ਜਾਂਦਾ ਤੇ ਇਹਦਾ ਮਤਲਬ ਇਹ ਥੋੜੀ ਕਿ ਆਪਾਂ ਚਾਕੂ ਬਦਲ ਲੈਂਦੇ ਹਾਂ ਜਾਂ ਉਹਨੂੰ ਸਿੱਟ ਦਿੰਦੇ ਹਾਂ ਜਦੋਂ ਸਾਡੇ ਕੋਲ ਇੱਕੋ ਹੀ ਹੋਵੇ। ਨਾ ਜਦੋਂ ਕੋਈ ਪੈਸੇ ਜ਼ਿਆਦਾ ਉਹ ਤਾਂ ਸ਼ਾਇਦ ਬਦਲ ਵੀ ਲੈਂਦੇ ਹੋਣ ਤੇ, ਪਰ ਉਸ ਦੀ ਧਾਰ ਨੂੰ ਅਸੀਂ ਤੇਜ਼ ਕਰ ਸਕਦੇ ਹਾਂ ਫਿਰ ਤੋਂ, ਤੇ ਉਹਨੂੰ ਸਿੱਟਣ ਦੀ ਲੋੜ ਨਹੀਂ ਹੈਗੀ। ਇਸ ਕਰਕੇ ਆਪਣੇ ਜੇ ਥੋੜ੍ਹਾ ਬਹੁਤਾ ਅਸੀਂ ਡਿੰਮ ਪੈ ਜਾਂਦੇ ਹਾਂ ਜ਼ਿੰਦਗੀ ਦੇ ਵਿੱਚ, ਥੋੜ੍ਹਾ ਜਿਹਾ ਨਿਰਾਸ਼ ਪੈ ਜਾਂਦੇ ਹਾਂ, ਥੋੜ੍ਹਾ ਜਿਹਾ ਟੈਨਸ਼ਨ 'ਚ ਪੈ ਜਾਂਦੇ ਹਾਂ, ਤਾਂ ਜ਼ਿੰਦਗੀ ਨੂੰ ਖਰਾਬ ਮੰਨ ਕੇ ਇਹਨੂੰ ਇਹਦਾ ਸਵਾਦ ਲੈਣਾ ਛੱਡ ਨਹੀਂ ਦੇਣਾ ਚਾਹੀਦਾ। ਕੁਝ ਐਸੇ ਗੀਤ, ਐਸੇ ਸੰਗੀਤ, ਐਸੇ ਲੋਕ, ਐਸੇ ਦੋਸਤ, ਐਸੇ ਮਿੱਤਰ ਜਾਂ ਰਿਸ਼ਤੇਦਾਰਾਂ ਤੋਂ ਤਾਂ ਬਹੁਤ ਹੀ ਆਸ ਕੀਤੀ ਜਾ ਨਹੀਂ ਸਕਦੀ, ਅਤੇ ਜਿਹੜੇ ਸਾਨੂੰ ਹੌਸਲਾ ਦਿੰਦੇ ਨੇ, ਹਿੰਮਤ ਦਿੰਦੇ ਨੇ, ਅਤੇ ਉਸ ਹਿੰਮਤ ਦੇ ਨਾਲ ਹੀ ਬੰਦਾ ਫਿਰ ਉਸ ਤਰੀਕੇ ਦਾ ਹੀ ਹੋ ਜਾਂਦਾ। ਅਤੇ ਆਹ ਤੁਹਾਨੂੰ ਗੀਤ ਇੱਕ ਸੁਣਾਉਣ ਜਾ ਰਹੇ ਹਾਂ ਜੀ, ਜਿਹੜਾ ਕਿ ਉਸੇ ਤਰੀਕੇ ਦਾ ਹੀ ਹੈ ਜਿਹੜਾ ਤੁਹਾਨੂੰ ਇੱਕ ਵਾਰੀ ਫਿਰ ਤੋਂ ਜ਼ਿੰਦਗੀ ਜੀਣ ਦਾ ਰਾਹ ਸਿਖਾਊਗਾ। ਅਤੇ ਜੇ ਨਿਰਾਸ਼ ਫਿਰਦੇ ਨੇ ਥੋੜ੍ਹੇ ਥੋੜ੍ਹੇ, ਜਿਹੜੇ ਮਨ ਦੇ ਵਿੱਚ ਕੋਈ ਵੀ ਗਿਲੇ ਸ਼ਿਕਵੇ ਲੈ ਕੇ ਬੈਠੇ ਨੇ, ਅਤੇ ਉਹ ਇਹ ਗੀਤ ਸੁਣਨ ਤੋਂ ਬਾਅਦ ਖਤਮ ਜ਼ਰੂਰ ਹੋ ਜਾਣਗੇ, ਇਹ ਮੈਂ ਗਰੰਟੀ ਦਿੰਦਾ ਜੀ। ਆਓ ਫਿਰ ਸੁਣੇ ਜੀ ਇਹ ਖੂਬਸੂਰਤ ਗੀਤ। ਮੁਕੇਸ਼ ਦੀ ਆਵਾਜ਼ਾਂ ਦੇ ਵਿੱਚ ਖੂਬਸੂਰਤ ਗੀਤ ਸੁਣਨੇ ਆ ਜੀ, ਅਨਾੜੀ ਫਿਲਮ ਚੋਂ ਲਿਆ ਗਿਆ। ਤੇ ਫਿਰ ਚੰਦ ਪਲਾਂ ਦੇ ਵਿੱਚ ਹੀ ਫਿਰ ਹਾਜ਼ਰ ਹੁੰਦੇ ਆ ਪਿਆਰੇ ਦੋਸਤੋ, ਜਦ ਤੱਕ ਤੁਹਾਡੇ ਸੁਨੇਹੇ ਨਹੀਂ ਆਉਂਦੇ ਤਾਂ ਅਸੀਂ ਸੋਹਣੇ ਸੋਹਣੇ ਗੀਤ ਤੁਹਾਨੂੰ ਜ਼ਰੂਰ ਸੁਣਨੇ। ਤਾਇਆ ਜੀ ਹੋਰੀ ਵੀ ਤਦ ਤੱਕ ਆ ਜਾਂਦੇ ਨੇ, ਤੇ ਸੁਨੇਹੇ ਸਾਡੇ ਆਉਣੇ ਸ਼ੁਰੂ ਹੋ ਵੀ ਗਏ, ਤੇ ਮੈਂ ਵੈਲਕਮ ਵੀ ਕਰਨਾ ਮਨਦੀਪ ਸਿੰਘ ਮਾਨ ਭਾਜੀ ਹੋਰਾਂ ਦਾ, ਨਰਿੰਦਰ ਰਠੌਰ ਭਾਜੀ ਦਾ, ਮਨਦੀਪ ਸਿੰਘ ਦਿਆਲ ਭਾਜੀ ਹੋਰਾਂ ਦਾ, ਸਾਰਿਆਂ ਦਾ ਧੰਨਵਾਦ। ਤੇ ਭੱਠਲ ਸਾਹਿਬ ਦਾ ਵੀ, ਉਹ ਅੱਜ ਤਾਇਆ ਹੋਰਾਂ ਨੂੰ ਕਹਾਂਗੇ ਕਿ ਸਟੋਰੀ ਵੀ ਜ਼ਰੂਰ ਸੁਣਾਓ, ਭੱਠਲ ਸਾਹਿਬ ਆ ਗਏ ਨੇ ਅੱਜ ਸਵੇਰੇ ਸਵੇਰੇ। ਤੇ ਲਓ ਫਿਰ ਪਿਆਰੇ ਦੋਸਤੋ ਗੀਤ ਸੁਣਨੇ ਆ ਜੀ, ਤੇ ਫਿਰ ਆ ਗਏ ਚੰਦ ਪਲਾਂ ਦੇ ਵਿੱਚ ਹੀ।
ਮੁਸਕਰਾਹਟੋਂ ਤੇ ਹੋ ਨਿਸਾਰ, ਕਿਸੀ ਕਾ ਦਰਦ ਮਿਲ ਸਕੇ ਤੋ ਲੈ ਉਧਾਰ, ਕਿਸੀ ਕੇ ਵਾਸਤੇ ਹੋ ਤੇਰੇ ਦਿਲ ਮੇਂ ਪਿਆਰ, ਜੀਨਾ ਇਸੀ ਕਾ ਨਾਮ ਹੈ। ਕਿਸੀ ਕੀ ਮੁਸਕਰਾਹਟੋਂ ਤੇ ਹੋ ਨਿਸਾਰ, ਕਿਸੀ ਕਾ ਦਰਦ ਮਿਲ ਸਕੇ ਤੋ ਲੈ ਉਧਾਰ, ਕੇ ਵਾਸਤੇ ਹੋ ਤੇਰੇ ਦਿਲ ਮੇਂ ਪਿਆਰ, ਜੀਨਾ ਇਸੀ ਕਾ ਨਾਮ ਹੈ। ਮਾਨ ਆਪਣੀ ਜੇਬ ਸੇ ਫਕੀਰ ਹੈ, ਹਮ ਅਮੀਰ ਹੈ, ਮਾਨ ਆਪਣੀ ਜੇਬ ਸੇ ਫਕੀਰ ਹੈ, ਫਿਰ ਵੀ ਯਾਰੋ ਦੀ ਕੇ ਹਮ ਅਮੀਰ ਹੈ। ਮਿਟੇ ਜੋ ਪਿਆਰ ਕੇ ਲੀਏ ਵੋ ਜ਼ਿੰਦਗੀ, ਜਲੇ ਬਹਾਰ ਕੇ ਲੀਏ ਵੋ ਜ਼ਿੰਦਗੀ, ਕਿਸੀ ਕੋ ਹੋ ਨਾ ਹੋ ਹਮੇ ਤੋ ਐਤਬਾਰ, ਜੀਨਾ ਇਸੀ ਕਾ ਨਾਮ ਹੈ। ਦਿਲ ਕੇ ਐਤਬਾਰ ਕਾ ਜਿੰਦਾ ਹੈ ਹਮੀ ਸੇ प्यार का रिश्ता दिल से दिल के एतबार का जिंदा है हम ही से नाम प्यार का के मर के भी किसी को याद आएंगे किसी के आंसुओं में मुस्कुराएंगे कहेगा फूल हर कली से बार बार जीना इसी का नाम है किसी की मुस्कुराहटों पे हो निसार किसी का दर्द मिल सके तो ले उठा किसी के वास्ते हो तेरे दिल में प्यार जीना इसी का नाम है
लो जी ताया जी ये गीत आपा सुनिया आ गया तुसी ते बहुत चंगा लगा आज ते आ गया मैं गाने ते बेशी आ गया मैं अदा गाना मुड़ सुनिया मियां कितना दा लगा गीत गीत चंगा ही गीत नु बहुत सोहना दा ही भी जिंदगी ते किसे दी गिरे गिरे सिख पे मिटा के तू खुश हो जो यार किसे रीस कोई नहीं हां जी ताया जी ऐसे करके मैं गीत लाया सी मैं सुरोचन के मैं टेंशन नहीं लेनी आप उठो ना मैं जो ताया जी आपा दे जिंदगी दा आनंद लेने में आह तू बड़ा ही ज्यादा तू ज्यादा ही ना आनंद ले गए ते बहुत बहुत जी आया ताया जी लो जी सुन वाले श्रोते जिन्हें भी आ सारे श्रोतियों का बहुत बहुत जी आया बाल खैर मुकदम ते वेलकम भी करते हैं प्रोग्राम दे बेचे ते आ जाओ जी इशारा मार के ते आपा हुण गल्लां बातां प्यार मोहब्बत मोहब्बत खुशी गमी सब अपने नाल ही आ
जी ते लौता जी प्रोग्राम दे विच मैं हुणे गल कीती सी के अपने ना करणवीर पटल साहब पहुंच चुके ने प्रोग्राम दे विच ते सत श्री अकाल कहिंदे ताया जी ते मनदीवीर जी सत श्री अकाल पाजी ताया जी सत श्री अकाल ओ पटल साहब मैं तुहानू तीन चार दिन होगा डीके कहना मैं कहानी है कि फिर नाल ते मेरे को वाजना है कहदा बरका फिर पता लेना रूप ते बसंत गया किधर नूं अच्छा लिख ले आया आहो मैं कई बार गल रह जाती है गल मैं इसे लिखी बैठा ते मैं सत्रह बंदिया नू पहला सुना रहा कहानी ते जेड़ा कतरवा बंदा ये ने कहा ही सुना ते ओ सुन कर नहीं रहा भैया हाओ भी तू वैसे लगे तू तू आप कह के ते आप बोलिया नहीं ते मैं जेड़ा मैं टकरदा मैं 3600 बार ओ कहानी सुनाती है जो कोई ना बाहेगार हूं रूप बसंत सुनाई है ना जी रूप ते बसंत ता जी ओ फिर कहानी आप जो सुनानी है थोड़ी जी कर लो फिर वर्के जेड़े अपने
मेरे तो वर्के कदे या वर्के तो कुछ रह गया मेरे सारे दिमाग ही फिटवा
चलो ताया जी फिर शुरू कर दी आप स्टोरी ताया जी बाकी थोड़े जे श्रोतियां नूं माफी चाहवांगे थोड़े जे अपना स्नेह फिर कहानी तो बाद लैने आ ते पाजी होरी कह रहे ने कहंदे के ताया जी अज रूप बसंत दी कहानी जरूर सुना दियो ते मेरा अज दिन ऑफ आ यानी कि अज छुट्टी ते आ कहंदे जी मैं कार वाश करदा पिया तुहानूं सुन रहा जी थैंक यू
किदां कार आ
कार धोंदे ने
बल्ले 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 लैला वे बाहर आप ही मिलगी ते कारां धोणियां पैंदियां इत्थे चुप करके तू फसेगो ते नौकर धोंदे कारां इधर तो नौकर खरे नवा भी दिंदे हुण बंदे नूं मैनूं तां पता नहीं गल धर्म नाल इत्थे दी जेहड़ा कोई पैसा पिंडे दे साबण भी आप नहीं लाउंदा किसे तों लवाउंदा ते हुंदा मेहनती मेहनती बंदा जेहड़ा उह सारे काम आप ही करदा वाह 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 मलकी तुसीं
ते लो फिर ताया जी आउण दिओ रूप ते बसंत
लै भाई कहानी थोड़ी जी लम्मी आ बाकी श्रोतियां ना पहला थोड़ी जी गल मेरी करा दे ਫੇਰ ਆਪਾਂ ਕਹਾਣੀ ਨੂੰ ਵੱਟ ਤੁਰਨਾ ਨੀ। ਅਗਲੇ ਕਹਿਣਗੇ ਵੀ ਤਾਇਆ ਹਰੜਾ ਸੁਣਿਆ ਪੜਿਆ ਨੀ, ਅਸੀਂ ਆਏ ਆ ਚਿਰਦੇ
ਜੀ। ਚਲੋ ਇਹ ਵੀ ਗੱਲ ਤੁਹਾਡੀ ਸਹੀ ਹੈ। ਤੇ ਮਨਦੀਪ ਸਿੰਘ ਮਾਨ ਤਾਇਆ ਜੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਮਨਦੀਪ ਜੀ ਤੇ ਤਾਇਆ ਜੀ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਮਾਨ ਸਾਹਿਬ, ਸੇ ਤਾਂ ਔਰ ਰਹਿੜਾ। ਤੇ ਪੈਗੰਬਰ ਗੀਤ ਕਹਿੰਦੇ ਸੁਣਾ ਦਿਓ ਦਲਜੀਤ ਦਾ। ਪੈਗੰਬਰ ਉਹ ਵਾਲਾ ਬਾਲਾ ਪੀਰ ਤੇ ਪੈਗੰਬਰ ਉਹ ਮਲਕੀਤ ਆ, ਉਹ ਗੀਤ ਜਿਹੜਾ ਆਈ ਮਾਨ ਨੇ ਤੋੜਤੀ ਚੁੱਪੀ ਉਹ ਪੁੱਤਾ ਮਾਨ ਨੇ ਅੱਜ ਚੁੱਪੀ ਤੋੜਤੀ ਤਾਂ ਮਾਨ ਅੱਜ ਸੁਣਨ ਨੂੰ ਫਿਰਦਾ ਗੀਤ ਪੈਗੰਬਰ ਤੇ ਪੀਰ ਤੇ ਪੈਗੰਬਰ ਬਾਬਾ ਜੀ ਅਲੀ ਔਲੀਆ ਜਿਹੜੇ ਸਾਰਿਆਂ ਨੂੰ ਕੱਢ ਲਾ ਮੇਰਾ ਪੁੱਤਾ। ਤੇ ਇਹ ਜ਼ਰੂਰ ਭਾਜੀ ਸੁਣਾਵਾਂਗੇ ਮਾਨ ਸਾਹਿਬ ਤੇ ਮਨਦੀਪ ਸਿੰਘ ਦਿਆਲ ਸਾਹਿਬ ਵੀ। ਲੈ ਵੀ ਮਨਦੀਪ ਵੀ ਮਨਦੀਪ ਹੋ ਗਿਆ ਹੋਏ ਕਹਿੰਦੇ, ਬੋਲਣ ਵਾਲੇ ਵੀ ਮਨਦੀਪ, ਸੁਣਨ ਵਾਲੇ ਵੀ ਮਨਦੀਪ ਤੇ ਬਿਸ਼ਨ ਚੋਂ ਮੈਨੂੰ ਲੱਗਦਾ ਕੋਈ ਹੋਣਾ ਮੈਨੇ, ਕਿਉਂਕਿ ਇਸ ਨਾਮ ਦੇ ਬੰਦੇ ਜਿਹੜੇ ਆ ਪਹਿਲੀ ਗੱਲ ਬਹੁਤ ਆਏ ਨਾਂ ਰੱਖਦੇ ਨੀ, ਜੇ ਰੱਖਿਆ ਕਿਸੇ ਨੇ ਊਂ ਚੜਾਈ ਕਰਕੇ ਹੋਣੇ ਆ ਕਿਉਂਕਿ ਪੁਰਾਣੇ ਨਾਮ ਵਾਲੇ। ਤੇ ਅੱਗੇ ਦਿਆਲ ਸਾਹਿਬ ਕਹਿੰਦੇ ਨੇ ਮਨਦੀਪ ਭਾਜੀ ਤੇ ਤਾਇਆ ਜੀ ਹੋਰ ਸਭ ਠੀਕ ਠਾਕ ਹੋ ਜੀ? ਬਹੁਤ ਚੰਗਾ ਵੇ, ਬਹੁਤ ਚੰਗਾ ਦਿਆਲ ਆ, ਤੂੰ ਆਪਣਾ ਸੁਣਾ ਪੁੱਤ। ਤੇ ਕਹਿੰਦੇ ਜੀ ਦੇਵਡੀ ਫਿਲਮ ਦੇ ਵਿੱਚੋਂ ਪੰਜਾਬੀ ਗਾਣਾ ਹੋ ਜਾਵੇ ਜੀ ਭਾਜੀ, ਜ਼ਰੂਰ ਸੁਣਾਵਾਂਗੇ। ਤੇ ਐਂਡ ਕਹਿੰਦੇ ਮਹਿੰਦੀ ਯੂਟਿਊਬ ਐਡ ਰੋਕਣ ਐਂਡ ਬੈਕਗਰਾਊਂਡ ਪਲੇ ਕਰਨ ਵਾਸਤੇ ਕੀ ਹੋ ਸਕਦਾ? ਇਫ ਯੂ ਨੋ ਯੂ ਕੈਨ ਟੈਕਸਟ ਮੀ ਰੈਦਰ ਦੈਨ ਔਨ ਏਅਰ ਅਪ ਟੂ ਯੂ ਹੈ। ਤੇ ਭਾਜੀ ਮੈਂ ਦੱਸਿਆ ਸੀ ਕਿ ਯੂਟਿਊਬ ਦੇ ਉੱਤੇ ਕੋਈ ਵੀ ਐਡਾਂ ਰੋਕਣ ਦੇ ਲਈ ਜਾਂ ਬੈਕਗਰਾਊਂਡ ਪਲੇ ਕਰਨ ਦੇ ਲਈ ਯੂਟਿਊਬ ਵੈਨਿਸ਼ ਜਿਹੜੀ ਐਪ ਹੈਗੀ ਆ ਤੁਸੀਂ ਉਹਨੂੰ ਯੂਜ਼ ਕਰੋ, ਬਹੁਤ ਹੀ ਕਮਾਲ ਦੀ ਐਪ ਹੈਗੀ ਆ। ਤੇ ਉਹਨੂੰ ਤੁਸੀਂ ਵਰਤੋਂਗੇ ਤੇ ਉਹ ਮਤਲਬ ਕੋਈ ਐਡ ਨਹੀਂ ਲੱਗੂਗੀ ਤੇ ਉਹ ਬੈਕਗਰਾਊਂਡ ਤੇ ਵੀ ਯੂਟਿਊਬ ਵੈਨਸ VANCED ਵੈਨਸ ਪਤਾ ਨਹੀਂ ਹੁਣ ਇਹਦਾ ਕੀ ਸਪੈਲਿੰਗ, ਮੈਂ ਤੁਹਾਨੂੰ ਲਿਖ ਕੇ ਭੇਜ ਦਿੰਦਾ, ਤੁਸੀਂ ਉਹ ਐਪ ਨੂੰ ਡਾਊਨਲੋਡ ਕਰੋ। ਤੇ ਮੈਂ ਤੇ ਵੈਸੇ ਲਿੰਕ ਵੀ ਭੇਜੇ ਸੀ ਤੇ ਹੁਣ ਮੈਨੂੰ ਯਾਦ ਨਹੀਂ ਹੋਣਾ, ਪਰ ਫਿਰ ਵੀ ਤੁਹਾਨੂੰ ਮੈਂ ਲਿਖ ਕੇ ਭੇਜ ਦਿੰਦਾ, ਜੇ ਨਾ ਮਿਲੂਗੀ ਨਾ ਤੇ ਮੈਨੂੰ ਦੱਸ ਦਿਓ। ਇਹ ਐਪ ਨੂੰ ਤੁਸੀਂ ਮੈਂ ਤੁਹਾਨੂੰ ਲਿਖ ਕੇ ਭੇਜਤਾ, ਤੁਸੀਂ ਐਪ ਇਹਨੂੰ ਡਾਊਨਲੋਡ ਹੁਣੇ ਹੀ ਕਰ ਲਓ ਤੇ ਇਹਦੇ ਵਿੱਚ ਨਾ ਕੋਈ ਐਡ ਚੱਲਣੀ ਆ ਤੁਹਾਡੀ ਤੇ ਤੁਸੀਂ ਇਹਨੂੰ ਬੈਕਗਰਾਊਂਡ ਤੇ ਵੀ ਮਿਊਜ਼ਿਕ ਸੁਣ ਸਕਦੇ ਹੋ। ਯੂਟਿਊਬ ਸਾਰਾ ਬੇਸਿਕਲੀ ਇਹ ਯੂਟਿਊਬ ਹੀ ਆ, ਯੂਟਿਊਬ ਦਾ ਹੈਕ ਵਰਜ਼ਨ ਹੀ ਆ ਤੇ ਸੇਮ ਯੂਟਿਊਬ ਵਰਗਾ ਹੀ ਪਲੇਟਫਾਰਮ ਆ ਤੇ ਬੇਸਿਕਲੀ ਉਹ ਕੰਮ ਸਾਰੇ ਉਹ ਪ੍ਰੀਮੀਅਮ ਵਾਲੇ ਕਰਦੇ। ਯੂਟਿਊਬ ਪ੍ਰੀਮੀਅਮ ਦੇ ਵਿੱਚ ਜੋ ਹੈਗੇ ਨਾ ਆਪਸ਼ਨ ਉਹੀ ਇਹਦੇ ਵਿੱਚ ਹੈਗੇ ਨੇ। ਜੇ ਨਾ ਲੱਭੀ ਤਾਂ ਭਾਜੀ ਮੈਨੂੰ ਦੱਸ ਦਿਓ, ਮੈਂ ਲਿੰਕ ਤੁਹਾਨੂੰ ਸੈਂਡ ਕਰ ਦਿੰਦਾ ਤੇ ਉਸ ਤੋਂ ਡਾਊਨਲੋਡ ਕਰ ਲਿਓ। ਤੇ ਇਧਰ ਪ੍ਰੋਗਰਾਮ ਚ ਰਾਠੌਰ ਸਾਹਿਬ ਵੀ ਪਹੁੰਚੇ ਨੇ, ਨਰਿੰਦਰ ਰਾਠੌਰ ਸਾਹਿਬ। ਓ ਵਲੇ ਰਾਠੌਰ 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 ਤੇ ਵੇਖਣਾ ਇੱਕ ਵਾਰ ਆਪਾਂ ਬਾਬਾ ਜੀ ਲਾਰਾ। ਤੇ ਟੀਟੂ ਤਾਜੀ ਨੂੰ, ਮਨਦੀਪ ਭਾਜੀ ਨੂੰ, ਤਾਇਆ ਜੀ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਰਾਠੌਰ ਸਾਹਿਬ, ਸਤਿ ਸ੍ਰੀ ਅਕਾਲ। ਤੇ ਹੋਰ ਤਾਇਆ ਜੀ ਹਾਲ ਚਾਲ ਕਿਵੇਂ ਨੇ? ਹਾਲ ਚਾਲ ਆਨੰਦ ਮੰਗਲ ਜੈ ਜੈਕਾਰ, ਜਦੋ ਯਾਰ ਤੁਸੀਂ ਆਪਣਾ ਸੁਣਾਓ। ਮਸਤੀ ਨੀ ਆ, ਉਹ ਕਹਿੰਦਾ ਨਾ ਮਸਤੀ ਮੈਂ ਫਿਰਦੀ ਫਿਰਦੂਗਾ ਯਾਰ ਬਈਆ, ਮਸਤੀ ਮੈਂ ਫਿਰਦੀ ਮਸਤ ਬਣਾ। ਕਹਿੰਦੇ ਭਾਜੀ ਦੇ ਮੁੰਡੇ ਦਾ ਕੀ ਹਾਲ ਆ? ਭਾਜੀ ਦਾ ਮੁੰਡਾ ਵੀ ਮਸਤੀ ਆ, ਉਹਨੂੰ ਕਿਹੜਾ ਕੋਈ ਹੈ ਝੜੀ ਲੱਸੀ ਦੀ, ਮੂੰਹ ਸਰ ਦੇ ਤਾਂ ਸੁੱਕਦਾ ਹੀ ਜਾਂਦਾ, ਪਤਾ ਨੀ ਖਰੇ ਮਿੱਟੀ ਖਾਣ ਲੱਗ ਗਿਆ ਸਿਹਤਾਂ ਨੂੰ, ਮੁੜ ਠੀਕ ਹੀ ਆ। ਤੇ ਗੀਤ ਅੱਜ ਲਾ ਦਿਓ ਕਹਿੰਦੇ ਚਲਤੇ ਚਲਤੇ ਫਿਲਮ ਦੇ ਵਿੱਚੋਂ, ਚਲਤੇ ਚਲਤੇ ਕਹਿੰਦੇ ਇਹ ਸ਼ੋਅ ਦਾ ਬੈਕਗਰਾਊਂਡ ਟਿਊਨ ਵੀ। ਹਾਂਜੀ ਭਾਜੀ ਵਾਕਿਆ ਜੀ ਬਹੁਤ ਹੀ ਪਿਆਰਾ ਗੀਤ ਆ ਤੇ ਜ਼ਰੂਰ ਆਪਾਂ ਸੁਣਾਵਾਂਗੇ ਜੀ। ਲਓ ਫਿਰ ਜੀ ਹੁਣ ਡਾਕਟਰ ਹਰਜੀਤ ਮੁੱਤੀ ਸਾਹਿਬ ਵੀ ਪਹੁੰਚ ਚੁੱਕੇ ਨੇ। ਕਹਿੰਦੇ ਡਾਕਟਰ ਹਰਜੀਤ ਮੁੱਤੀ ਬੇਟਾ ਗੁਰਸਾਹਿਬ ਸਿੰਘ ਮੁੱਤੀ ਤੇ ਮੁੱਤੀ ਪਰਿਵਾਰ ਜੈਨਪੁਰ ਤੋਂ ਆਪਾਂ ਨੂੰ ਸੁਣਦੇ ਪਏ ਨੇ। ਉਹ ਬੱਲੇ ਡਾਕਟਰ ਸਾਹਿਬ, ਅਸੀਂ ਸੋਚਿਆ ਵੀ ਖਰੇ ਗੁਰਸੇ ਨਾਰਾਜ਼ ਹੋਗਾ, ਮਗਰੋਂ ਆਏ ਨੀ। ਮੈਂ ਕਿਹਾ ਵੀ ਜੈਨਪੁਰੀ ਤੇ ਆਉਂਦੇ ਯਸਪਾਲ ਆ ਤੇ ਡਾਕਟਰ ਹਰਜੀਤ ਸਾਹਿਬ ਨਾਲ ਪਤਾ ਨੀ ਗੱਲ ਹੋਈ ਤੇ ਜੈਨਪੁਰੀ ਸਾਹਿਬ ਨੂੰ ਮੰਗਾ ਦਿਨੇ ਲਾਵਾਂ ਵੀ ਤੁਹਾਡੇ ਪਿੰਡ ਡਾਕਟਰ ਆਉਂਦੇ ਹੀ ਨਹੀਂ, ਜਾਂ ਤਾਂ ਮਰੀਜ਼ ਵਾਲੇ ਆਉਣ ਲੱਗ ਗਏ ਹੋਣਗੇ। ਉਹ ਤਾਇਆ ਡੰਗਰਾਂ ਦੇ ਡਾਕਟਰ ਨੇ, ਚਲੋ ਫਿਰ ਡੰਗਰ ਹੀ ਬਾਅਦ ਆਉਣ ਲੱਗ ਪਏ ਹੋਣਗੇ। ਤੇ ਬਾਕੀ ਗੀਤ ਦੀ ਜਿਹੜੀ ਆ ਫਰਮਾਇਸ਼ ਆ ਉਹਨਾਂ ਨੇ ਭੇਜੀ ਆ ਤੇ ਉਹ ਆਪਾਂ ਜ਼ਰੂਰ ਸੁਣਾਵਾਂਗੇ। ਕਹਿੰਦੇ ਬਾਏ ਹੁਣ ਕਰ ਮੈਸੇਜ ਨਹੀਂ, ਬਾਏ ਕਹਿੰਦੇ ਹੁਣ ਕਰਾਂ ਮੈਸੇਜ ਨਹੀਂ, ਬਾਏ ਪਤਾ ਨੀ ਮੈਨੂੰ ਸਮਝ ਨੀ ਲੱਗੀ। ਉਹ ਕਹਿੰਦੇ ਹੁਣ ਬਾਏ ਤੁਹਾਡੇ ਤੋਂ ਜਾਈਦਾ ਤੇ ਹੁਣ ਮੈਂ ਕਰਨਾ ਮੈਸੇਜ, ਏਦਾਂ ਕਹਿੰਦੇ ਹੁਣ ਆ ਕਹਿੰਦੇ ਹੁਣ ਤੁਸੀਂ ਡੰਗਰਾਂ ਵਾਲੀ ਗੱਲ ਕਹੀ ਕਹਿੰਦਾ ਮਾਫ਼ੀ ਮੰਗਣ ਡਿਆ ਮਲਕੀਤ ਵਿਚਾਰਾ ਗਰੀਬ ਮਸਕੀਨ ਆ ਤੇ ਇਹਨੂੰ ਤੁਸੀਂ ਸਭ ਮਾਫ਼ ਕਰ ਦਿਓ, ਇਹ ਹੈ ਹੀ ਸ਼ਦਾਈ ਤੂੰ ਇਹ ਕਹਿ ਮਜ਼ਾ। ਅੱਛਾ ਕਹੀ ਤੁਸੀਂ ਤਾਂ ਮਾਫ਼ੀ ਮਲਕੀਤ ਤੋਂ ਮੰਗਾਈ, ਚਲੋ ਉਹ ਚੱਲ ਕੋਈ ਨੀ ਮਲਕੀਤ ਕੋਈ ਉਪਰਾ ਕੋਈ ਆਪਣੇ ਆਈਆਂ ਬੋਤਾਂ
ਮੈਸੇਜ ਨਹੀਂ, ਬਾਏ ਪਤਾ ਨੀ ਮੈਨੂੰ
ਕਹਿੰਦੇ ਮੈਸੇਜ ਨਹੀਂ, ਸ਼ਾਇਦ ਉਹਨਾਂ ਨੇ ਕੋਈ ਗੱਲ ਕੀਤੀ ਹੈ। ਚਲੋ ਲਓ ਫਿਰ ਤਾਇਆ ਜੀ ਆਪਾਂ ਕਹਾਣੀ ਸੁਣਨੇ ਆ ਤੇ ਹੁਣ ਆਪਾਂ ਕਹਾਣੀ ਆਪਣੇ ਸਰੋਤਿਆਂ ਨੂੰ ਸੁਣਾਉਂਦੇ ਆ ਤੇ ਬਾਕੀ ਜਿਹੜੇ ਸੁਨੇਹੇ ਆ ਨਾਲ ਦੀ ਨਾਲ ਉਹ ਵੀ ਆਉਂਦੇ ਰਹਿਣਗੇ। ਹਾਂ ਇਹ ਗੱਲ ਉਹਨਾਂ ਨੇ ਸਹੀ ਕੀਤੀ ਆ ਵੀ ਹੁਣ ਕਹਾਣੀ ਵੱਲ ਨੂੰ ਪੈਂਦੇ ਆ ਤੇ ਮੋਤੀ ਸਾਹਿਬ ਦੀ ਗੱਲ ਮੈਨੂੰ ਤਾਂ ਪਤਾ ਨੀ ਲੱਗੀ, ਉਦੋਂ ਕਹਿੰਦੇ ਸੀ ਇਹ ਹੁਣ ਗੱਲ ਰੂਪ ਬਸੰਤ ਜਿਹੜਾ ਪਠਲ ਸਾਹਿਬ ਯਾਰੀ ਕਾਰ ਨੂੰ ਥੋੜਾ ਜਿਹਾ ਟੋਲਿਆ ਹੋਵੇ ਤੇ ਇਧਰ ਨੂੰ ਦਿਓ ਧਿਆਨ ਹੋਵੇ ਵੀ ਪਾਣੀ ਦੀਆਂ ਬਛੈਟਾਂ ਚ ਪਤਾ ਨੀ ਲੱਗੇ ਵੀ ਮੈਂ ਗੱਲ ਕਿਹੜੀ ਸੁਣਾਉਣਾ। ਰੂਪ ਦੇ ਬਸੰਤ ਜਿਹੜੀ ਕਹਾਣੀ ਆ ਇਹ ਬੜ ਬੜੇ ਆਪਣੇ ਸੁਣਾਉਂਦੇ ਬੜੀ ਲੰਮੀ ਕਹਾਣੀ ਆ, ਇਹਦੇ ਵਿਚ ਸਸਪੈਂਸ ਬੜਾ ਤੇ ਰੂਪ ਦੇ ਬਸੰਤ ਦੀ ਜ਼ਿੰਦਗੀ ਦੇ ਵਿੱਚ ਤਾਂ ਜਿਹੜਾ ਬੜੇ ਆਉਂਦੇ ਆ ਤੇ ਫਿਲਮ ਬਣਨੀ ਚਾਹੀਦੀ। ਅੱਛਾ ਰੂਪ ਦੇ ਬਸੰਤ ਦੀ ਜਿਹੜੀ ਲੋਕ ਗਾਥਾ ਨਾ ਬੜੀ ਪੁਰਾਣੀ
ਜੀ,
ਇਹ ਜਿਹੜਾ ਇਹਦੀਆਂ ਜਿਹੜਾ ਇਤਿਹਾਸ ਦੀ ਗੱਲ ਕਰ ਲਈਏ ਤੇ ਇਹਦੀਆਂ ਪੈੜਾਂ ਜ਼ਿਲ੍ਹਾ ਜਿਹੜਾ ਫਤਿਹਗੜ੍ਹ ਆ।
ਹਾਂਜੀ
ਇਹਦੀਆਂ ਪੈੜਾਂ ਜਿਹੜਾ ਫਤਿਹਗੜ੍ਹ ਸਾਹਿਬ ਦੇ ਪਿੰਡ ਆ ਉੱਚਾ ਪਿੰਡ ਸੰਘੋਲ, ਬਹੁਤ ਪੁਰਾਣਾ ਜਿਹੜਾ ਪਿੰਡ ਆ, ਅੱਜ ਵੀ ਜਦੋਂ ਉੱਥੇ ਚੱਲਿਆ ਉੱਥੇ ਉੱਚਾ ਪਿੰਡ ਸੰਘੋਲ ਦੇ ਵਿੱਚ ਪੁਰਾਣੇ ਜਿਹੜੇ ਮਹਾਤਮਾ ਬੁੱਧ ਦੇ ਟਾਈਮ ਦੇ ਉੱਤੇ ਜਿਹੜੇ ਮੱਠ ਜਿੱਥੇ ਉਥੋਂ ਦੇ ਮੌਂਕ ਜਿਹੜੇ ਆ ਤਪ ਤਪੱਸਿਆ ਕਰਦੇ ਸੀ ਨਾ
ਜੀ,
ਉਹ ਅੱਜ ਵੀ ਉੱਥੇ ਮੌਜੂਦ ਆ ਤੇ ਜੇ ਕੋਈ ਪੰਜਾਬ ਆਵੇ ਇਹ ਨੀ ਮੱਕੀ ਦੀਆਂ ਰੋਟੀਆਂ ਨੂੰ ਸਰੋਂ ਦਾ ਸਾਗ ਕਰਕੇ ਤੇ ਤਾਏ ਚਾਚੇ ਦੇ ਮੁੰਡੇ ਦਾ ਵਿਆਹ ਵੇਖ ਕੇ ਤੇ ਮੁੜ ਜਾਏ, ਉੱਚਾ ਪਿੰਡ ਸੰਘੋਲ ਵੇਖ ਕੇ ਜਾਵੇ ਜਿੱਥੇ ਕਿ ਜੜਾਂ ਜਿਹੜੀਆਂ ਰੂਪ ਤੇ ਬਸੰਤ ਦੇ ਛਟੋਰੀ ਦੀਆਂ ਵੀ ਜੁੜੀਆਂ
ਜੀ,
ਤੇ ਮੌਕਾ ਮਿਲਿਆ ਤੇ ਦੇਖਿਓ ਅੱਜ ਵੀ ਉਹ ਪੁਰਾਣੀਆਂ ਇੱਟਾਂ ਉਹ ਇਮਾਰਤਾਂ ਤੇ ਉਹ ਅੱਜ ਵੀ ਉੱਥੇ ਉਹਦੇ ਮੌਜੂਦ ਨੇ ਜਿਹੜੀਆਂ ਕਹਿੰਦੇ ਆ ਵੀ 4-5 ਹਜ਼ਾਰ ਸਾਲ ਪੁਰਾਣੀ
ਜੀ।
ਹੜੱਪਾ ਤੇ ਮਹਿੰਦਰ ਜੜੋ ਜਿਹੜੀ ਆ ਜੀ ਉਹਨਾਂ ਦੇ ਸਮੇ ਦੇ ਜਿਹੜੇ ਆ ਇਹ ਅਵਸ਼ੇਸ਼ ਉਥੇ ਮਿਲੇ ਆ ਇਹ ਉੱਚਾ ਪਿੰਡ ਸੰਘੋਲ ਜਿਹਾ ਤੇ ਇਸ ਪਿੰਡ ਦੇ ਨਾਲ ਕਈ ਜਿਹੜੀਆਂ ਦੰਦ ਕਥਾਵਾਂ ਜੁੜੀਆਂ, ਕਹਿੰਦੇ ਵੀ ਹਜ਼ਾਰਾਂ ਵਰੇ ਪਹਿਲਾਂ ਨਾ ਜਿਹੜਾ ਸੰਘੋਲ ਇੱਕ ਬਹੁਤ ਵੱਡਾ ਸ਼ਹਿਰ ਸੀ ਜਿਹਦਾ ਉਸ ਵੇਲੇ ਨਾਮ ਸੀ ਸੰਗਲਾ ਦੀਪ
ਜੀ,
ਸੰਗਲਾ ਦੀਪ ਉਸ ਪਿੰਡ ਨੂੰ ਜਿਹੜਾ ਉਹ ਸ਼ਹਿਰ ਨੂੰ ਕਹਿੰਦੇ ਸੀ ਜਿੱਥੇ ਹੁਣ ਉੱਚਾ ਪਿੰਡ ਸੰਘੋਲ ਵਸਿਆ
ਜੀ।
ਰੂਪ ਦੇ ਬਸੰਤ ਦੇ ਪਿਤਾ ਰਾਜਾ ਖੜਕ ਸੈਨ ਉਹਦੀ ਰਾਜਧਾਨੀ
ਜੀ
ਉਹ ਜਿਹੜਾ ਸੰਗਲਾ ਦੀਪ ਸੀ ਤੇ ਰਾਜਾ ਜਿਹੜਾ ਖੜਕ ਸੈਨ ਸੀ ਉਹ ਬੜਾ ਨੇਕ ਸੀ ਧਰਮੀ ਸੀ ਬੜਾ ਅਦਬ ਸਤਿਕਾਰ ਵਾਲਾ ਰਾਜਾ ਸੀ, ਉਹਦਾ ਬੜਾ ਨਾਮ ਬੜਾ ਪ੍ਰਸਿੱਧ ਸੀ ਇਸ ਗੱਲੋਂ ਤੇ ਉਹਦੇ ਰਾਜ ਦੇ ਵਿੱਚ ਪਰਜਾ ਬੜੀ ਸੁਖੀ ਸੀ
ਜੀ,
ਸਾਰੇ ਉਹਨੂੰ ਬੜਾ ਆਦਰ ਮਾਣ ਦਿੰਦੇ ਕਿਉਂਕਿ ਖੁਦ ਬੜੇ ਰਹਿੰਦੇ ਸੀ, ਇਸੇ ਗੱਲ ਲਈ ਉਹਨੂੰ
ਕਿਸੇ ਵੀ ਗੱਲ ਨੂੰ ਤੋੜ ਕਦੇ ਮਿਲੀ ਨੀ, ਕਿਉਂਕਿ ਜਿਹੜਾ ਦੁਨੀਆਂ ਦਾ ਸੋਚਦਾ ਰੱਬ ਉਹਦਾ ਸੋਚਦਾ, ਦੁਨੀਆਂ ਤੇ ਉਹਦੀ ਨਹੀਂ ਸੋਚਦੀ। ਦੁਨੀਆਂ ਤੇ ਕਹਿੰਦੀ ਵੀ ਫੜ ਕੇ ਹੀ ਆ ਗਏ ਜੀ। ਤੇ ਔਲਾਦ ਵੱਲੋਂ ਵੀ ਬੜਾ ਸੰਤੁਸ਼ਟ, ਦੋ ਸੀ ਪਿਆਰੇ ਪੁੱਤਰ ਜਿਹਨਾਂ ਦੀ ਆਪਾਂ ਸਟੋਰੀ ਸੁਣਾਉਣੀ ਆ, ਰੂਪ ਤੇ ਬਸੰਤ। ਤੇ ਕਹਿੰਦੇ ਆ ਵੀ ਸੁਨੱਖੇ ਹੀ ਨੇ, ਇਹਨਾਂ ਨੂੰ ਵੇਖ ਕੇ ਭੁੱਖ ਲੈਂਦੀ। ਅੱਖਾਂ ਸੋਹਣੀਆਂ ਸੁਨੱਖੀਆਂ, ਰਜ ਰਜ ਕਰਦੀਆਂ। ਰੂਪ ਜਿਹੜਾ ਸੀ ਉਹ ਵੱਡਾ ਸੀ, 15 ਵਰਿਆਂ ਦਾ ਰੂਪ ਸੀ, ਤੇ ਬਸੰਤ ਰੂਪ ਤੋਂ 2 ਕੁ ਸਾਲ ਹੀ ਛੋਟਾ ਸੀ
ਜੀ।
ਯਾਨੀ ਵੀ 13 ਕੁ ਵਰਿਆਂ ਦਾ ਬਸੰਤ ਸੀ ਤੇ 15 ਕੁ ਵਰਿਆਂ ਦਾ ਰੂਪ ਸੀ
ਜੀ।
ਤੇ ਇਹ ਖੜਕ ਸੈਨ ਆਪਣੀ ਪਿਆਰੀ ਜਿਹੜੀ ਉਹਦੀ ਰਾਣੀ ਸੀ ਰੂਪਵਤੀ, ਉਹਦਾ ਬਾਲਾ ਫਿਕਰ ਕਰਦਾ ਸੀ, ਕਿਉਂਕਿ ਜਿਹੜੀ ਰੂਪਵਤੀ ਸੀ ਉਹ ਥੋੜਾ ਬਿਮਾਰ ਹੋ ਗਈ, ਕੁਛ ਸਮੇਂ ਤੋਂ ਬਿਮਾਰ ਚੱਲਣ ਡਈ ਸੀ। ਰਾਜੇ ਦੇ ਜਿਹੜੇ ਹਕੀਮ ਸੀ ਬੜਾ ਉਹਦਾ ਇਲਾਜ ਕੀਤਾ, ਤੇ ਪਰ ਉਹ ਮੰਜੇ ਤੋਂ ਨਾ ਵਿਚਾਰੀ ਉੱਠੀ ਤੇ ਸੇਵਾ ਕਰਦੇ ਰਹੇ ਕਰਦੇ ਰਹੇ, ਅੰਤ ਨੂੰ ਹੋਣੀ ਆ ਗਈ। ਜਿਹੜਾ ਲਫਰੀ ਤੇ ਲੈ ਗਿਆ ਉਹਨੂੰ, ਤੇ ਰਾਣੀ ਮੰਜੇ ਤੇ ਸਵਰਗ ਸਧਾਰ ਗਈ
ਜੀ।
ਰਾਣੀ ਦੀ ਮੌਤ ਕਾਰਨ ਸਾਰੇ ਰਾਜ ਦੇ ਵਿੱਚ ਸੋਗ ਪੈ ਗਿਆ, ਕਿਉਂਕਿ ਰਾਜਾ ਜਿਹੜਾ ਉਹ ਰੱਬ ਰੂਪ ਹੀ ਸਮਝਦੇ ਸੀ, ਤੇ ਰਾਜਾ ਦੁਖੀ ਤੇ ਪਰਜਾ ਆਪੇ ਦੁਖੀ। ਤੇ ਰੂਪ ਬਸੰਤ ਆਪਣੀ ਮਾਂ ਦੇ ਵਿਯੋਗ ਦੇ ਵਿੱਚ ਬਹੁਤ ਰੋਏ, ਤੇ ਰੋਣ ਚੱਲਿਆ ਨਾ ਜਾਵੇ ਤੇ ਮਾਂ ਦਾ ਵਿਛੋੜਾ ਹੁੰਦਾ ਵੀ ਬੜਾ ਭੈੜਾ। ਖੜਕ ਸੈਨ ਆਪ ਹਾਲੋ ਬੇਹਾਲ ਹੋ ਗਿਆ, ਇਹਦੀ ਧਰਮ ਬਦਲੀ ਨੀ, ਸਿਆਣੀ ਸੂਝਵੰਤ ਤੇ ਸੁਨੱਖੀ ਦੁਨੀਆਂ ਜੋ ਚੱਲਿਆ ਤੇ ਉਹਦਾ ਜੀਣਾ ਫਿਰ ਕਾਹਦਾ
ਜੀ।
ਉਹ ਨਾ ਬੜਾ ਉਹ ਵੀ ਵਿਚਾਰਾ ਰੋਇਆ, ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਆਪਣੇ ਆਪ ਤੇ ਕਾਬੂ ਪਾਵੇ ਕਿਵੇਂ
ਜੀ।
ਰਾਜ ਦੇ ਜਿਹੜੇ ਅਹਿਲਕਾਰ ਜਿਹੜੇ ਦਰਬਾਰੀ ਸੀ, ਉਹਨਾਂ ਦੇ ਗਮ ਨੂੰ ਭੁਲਾਉਣ ਦੇ ਲਈ ਕਈ ਸ਼ਾਇਆਂ ਦਿੱਤੀਆਂ, ਖਾਣ ਪੀਣ ਵਾਲੀਆਂ, ਜੇ ਨਾ ਇਹ ਸੁਰਤ ਜਿਹਾ ਵੀ ਰਵੇ। ਅੱਛਾ, ਤੇ ਆਹਦੇ ਸਮਾਂ ਜਿਹੜਾ ਆਪਣੀ ਚਾਲ ਚੱਲ ਆ ਜਾਂਦਾ ਉਹ ਨਹੀਂ ਰੁਕਦਾ, ਤੁਸੀਂ ਰੋਈ ਜਾਓ, ਪਿੱਟੀ ਜਾਓ, ਹੱਸੀ ਜਾਓ, ਗਾਈ ਜਾਓ, ਉਹ ਆਪਣਾ ਸਮਾਂ ਤੋਰ ਤੁਰਦਾ ਰਿਹਾ। ਰੂਪ ਜਿਹੜਾ ਵੱਡਾ ਸੀ ਬਸੰਤ, ਜਿਹੜੇ ਦੋਵੇਂ ਜਵਾਨੀ ਦੀਆਂ ਬਰੂਹਾਂ ਤੇ ਜਾ ਪੁੱਜੇ, ਉਹਨਾਂ ਦਾ ਸ਼ੌਂਕ ਸੀ ਵੀ ਸ਼ਿਕਾਰ ਖੇਡਣ ਦਾ। ਜਿਹੜਾ ਰੂਪ ਸੀ ਉਹ ਸ਼ਿਕਾਰੀ ਬੜਾ ਤਗੜਾ ਸੀ, ਉਹਨੂੰ ਬੜਾ ਸ਼ਿਕਾਰ ਖੇਡਣ ਦਾ ਸ਼ੌਂਕ ਸੀ। ਬਸੰਤ ਤੇਰੇ ਵਾਂਗੂ ਕਬੂਤਰ ਉਡਾਉਣ ਦਾ ਬੜਾ ਸ਼ੌਕੀਨ ਸੀ। ਅੱਲੜ ਜਵਾਨੀ ਦੇ ਵਿੱਚ ਆਪਣੇ ਸ਼ੌਂਕਾਂ ਦੇ ਨਾਲ ਆਪਣੇ ਹਾਬੀਸ ਨੂੰ ਮੁੱਖ ਰੱਖਦੇ ਹੋਏ ਜ਼ਿੰਦਗੀ ਉਹ ਜੀਂਦਾ ਸੀ, ਕਿਉਂਕਿ ਅੱਲੜ ਜਵਾਨੀ ਦੇ ਵਿੱਚ ਬੰਦਾ ਆਪਣੇ ਸ਼ੌਂਕ ਪੂਰੇ ਕਰਦਾ। ਅੱਧ ਖਾੜੀ ਦੀ ਉਮਰ ਚ ਵਿਆਹ ਤੋਂ ਬਾਅਦ ਤੇ ਬਸ ਜਨਾਨੀ ਦੇ ਸ਼ੌਂਕ ਪੂਰੇ ਰਹਿ ਜਾਂਦੇ ਆ, ਕਦੇ ਉਹਨੂੰ ਮੱਥੇ ਦਾ ਟਿੱਕਾ ਲਿਆ ਤੇ ਕਦੇ ਉਹਨੂੰ ਕੋਹ ਲਿਆ। ਤੇ ਉਹ ਖੜਕ ਸੈਨ ਰਾਜ ਦਰਬਾਰ ਦੇ ਕੰਮਾਂ ਦੇ ਵਿੱਚ ਉਹਨੂੰ ਵਿਹਲ ਨਹੀਂ ਸੀ ਮਿਲਦੀ, ਤੇ ਸਮਾਂ ਪਾ ਕੇ ਜਦੋਂ ਕਦੇ ਕੋਈ ਆ ਗਿਆ ਆਪਣਾ ਦੁੱਖ ਲੈ ਕੇ, ਕਦੇ ਕੋਈ ਲੈ ਗਿਆ ਕਦੇ ਕੋ, ਸਮਾਂ ਪਾ ਕੇ ਉਹ ਰਾਣੀ ਦੇ ਜਿਹੜੇ ਵਿਛੋੜੇ ਨੂੰ ਭੁੱਲ ਗਿਆ। ਖੜਕ ਸਾਹਿਬ ਨੂੰ ਆਪਣੀ ਰਾਣੀ ਜਿਹੜੀ ਰੂਪਵਤੀ ਉਹਦੇ ਨਾਲ ਬਹੁਤ ਮੁਹੱਬਤ ਸੀ, ਉਹਦੇ ਵਿਛੋੜੇ ਦਾ ਉਹਦੇ ਮਨ ਤੇ ਸਰੀਰ ਤੇ ਬੜਾ ਮਾੜਾ ਪ੍ਰਭਾਵ ਪਿਆ, ਕਿਉਂਕਿ ਜਦੋਂ ਬੰਦੇ ਨੂੰ ਸੋਚਾਂ ਸੋਚੀ ਜਾਣੀਆਂ ਤੇ ਉਹ ਅੰਤ ਨੂੰ ਉਹਦੇ ਚਿਹਰੇ ਮੂਹਰੇ ਵੀ ਮਰਜਾ ਜਾਂਦੇ। ਤੇ ਖੜਕ ਸੈਨ ਜਦੋਂ ਰਾਜ ਦਰਬਾਰ ਦੇ ਵਿੱਚ ਜਦੋਂ ਆਪਣੇ ਮਹਿਲਾਂ ਨੂੰ ਆਉਂਦਾ ਤੇ ਉਹਦੇ ਜਿਹੜੇ ਡੋਬੂ ਜੇ ਪੈਣ ਲੱਗ ਪੈਂਦੇ, ਰਾਣੀ ਬਿਨਾਂ ਬੜਾ ਸੋਨਾ ਸੋਨਾ ਹੀ ਆਪਦਾ ਵੱਢ ਖਾਣ ਨੂੰ ਪੈਂਦਾ ਮਹਿਲ
ਜੀ।
2-2.5 ਵਰੇ ਦਾ ਉਹਨੇ ਔਖੇ ਸੌਖੇ ਕੱਢੇ, ਰੋਈ ਜਾਣਾ, ਪਿੱਟੀ ਜਾਣਾ, ਯਾਦ ਕਰੀ ਜਾਣਾ, ਤੇ ਆਖਰ ਵੀ ਅਮੀਰਾਂ ਵਜ਼ੀਰਾਂ ਨੇ ਉਹਨੂੰ ਸਲਾਹ ਦਿੱਤੀ ਵੀ ਤੂੰ ਦੂਜਾ ਵਿਆਹ ਕਰਾ ਲਾ, ਵੀ ਤੇਰੀ ਹਲੇ ਉਮਰ ਕੀ ਆ ਤਾਂ ਰਾਜੇ ਰਾਣੀਆਂ ਦੇ ਬਹੁ ਰਾਜੇ ਤਾਂ ਕਈ ਕਈ ਵਿਆਹ ਕਰਾ ਲੈਂਦੇ ਤੂੰ ਇੱਕੋ ਨੂੰ ਰੋਈ ਜਾਂਦਾ ਬਹੁਤ ਜਦੋਂ ਉਹਨਾਂ ਨੇ ਰੌਲਾ ਰੱਪਾ ਪਾਇਆ ਤੇ ਉਹ ਮੰਨ ਗਿਆ ਦੂਜੇ ਵਿਆਹ ਨੂੰ
ਅੱਛਾ
ਤੇ ਰਾਜਿਆਂ ਨੂੰ ਵੈਸੇ ਵੀ ਸ਼ਾਦੀਆਂ ਦਾ ਕਿਹੜਾ ਘਾਟਾ ਜਿਵੇਂ NRI ਭਰਾਵਾਂ ਨੂੰ ਸ਼ਾਦੀਆਂ ਦਾ ਕੋਈ ਘਾਟਾ ਨਹੀਂ ਜਦੋਂ ਮਰਜ਼ੀ ਕਰ ਲੈਣ ਇਹ ਵੀ ਰਾਜੇ ਹੀ ਹੈਗੇ ਤੇ ਉਹ ਨਾ ਉਹਨਾਂ ਨੂੰ ਕੋਈ ਘਾਟਾ ਤੇ ਹੈ ਨਹੀਂ ਸੀ ਤੇ ਉਹਨੇ ਨਾ ਸੰਗਲਾ ਦੀਪ ਦੇ ਰਾਜਪੂਤ ਸਰਦਾਰ ਇੰਦਰ ਸੈਨ ਤੇ ਉਹਦੀ ਇੱਕ ਬੜੀ ਸੋਹਣੀ ਜਿਹੜੀ ਪਰੀਆਂ ਵਰਗੀ 16-17 ਵਰਿਆਂ ਦੀ ਧੀ ਸੀ ਚੰਦਰਵਤੀ
ਜੀ
ਤੇ ਉਹ ਜਿਹੜਾ ਰਾਜਾ ਇੰਦਰ ਸੈਨ ਸੀ ਉਹਨੇ ਰੂਪ ਬਸੰਤ ਦੇ ਪਿਓ ਨੂੰ ਖੜਕ ਸੈਨ ਨੂੰ ਉਹ ਵਿਆਹ ਸੀ ਅੱਲੜ ਉਮਰੇ
ਜੀ
ਤੇ ਮਹਿਲਾਂ ਚ ਫਿਰ ਰੌਣਕਾਂ ਮੌਣਕਾਂ ਆ ਗਈਆਂ ਤੇ ਚੰਦਰਵਤੀ ਜਿਹੜੀ ਸੀ ਉਹਦੀ ਮਤਲਬ ਖੂਬਸੂਰਤੀ ਨੂੰ ਖੜਕ ਸੈਨ ਨੂੰ ਬੜਾ ਮੋਹਿਤ ਕੀਤਾ ਤੇ ਬਾਕੀ ਉਹ ਬਾਕੀ ਉਹ ਉਹਨੂੰ ਬੜਾ ਪਿਆਰ ਕਰਨ ਲੱਗ ਪਿਆ ਭੁੱਲ ਗਿਆ ਪਹਿਲੀ ਨੂੰ ਉਧਰ ਰੂਪ ਤੇ ਬਸੰਤ ਜਿਹੜੇ ਬੜੇ ਸੋਹਣੇ ਸੀ ਖੂਬਸੂਰਤ ਸੀ ਜਿਹੜੀ ਚੰਦਰਵਤੀ ਸੀ ਉਹ ਵੇਖਦੀ ਸੀ ਵੀ ਪ੍ਰਾਹੁਣਾ ਤੇ ਮੇਰਾ ਹੈਗਾ ਬੁੱਢਾ ਠੇਰ ਵੀ ਇਹ ਨਾ ਉਹਦਾ ਰੰਗ ਆ ਨਾ ਰੂਪ ਆ ਹੋਊਗਾ ਰੰਗ ਰੂਪ ਚਲੋ ਆਪਾਂ ਕਿਹੜਾ ਕਹਿੰਦੇ ਤੇ ਪਰ ਹਾਣ ਨੂੰ ਹਾਣ ਪਿਆਰਾ ਹੀ ਹੁੰਦਾ ਉਹਨੇ ਜਦੋਂ ਰੂਪ ਤੇ ਬਸੰਤ ਨੂੰ ਵੇਖਿਆ ਤੇ ਉਹਨੂੰ ਵੇਖ ਕੇ ਤੇ ਉਹਨੂੰ ਬੜੀ ਖੁਸ਼ੀ ਹੋਈ ਕਿਉਂਕਿ ਹਾਣੋ ਹਾਣੀ ਸੀ ਤੇ ਕਿਉਂਕਿ ਹਲੇ ਰੂਪ ਤੇ ਬਸੰਤ ਸੁਨੱਖੇ ਵਾਲੇ ਸੀ ਜਵਾਨ ਬੜੇ ਸੀ ਤੇ ਜਿਹੜੀ ਚੰਦਰਵਤੀ ਸੀ ਭਾਵੇਂ ਤੇ ਉਹਦੀ ਮਾਂ ਹੀ ਲੱਗਦੀ ਸੀ ਰੂਪ ਦੇ ਬਸੰਤ ਦੀ ਮਤਰੇਈ ਉਹ ਜਦੋਂ ਉਹਨੇ ਮਤਲਬ ਉਹ ਖੇਡਦੇ ਨੱਚਦੇ ਟੱਪਦੇ ਤੇ ਉਹਨੂੰ ਮਤਲਬ ਚੰਦਰਵਤੀ ਨੂੰ ਵੀ ਬੜਾ ਦਿਲ ਕਰਦਾ ਵੀ ਮੈਂ ਵੀ ਹੱਸਾਂ ਖੇਡਾਂ ਹੈ ਤੇ ਜਵਾਨ ਸੀ ਬਚਪਨਾ ਸੀ ਤੇ ਉਹ ਮਤਲਬ ਅੰਦਰੋਂ ਅੰਦਰੀ ਉਹਨਾਂ ਨੂੰ ਪਿਆਰ ਕਰਨ ਲੱਗ ਪਈ
ਜੀ
ਇੱਕ ਦਿਨ ਕੀ ਹੋਇਆ ਖੜਕ ਸੈਨ ਆਪਣੇ ਰਾਜ ਦਰਬਾਰ ਦੇ ਵਿੱਚ ਗਿਆ ਹੋਇਆ ਸੀ ਕਿਤੇ ਤੇ ਚੰਦਰਵਤੀ ਜਿਹੜੀ ਉਹ ਕਲਮ ਕੱਲੀ ਆਪਣੇ ਮਹਿਲਾਂ ਚ ਖਿੜਕੀ ਚ ਬੈਠੀ ਜਿਹੜੀ ਬਾਹਰ ਨੂੰ ਵੇਖਣ ਦੇਈ ਸੀ ਬਸੰਤ ਜਿਹੜਾ ਉਹ ਕਬੂਤਰ ਜਿਹੜੇ ਉਹ ਪਾਲਣ ਦਾ ਸ਼ੌਕੀਨ ਸੀ ਤੁਹਾਨੂੰ ਦੱਸਿਆ ਹੀ ਆ ਉਹ ਆਪਣੇ ਕਬੂਤਰਾਂ ਨਾਲ ਖੇਡ ਰਿਹਾ ਸੀ ਤੇ ਇੱਕ ਚੀਨਾ ਕਬੂਤਰ ਉੱਡ ਕੇ ਤੇ ਚੰਦਰਵਤੀ ਜਿੱਥੇ ਖੜੀ ਆ ਉਹ ਬਾਰੀ ਚ ਆਣ ਖਲੋਇਆ ਤੇ ਉਹ ਚੰਦਰਵਤੀ ਚੰਚਲਤਾ ਜੀ ਵਿਖਾਉਂਦੇ ਹੋਏ ਤੇ ਕਬੂਤਰ ਉਹਦਾ ਫੜ ਕੇ ਤੇ ਆਣ ਟੋਕਰੀ ਥੱਲੇ ਲੁਕੋਇਆ ਤੇ ਬਸੰਤ ਨੇ ਵੇਖਿਆ ਵੀ ਇਹ ਮਤੇਸ਼ਵਰੀ ਨੇ ਕਬੂਤਰ ਫੜ ਲਿਆ ਤੇ ਉਹ ਜਾਣ ਲੈਣ ਚਲੇ ਗਿਆ ਉੱਪਰ
ਜੀ
ਜਦੋਂ ਬਸੰਤ ਮਹਿਲ ਚ ਆਇਆ ਤੇ ਉਹਨੂੰ ਵੇਖ ਕੇ ਚੰਦਰਵਤੀ ਖੁਸ਼ ਹੋ ਗਈ ਤੇ ਉਹਨੇ ਮਤਲਬ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਵੀ ਕਹਿੰਦੀ ਵੀ ਬਸੰਤ ਵੀ ਤੂੰ ਕਿੰਨਾ ਸੋਹਣਾ ਤੂੰ ਕਬੂਤਰਾਂ ਦੇ ਮਗਰ ਪਿਆ ਪਿਆਰ ਮੁਹੱਬਤ ਦਾ ਤੈਨੂੰ ਪਤਾ ਹੀ ਕੁਛ ਨਹੀਂ ਕਬੂਤਰ ਕੋਈ ਪਿਆਰ ਕਰਨ ਵਾਲੀ ਸ਼ੈ ਆ ਇਨਸਾਨਾਂ ਨਾਲ ਪਿਆਰ ਕਰਨਾ ਤੈਨੂੰ ਚਾਹੀਦਾ
ਅੱਛਾ
ਵੀ ਮੈਂ ਤੇਰੇ ਵਾਰੀ ਜਾਣੀ ਆ ਵੀ ਸੋਹਣਿਆ ਮੈਂ ਤੇਰੇ ਤੇ ਡੁੱਲੀ ਫੈਣੀ ਉਹ ਆਂਦੀ ਵੇ ਚੱਲਿਆ ਵੀ ਸਦਾਈਆ ਕਬੂਤਰਾਂ ਨੂੰ ਕਦੇ ਡਾਉਣਾ ਫਿਰਦਾ ਤੇ ਵੇ ਮੈਨੂੰ ਵੀ ਚੱਲਿਆ ਆਪਣੀ ਕਬੂਤਰੀ ਬਣਾ ਲਾ ਸਾਰੀ ਜ਼ਿੰਦਗੀ ਮੈਂ ਤੇਰੇ ਲਈ ਪਰ ਮਾਰਦੀ ਫਿਰ ਪੜਾਰੀਆਂ ਮਾਰਦੀ ਫਿਰ ਜਾਣੀ ਉਹਨੇ ਆਪਣੇ ਨਾ ਮਤਲਬ ਪਿਆਰ ਦਾ ਯਾਰ ਇਹਨੇ ਸ਼ਾਇਰਾਨਾ ਅੰਦਾਜ਼ ਨਾਲ ਕੀਤਾ ਬਸੰਤ ਨੂੰ ਇਹਦਾ ਚਿੱਤ ਚੇਤੇ ਵੀ ਨਹੀਂ ਸੀ ਵੀ ਰਾਣੀ ਇਹਦੇ ਨਾਲ ਏਦਾਂ ਕਰੂ। ਉਹ ਆਂਦਾ ਮਾਤਾ ਜੀ ਇਹ ਕਿੱਦਾਂ ਹੋਜੂ ਵੀ ਮੈਂ ਤੇਰਾ ਪੋਤਾ ਧਰਤਾ ਸਮਾਨ ਫੁੱਟ ਨਾ ਜਾਣਗੇ ਫੜ ਜਾਣਗੇ। ਮਾਂ ਪੁੱਤ ਦਾ ਜਿਹੜਾ ਰਿਸ਼ਤਾ ਉਹ ਬੜਾ ਪਾਕ ਦੇ ਪਵਿੱਤਰ, ਤੂੰ ਉਹਦੀ ਤਹੀਨ ਕੀਤੀ ਆ
ਜੀ।
ਤੇ ਉਹ ਆਂਦੀ ਵੀ ਮਾਤਾ ਮਾਤਾ ਮੈਂ ਤੇਰੇ ਪਾਸੋਂ ਕਿਹੜੇ ਪਾਸੋਂ ਲੱਗਦੀ ਬਈ, ਮੈਂ ਤੇਰੀ ਹਾਨਣਾ ਵੀ ਆਪਾਂ ਇੱਕੋ ਜਿਹਾ ਆਪਾਂ ਕਦ ਕਾਠ ਹੋ ਰੰਗ ਰੂਪ ਉਮਰਾਂ ਇੱਕੋ ਜਿਹੀਆਂ, ਮਾਂ ਦੱਸ ਤੇਰੀ ਕਿਹੜੀ, ਨਾ ਮੈਂ ਤੈਨੂੰ ਦੁੱਧ ਪਿਆ ਨਾ ਤੈਨੂੰ ਮੈਂ ਪੈਦਾ ਕੀਤਾ, ਦੱਸ ਮੈਂ ਤੇਰੀ ਕਿਹੜੇ ਪਾਸੋਂ ਮਾਂ ਲੱਗੀ ਬਈ ਮਿਲਕੀ ਦਾ। ਉਹਨੇ ਨਾ ਵਾਹ ਵਾਹ ਮਤਲਬ ਉਹਨੂੰ ਦੁੱਖ ਸੁੱਖ ਸੁਣਾਏ ਵੀ ਮੈਨੂੰ ਬੁੱਢੇ ਨਾਲ ਵਿਆਹ ਤਾ, ਮੇਰੀ ਜਵਾਨੀ ਰੋਲਤੀ ਤੇ ਮੈਂ ਹੀਰੇ ਪੰਨੇ ਸਵਾਹ ਸਿਰਚ ਮਾਰਨੇ ਆ, ਮੈਨੂੰ ਮੁਹੱਬਤ ਪਿਆਰ ਦੀ ਜ਼ਰੂਰਤ ਸੀ ਜਿਹੜਾ ਉਹਦਾ ਕੰਮ ਵੇਲ ਹੀ ਨਹੀਂ ਮਿਲਦਾ, ਨਾ ਉਹ ਮੇਰੇ ਹੁਸਨ ਦੀ ਤਾਰੀਫ ਕਰੇ ਨਾ ਕੋਈ ਗੱਲ ਕਰੇ ਨਾ ਕੋਈ ਲੈਣਾ ਨੀ ਦੇਣਾ ਨੀ। ਤੇ ਉਹ ਕਹਿੰਦਾ ਵੀ ਮੈਂ ਇਹ ਕੰਮ ਨਹੀਂ ਕਰ ਸਕਦਾ ਵੀ ਮੇਰੇ ਲਈ ਇਹ ਪਾਕ ਤੇ ਪਵਿੱਤਰ ਆ। ਉਹ ਆਂਦੀ ਹਜੇ ਵੀ ਸੋਚ ਲਾ ਤੇ ਜੇ ਤੂੰ ਮੇਰੀ ਗੱਲ ਨਾ ਮੰਨੀ ਪੁੱਤੋ ਤੇ ਮੈਂ ਐਸਾ ਤੇਰਾ ਮਤਲਬ ਹਸ਼ਰ ਕਰੂ ਜਿਹੜੀਆਂ ਆਉਣ ਵਾਲੀਆਂ ਪੀੜੀਆਂ ਤੈਨੂੰ ਯਾਦ ਕਰਨਗੀਆਂ। ਉਹ ਆਂਦਾ ਮਾਂ ਮੈਂ ਹਰ ਸਜ਼ਾ ਤੇਰੀ ਭੁਗਤ ਨੂੰ ਤਿਆਰ ਆ ਤੇ ਪਰ ਮੈਂ ਬਾਪ ਦੀ ਦਾੜੀ ਨੂੰ ਲਾਜ ਨਹੀਂ ਲਾਉਣੀ। ਇਹਨਾਂ ਆਖ ਬਸੰਤ ਜਿਹੜਾ ਮਹਿਲਾਂ ਚੋਂ ਬਾਹਰ ਆ ਗਿਆ ਤੇ ਚੰਦਰਵਤੀ ਜਿਹੜੀ ਆ ਉਹ ਦੁਖੀ ਮਨ ਦੇ ਨਾਲ ਉੱਥੇ ਬੈਠੀ ਰਹੀ
ਜੀ।
ਤੇ ਬਸੰਤ ਨੇ ਆ ਕੇ ਰੂਪ ਨੂੰ ਦੱਸਿਆ ਵੀ ਰੂਪ ਯਾਰ ਮੇਰੇ ਨਾਲ ਆਹ ਚੱਕਰ ਬਣਿਆ। ਉਹ ਦੋਵੇਂ ਜਿਹੜੇ ਬੜੇ ਪਰੇਸ਼ਾਨ ਹੋਏ, ਕਹਿੰਦਾ ਵੀ ਗੱਲ ਜਿਹੜੀ ਮਾੜੀ ਹੋਈ ਆ। ਉਹਦੇ ਜਦੋਂ ਹਨੇਰਾ ਹੋਇਆ ਖੜਕ ਸੈਨ ਆਪਣੇ ਮਹਿਲਾਂ ਨੂੰ ਪਰਤਿਆ ਤੇ ਉਹਨੇ ਜਾ ਕੇ ਵੇਖਿਆ ਵੀ ਸ਼ਮਾਦਾਨ ਗੋਲਾ ਨਾ ਕੋਈ ਬੱਤੀ ਬੜੀ ਨਾ ਕੋਈ ਦੀਵਾ ਤੇ ਉਧਰ ਚੰਦਰਵਤੀ ਜਿਹੜੀ ਆ ਸਿਰ ਮੂਲ ਪੇਟੀ ਪਈ ਆ ਅੱਟੀ ਪਣਵੱਟੀ ਲੈ ਕੇ ਤੇ ਇਧਰ ਕੋਈ ਚੀਜ਼ਾਂ ਇਧਰ ਖਿੰਡੀਆਂ ਵਿੰਡੀਆਂ ਪਈਆਂ ਤੇ ਰਾਜਾ ਗੁੱਸੇ ਚ ਆ ਗਿਆ। ਉਹ ਕਹਿੰਦਾ ਪੱਲਾ ਉਹਦੇ ਮੂੰਹ ਚੋਂ ਖਿੱਚ ਕਹਿੰਦਾ ਰਾਣੀ ਵੀ ਕੀ ਗੱਲ ਕੀ ਹੋਈ ਆ, ਆ ਤੇਰੇ ਚਿਹਰੇ ਦੇ ਘਰੂੰਡਾ ਨਿਸ਼ਾਨ ਕਿਹਨੇ ਪਾਏ ਆ, ਤੇਰੇ ਵਾਲ ਵੀ ਖਿਲਰੇ ਪਏ ਆ, ਤੂੰ ਹੱਥੋਂ ਪਾਈ ਕਿਸੇ ਨੇ ਹੋਈ ਆ। ਤੇ ਉਹਨਾਂ ਨੇ ਹੰਝੂਆਂ ਨਾਲ ਮਤਲਬ ਹੰਝੂ ਸੁੱਟਣ ਲੱਗ ਪਈ। ਆਂਦੀ ਕੀ ਦੱਸਾਂ ਲੋੜਾ ਸਾਈ ਦਾ ਤੁਹਾਡਾ ਜਿਹੜਾ ਲਾਡਲਾ ਪੁੱਤ ਨਾ ਬਸੰਤ ਜਿਹੜਾ ਕਬੂਤਰਾਂ ਦਾ ਸ਼ਕੀਨ ਵਾਲਾ ਉਹ ਜਿਹੜਾ ਬਹੁਤ ਚੰਦਰਾ
ਜੀ
ਉਹ ਅੱਜ ਮਹਿਲੀ ਆਇਆ ਤੇ ਕੱਲੀ ਨੂੰ ਮੈਨੂੰ ਵੇਖ ਕੇ ਹੱਥੀ ਪੈ ਗਿਆ। ਮੈਂ ਬੜੀਆਂ ਮਿਹਨਤਾਂ ਤਰਲਾ ਕੀਤਾ ਵੀ ਮੈਂ ਤੇਰੀ ਮਾਵਾਂ ਵਰਗੀਆਂ ਮੈਂ ਤੇਰੀ ਮਾਂ ਵਾਂ, ਉਹ ਨੀ ਕੇਂਦਰਾ ਟਲਿਆ ਤੇ ਉਹ ਮੇਰੀ ਇੱਜ਼ਤ ਲੁੱਟਣ ਪਿਆ। ਖੜਕ ਸੈਨ ਨੂੰ ਚੜ ਗੁੱਸਾ ਪਿਆ। ਪਹਿਲਾਂ ਤੇ ਉਹ ਕਹਿੰਦਾ ਵੀ ਬਸੰਤ ਉਹ ਨੀ ਏਦਾਂ ਕਰ ਸਕਦਾ ਵੀ ਤੂੰ ਸੱਚ ਸੱਚ ਦੱਸ ਵੀ ਕੋਈ ਹੋਰ ਕੋਈ ਗੱਲ ਆ ਵੀ ਏਦਾਂ ਉਹ ਨੀ ਕਰ ਸਕਦਾ। ਉਹ ਕਹਿੰਦੀ ਕਮਲੇ ਤੁਸੀਂ ਤੁਹਾਡਾ ਤਾਂ ਪੋਤਾ ਤੁਹਾਨੂੰ ਤੇ ਆਪਣੇ ਪੋਤੇ ਵਿਸ਼ਵਾਸ ਹੀ ਹੋਣਾ, ਮਾੜੀ ਤੇ ਮੈਂ ਹੋ ਗਈ। ਰੋਣ ਲੱਗ ਪਈ ਉੱਚੀ ਉੱਚੀ। ਹੁਣ ਜਦੋਂ ਬੰਦਾ ਰੋਣ ਲੱਗ ਪਵੇ ਤੇ ਰੋਇਆ ਭਾਈ ਸੱਚਾ ਹੀ ਹੁੰਦਾ, ਭਾਵੇਂ ਝੂਠਾ ਵੀ ਰੋ ਪਵੇ ਅਗਲੇ ਕਹਿਣਾ ਵੀ ਇਹ ਹੀ ਸੱਚ ਆ ਤੇ ਰੋ ਕੇ ਬੰਦਾ ਸੱਚੇ ਹੋ ਵੀ ਜਾਂਦੇ। ਕਈ ਲੋਕ ਨਾ ਸੱਚੇ ਹੋ ਜਾਂਦੇ ਆ
ਜੀ।
ਉਹ ਜਦੋਂ ਰੋਈ ਗਈ ਉਹਨੇ ਫੇਰ ਉਹ ਟੀਟੂ ਵਰਗਾ ਬਹੁਤੀ ਦਾ ਖਿਆਲ ਬਾਲਾ ਰੱਖਦਾ ਸੀ ਤੇ ਉਹ ਕਹਿੰਦਾ ਵੀ ਹੋ ਸਕਦਾ ਤੇ ਉਹਨੂੰ ਗੁੱਸਾ ਬੜਾ ਚੜਿਆ। ਉਹਨੇ ਰਾਣੀ ਨੂੰ ਸਿਰ ਤੇ ਹੱਥ ਫੇਰ ਲਾਂਦਾ ਵੀ ਕੋਈ ਨੀ ਜੀ ਇਹ ਕੰਮ ਉਹਨੇ ਕੀਤਾ ਨਾ ਤੇ ਪੁੱਤ ਫਿਰ ਮੈਂ ਉਹਨੂੰ ਹੁਣ ਐਤਕੀ ਬਣਾ ਕੇ ਛੱਡੂ ਜੀ। ਨਾ ਦੁਨੀਆ ਯਾਦ ਰੱਖੂ ਕਦੇ ਮਾਂ ਪੁੱਤ ਦੇ ਰਿਸ਼ਤੇ ਦੇ ਇਦਾਂ ਦਾ ਕਦੇ ਦਾਗ ਨਹੀਂ ਲੱਗਣ ਦਊ। ਰਾਜੇ ਦੇ ਬਚਨ ਸੁਣ ਕੇ ਰਾਣੀ ਤੇ ਬੜੀ ਖੁਸ਼ ਹੋ ਗਈ, ਕਹਿੰਦੀ ਹੁਣ ਪਤਾ ਲੱਗੂ ਪੁੱਤ ਨੂੰ। ਤੇ ਖੁਸ਼ ਹੋ ਕੇ ਹਾਰ ਸ਼ਿੰਗਾਰ ਕਰਨ ਲੱਗ ਪਈ। ਅਗਲੀ ਸਵੇਰ ਖੜਕ ਸਿੰਘ ਨੇ ਤੇ ਬਸੰਤ ਨੂੰ ਭਰੇ ਦਰਬਾਰ ਚ ਸੱਦ ਕੇ ਤੇ ਉਹਦਾ ਪੱਖ ਵੀ ਨਹੀਂ ਸੁਣਿਆ ਕੀ ਹੋਇਆ। ਉਹ ਆਂਦਾ ਵੀ ਜਾਨ ਤੇਰੀ ਮੈਂ ਬਾਖੀ ਦੇਣ ਲੱਗਾ, ਦੇਸ਼ ਛੱਡ ਕੇ ਤੂੰ ਚੱਲ ਜਾ, ਤੂੰ ਮੇਰਾ ਪੋਤਰੀ ਤੇ ਮੈਂ ਤੇਰਾ ਪਿਓ ਨਹੀਂ, ਛੱਡ ਜਾ ਦਰਬਾਰ ਨੂੰ ਛੱਡਾ। ਸਾਰੇ ਦਰਬਾਰ ਜੀ ਸਨਾਟਾ ਹੀ ਛਾ ਗਿਆ ਤੇ ਕਿਸੇ ਦੀ ਜ਼ਰੂਰਤ ਵੀ ਨਹੀਂ ਰਾਜੇ ਦੇ ਹੁਕਮਾਂ ਨੂੰ ਮੋੜਨ ਦੀ। ਸਾਰੇ ਦਰਬਾਰੀ ਜਾਣਦੇ ਸੀ ਵੀ ਬਸੰਤ ਬੇਕਸੂਰ ਆ, ਬਸੰਤ ਇਹ ਕੰਮ ਨਹੀਂ ਕਰ ਸਕਦਾ। ਰੂਪ ਨੇ ਵੀ ਬੇਨਤੀ ਕੀਤੀ ਬਈ, ਤੇ ਉਹ ਮਤਲਬ ਉਹਨੇ ਕਿਹਾ ਵੀ ਕਹਿੰਦਾ ਪਿਤਾ ਜੀ ਵੀ ਇਹ ਬੇਕਸੂਰ ਆ, ਵੀ ਤੁਸੀਂ ਇਹਨੂੰ ਗਲਤ ਸਜ਼ਾ ਦੇ ਰਹੇ ਹੋ। ਤੇ ਉਹਨੂੰ ਬਸੰਤ ਜਿਹੜਾ ਉਹਨੂੰ ਆਸ ਵੀ ਨਹੀਂ ਸੀ ਵੀ ਉਹਦਾ ਪਿਓ ਜਿਹੜਾ ਮੇਰਾ ਪੱਖ ਸੁਣੂ ਨਾ ਤੇ ਉਹਦਾ ਸਜ਼ਾ ਦੇ ਦੂ। ਉਹਨੇ ਫਿਰ ਕਿਹਾ ਚਲੋ ਜਦੋਂ ਇਹਨੂੰ ਮੇਰੇ ਤੇ ਵਿਸ਼ਵਾਸ ਹੀ ਨਹੀਂ। ਵਿਛੜੀ ਮਾਂ ਦੀ ਯਾਦ ਆਈ ਵੀ ਇਹ ਕਿਤੇ ਉਹ ਹੁੰਦੀ ਤੇ ਇਹ ਕੰਮ ਹੋਣ ਦੇਣਾ ਹੀ ਨਹੀਂ ਸੀ। ਉਹਨੇ ਭਰੇ ਨੈਣਾ ਨਾਲ ਸ਼ਹਿਰ ਨੂੰ ਨਮਸਕਾਰ ਕੇ ਘੋੜੇ ਤੇ ਸਵਾਰ ਹੋ ਕੇ ਯਾਦ ਤੁਰਿਆ। ਤੇ ਹਲੇ ਉਹ ਗਿਆ ਹੀ ਸੀ, ਬਸੰਤ ਤੇ ਪਿਆਰ ਬੜਾ ਸੀ ਰੂਪ ਬਸੰਤ ਦਾ, ਤੇ ਥੋੜਾ ਜਿਹਾ ਹਲੇ ਗਿਆ ਤੇ ਰੂਪ ਵੀ ਘੋੜੇ ਸਮੇਤ ਉਹਦੇ ਨਾਲ ਆ ਰਲਿਆ। ਆਂਦਾ ਵੀ ਵੀਰ ਮੈਂ ਤੇਰੇ ਬਿਨਾਂ ਇਕੱਲਾ ਨਹੀਂ ਜੀ ਸਕਦਾ, ਤੇ ਮੈਨੂੰ ਵੀ ਨਾਲ ਹੀ ਲੈ ਕੇ ਜਾ, ਮੈਂ ਤੇਰੇ ਨਾਲ ਹੀ ਜਾਣਾ। ਬਸੰਤ ਕਹਿੰਦਾ ਨਾ ਰੂਪ ਵੀਰ, ਵੀ ਤੂੰ ਕਾਹਨੂੰ ਮੇਰੇ ਕਰਕੇ ਕਸ਼ਟ ਝੱਲਣੇ ਆ, ਤੂੰ ਮਹਿਲਾਂ ਚ ਰਹਿ, ਮੇਰੇ ਕਰਮਾਂ ਚੋਂ ਦੁੱਖ ਲਿਖੇ ਤੇ ਮੈਨੂੰ ਭੋਗਣ ਦੇ, ਜਾਂ ਤੂੰ ਮੁੜ ਜਾਵਾਂ। ਦਾ ਰੂਪਾਂ ਦਾ ਵੀ ਜੀਵਾਂਗੇ ਤੇ ਮਰਾਂਗੇ ਇਕੱਠੇ ਹੀ। ਤੇ ਉਹ ਜਿੱਦ ਕਰਕੇ ਤੇ ਬਸੰਤ ਦੇ ਨਾਲ ਹੀ ਰੂਪ ਵੀ ਤੁਰ ਪਿਆ। ਉਹਨਾਂ ਆਪਣੇ ਦੇਸ਼ ਦੀਆਂ ਹੱਦਾਂ ਬੰਨੇ ਪਾਰ ਕਰਕੇ ਤੇ ਗੁਆਂਢੀ ਰਾਜ ਦੇ ਜੰਗਲ ਵੇਲਿਆਂ ਦੇ ਵਿੱਚ ਯਾਰ ਡੇਰੇ ਲਾਏ, ਜਿੱਥੇ ਉਹਨਾਂ ਨੇ ਕੰਧ ਮੂਲ ਜੋ ਜੜੀਆਂ ਬੂਟੀਆਂ ਖਾ ਕੇ ਗੁਜ਼ਾਰਾ ਕੀਤਾ, ਕੋ ਪੱਤੇ ਪੁੱਤੇ। ਤੇ ਰਾਤ ਨੂੰ ਕਿਸੇ ਦਰਖਤ ਥੱਲੇ ਬਹਿ ਜਾਂਦੇ ਆ, ਤੇ ਜੰਗਲੀ ਜੀਵਾਂ ਤੋਂ ਬਚਣ ਲਈ ਅੱਧੀ ਕੁ ਰਾਤ ਨੂੰ ਇੱਕ ਜਾਗਦਾ ਦੂਸਰਾ ਸੌਂ ਜਾਂਦਾ, ਦੂਸਰਾ ਸੌਂਦਾ ਦੂਸਰਾ ਜਾਗ ਪੈਂਦਾ, ਇਸ ਤਰ੍ਹਾਂ ਵਾਰੋ ਵਾਰੀ ਜਾਗਦੇ ਸੌਂਦੇ ਰਹਿ। ਇੱਕ ਸਾਲ ਜਿਹੜਾ ਉਹ ਉੱਥੇ ਭਟਕਦੇ ਰਹੇ ਜੰਗਲਾਂ ਜੀ, ਉਹਨਾਂ ਨੂੰ ਕਈ ਨਦੀਆਂ ਨਹਿਰਾਂ ਘਾੜ ਪਹਾੜ ਪਾਰ ਕੀਤੇ। ਇੱਕ ਦਿਨ ਕੀ ਪਾਣਾ ਵਰਤਿਆ, ਰਾਤ ਦਾ ਵਿਹੜਾ ਤੇ ਰੂਪ ਸੁੱਤਾ ਪਿਆ ਤੇ ਬਸੰਤ ਜਾਗਣ ਡਿਆ ਪਹਿਰੇ ਤੇ ਜੀ। ਜਦੋਂ ਰੂਪ ਦੀ ਯਾਦ ਖੁੱਲੀ ਤਾਂ ਵੇਖ ਕੇ ਹੈਰਾਨ ਰਹਿ ਗਿਆ ਕਿ ਬਸੰਤ ਤਾਂ ਮਰਿਆ ਪਿਆ। ਅੱਛਾ, ਉਹਨੇ ਉਹਨੂੰ ਹਲਾਇਆ ਵੀ, ਪਰ ਬਸੰਤ ਟਸ ਤੋਂ ਮਸ ਨਾ ਹੋਇਆ। ਤੇ ਰੂਪ ਸੋਚੀ ਪੈ ਗਿਆ ਵੀ ਕਰੇ ਤਾਂ ਉਹ ਕਰੇਗੀ, ਜੰਗਲ ਵੀ ਆ ਬਾਨ ਆ ਪਰਾਇਆ ਦੇਸ਼ ਆ, ਵੀ ਇੱਥੇ ਆਪਣੀ ਕਿਹਨੇ ਖੈਰ ਸੁੱਖ ਪੁੱਛਣੀ ਆ ਜੀ। ਉਹ ਮਤਲਬ ਉਹਨੇ ਕਿਹਾ ਵੀ ਹੁਣ ਭਰਾ ਤੇ ਮੇਰਾ ਮਰ ਗਿਆ, ਬੜਾ ਰੋਇਆ, ਬੜਾ ਵਿਚਾਰਾ ਪਿਟਿਆ। ਉਹਨੇ ਕਿਹਾ ਵੀ ਚਲੋ ਹੁਣ ਖਫਣ ਦਾ ਪ੍ਰਬੰਧ ਕਰਨੇ ਆ। ਬਸੰਤ ਦੀ ਲਾਸ਼ ਨੂੰ ਉਹਨੇ ਰੱਖ ਲੈ, ਰੱਖ ਨੇੜੇ ਸ਼ਹਿਰ ਨੂੰ ਜਾ ਤੁਰਿਆ। ਤੁਰਦਿਆਂ ਤੁਰਦਿਆਂ ਤੁਰ ਗਿਆ ਬਸਾਂ ਸ਼ਹਿਰ ਦੇ ਆਲੇ ਦੁਆਲੇ ਬਹੁਤ ਬਹੁਤ ਵੱਡੀਆਂ ਦਰਵਾਜੇ ਰਾਹੀਂ ਅੰਦਰ ਵੜਨੀ ਲੱਗਾ ਸੀ ਕਿ ਚੌਂਕੀਦਾਰ ਨੇ ਉਹਨੂੰ ਰੋਕ ਲਿਆ। ਇਹਨੇ ਨੂੰ ਬਹੁਤ ਸਾਰੇ ਸ਼ਾਹੀ ਦਰਬਾਰੀ ਆ ਗਏ। ਉਹਨਾਂ ਰੂਪ ਨੂੰ ਕਿਹਾ ਵੀ ਹੇ ਪਰਦੇਸੀ ਨੌਜਵਾਨਾ, ਕੱਲ ਸਾਡੇ ਦੇਸ਼ ਦਾ ਰਾਜਾ ਜਿਹੜਾ ਸਵਰਗ ਸੁਧਾਰ ਗਿਆ, ਤੇ ਪਰੰਪਰਾ ਦੇ ਅਨੁਸਾਰ ਅਧਿਕਾਰੀਆਂ ਦਰਬਾਰੀਆਂ ਨੇ ਫੈਸਲਾ ਕੀਤਾ ਵੀ ਜਿਹੜਾ ਪਹਿਲਾ ਯਾਤਰੀ ਸਵੇਰੇ ਸਵੇਰੇ ਸ਼ਹਿਰ ਦੇ ਵਿੱਚ ਵੜੂਗਾ ਉਹ ਰਾਜ ਸਿੰਘਾਸਣ ਤੇ ਬਿਠਾ ਦਿੱਤਾ ਜਾਊ, ਤੁਸੀਂ ਸ਼ਹਿਰ ਵਿੱਚ ਪ੍ਰਵੇਸ਼ ਕਰਨ ਵਾਲੇ ਪਹਿਲੇ ਪੁਰਸ਼ ਹੋ, ਇਸ ਕਰਕੇ ਹੁਣ ਤੁਸੀਂ ਰਾਜੇ ਸਾਡੇ ਤੁਸੀਂ ਜੀ। ਇਹਨਾਂ ਆ ਕੇ ਰੂਪ ਨੂੰ ਸ਼ਾਹੀ ਵਸਤਰ ਬਣਾ ਕੇ ਤੇ ਵਿਧੀ ਤਰ ਰਸਮਾਂ ਨਾਲ ਰਗਾਜ ਸਿੰਘਾਸਣ ਤੇ ਬਿਰਾਜਮਾਨ ਕਰ ਦਿੱਤਾ। ਤੇ ਰੂਪ ਹੁਣ ਮਿਸਰ ਦਾ ਬਣ ਗਿਆ ਸੀ ਰਾਜਾ। ਉਹਨੂੰ ਰਾਜ ਦਰਬਾਰੀਆਂ ਨੇ ਇਹਨਾਂ ਨੇ ਵਿਅਸਤ ਕਰ ਦਿੱਤਾ ਕਿ ਉਹ ਹੁਣ ਪਲਾਂ ਦੇ ਲਈ ਬਸੰਤ ਨੂੰ ਵੀ ਜਾ ਭੁੱਲਿਆ, ਉਹਨੂੰ ਕਿਹਾ ਖਿਆਲ ਹੀ ਨਹੀਂ ਆਇਆ। ਕੁਝ ਦਿਨਾਂ ਬਾਅਦ ਉਸ ਥਾਂ ਤੇ ਵੀ ਗਿਆ ਜਿੱਥੇ ਬਸੰਤ ਦੀ ਲਾਸ਼ ਪਈ ਸੀ, ਜਦੋਂ ਉਹਨੂੰ ਯਾਦ ਆਇਆ ਉਸ ਦਰਖਤ ਥੱਲੇ ਲਾਸ਼ ਨਾ ਵੇਖ ਕੇ ਉਹਦੇ ਇਹ ਅਨੁਮਾਨ ਲਾ ਲਿਆ ਵੀ ਬਸੰਤ ਦੀ ਲਾਸ਼ ਨੂੰ ਜੰਗਲੀ ਜਾਨਵਰ ਖਾ ਗਏ ਹੋਣਗੇ, ਤੇ ਉਹ ਆਪਣੇ ਬਸੰਤ ਦੇ ਗਮ ਨੂੰ ਆਪਣੇ ਦਿਲ ਵਿੱਚ ਸਮੋ ਕੇ ਤੇ ਪਰਤ ਆਇਆ ਆਪਣੇ ਰਾਜ ਦੇ ਕੰਮਾਂ ਕਾਰਾਂ ਦੇ ਵਿੱਚ, ਫੇਰ ਲੌਟ ਗਿਆ। ਇਧਰ ਹੁਣ ਬਸੰਤ ਨਾਲ ਕੀ ਹੋਈ ਉਹ ਮੈਂ ਹੁਣ ਤੈਨੂੰ ਗਾਣਾ ਗੁਣਾ ਕੁਛ ਸੁਣ ਲਈਏ, ਉਹ ਬਿਲਕੁਲ ਹੀ ਸਮਝ ਨਹੀਂ ਜਾਣਾ ਬਸੰਤ ਨਾਲ ਕੀ ਹੋਈ ਆ। ਤੇ ਉਹ ਆਪਾਂ ਮਲਕੀਤ ਤੇ ਉਹ ਆਪਾਂ ਸੁਣ ਲਈਏ ਗੀਤ ਕੱਲੀ ਮਾਣਕ ਦੀ ਆਵਾਜ਼ ਦੇ ਵਿੱਚ, ਥੋੜਾ ਜਿਹਾ ਨਾ ਰੂਪ ਬਸੰਤ ਦਾ ਕਿੱਸਾ ਵੀ ਸੁਣ ਲਈਏ ਤੇ ਇਧਰ ਜ਼ਿਆਦਾ ਲੰਮੀ ਸਟੋਰੀ ਆ ਆਪਣੇ ਕਾਰਾਂ ਦੇ ਪਾਵਾਂ ਭਾਊ ਤੂੰ ਚਾਰ ਪੰਜ ਧੋਦੇ ਭੱਠਲ ਸਾਹਿਬ ਆ ਤੇ ਮੈਂ ਤਾਂ ਵੀ ਉਦਾਂ ਵੀ ਆਪਣੀ ਜਿਹੜੀ ਕਹਾਣੀ ਉਹ ਪੂਰੀ ਨਹੀਂ ਹੋਣੀ, ਪਰ ਫੇਰ ਵੀ ਆਪਾਂ ਜਿਹੜੀ ਆ ਰੂਪ ਦੇ ਬਸੰਤ ਦੀ ਕਹਾਣੀ ਜਿਹੜੀ ਆ ਉਹ ਸੁਣਾਉਣੀ ਜ਼ਰੂਰ ਹੈ। ਦਿਲਾ ਤੈਨੂੰ ਗਾਣਾ ਹੈ ਕਿ ਸੁਣਾਉਂਦਾ ਰੂਪ ਬਸੰਤ ਵਾਲਾ, ਉਹ ਸੁਣ ਲਾ ਪਹਿਲਾਂ ਕਿਹਾ ਰਾਣੀ ਤੱਕ ਸੁਣਾਇਆ ਤੇ ਗਾਂ ਕਿੱਸਾ ਜਿਹੜਾ ਆਪਾਂ ਦਬਾਵਾ ਦੂਰ ਤੱਕ ਲੈ ਤੁਰੇ ਆ ਤੇ ਹੁਣ ਭੱਠਲ ਸਾਹਿਬ ਕਹਿੰਦੇ ਹੁਣ ਵੀ ਰੂਪ ਦੇ ਉਧਰ ਜਾ ਕੇ ਬਣ ਗਿਆ ਰਾਜਾ ਤੇ ਮਿਸਰ ਦਾ। ਇਧਰ ਹੁਣ ਬਸੰਤ ਨਾਲ ਕੀ ਹੋਈ ਵੀ ਇਹ 605 ਚ ਬਹਿ ਗਿਆ, ਹੁਣ ਖਰੇ ਗੱਡੀ ਧੋ ਕੇ ਧੋਤਿਓ ਬਗੈਰ ਹੀ ਬਹਿ ਗਿਆ, ਹੁਣ ਵੀ ਪਤਾ ਉਹਨਾਂ ਕੀ ਹੋਇਆ ਉਹਨਾਂ ਨੂੰ ਦੱਸਦਾ। ਉਧਰ ਹੋਣੀ ਜਿਹੜੀ ਆ ਬਸੰਤ ਨਾ ਵੇਖ ਲਓ ਵੀ ਜਦੋਂ ਰੂਪ ਉਹਦੇ ਖਫਣ ਲੈਣ ਦੇ ਲਈ ਉਹਨੂੰ ਛੱਡ ਕੇ ਚਲ ਗਿਆ, ਉਹਦੇ ਜਾਣ ਤੋਂ ਬਾਅਦ ਮੰਗਲ ਨਾਥ ਨਾਂ ਦਾ ਯੋਗੀ ਉਧਰੋਂ ਕਿਤੇ ਗੁਜ਼ਰਿਆ ਆਉਂਦੇ ਆ। ਜਦੋਂ ਰੋਕੋ ਨੂੰ ਗਿਆ ਤੇ ਜਿੱਥੇ ਜਿਹੜੀ ਬਸੰਤ ਦੀ ਲਾਸ਼ ਪਈ ਸੀ, ਯੋਗੀ ਨੇ ਉਹਨੂੰ ਹਿਲਾ ਜੁਲੋ ਕੇ ਵੇਖਿਆ ਤੇ ਉਹਦੀ ਨਬਜ ਵੇਖੀ, ਨਬ ਤੋਂ ਜੀ ਚੱਲਣ ਡਈ ਸੀ ਜੀ। ਅਸਲ ਚ ਉਹ ਮਰਿਆ ਨਹੀਂ ਸੀ, ਹੋਇਆ ਬੇਹੋਸ਼ੀ ਤੇ ਉਹਨੂੰ ਨਾ ਪਤਾ ਲੱਗਾ। ਉਹਦੀ ਜ਼ਹਿਰੀਲੇ ਸੱਪ ਨੇ ਜਿਹੜੀ ਉਹ ਡੰਗ ਮਾਰ ਕੇ ਉਹਨੂੰ ਬੇਸੁਰਤ ਜਿਹਾ ਕਰਤਾ ਸੀ ਤੇ ਯੋਗੀ ਨੇ ਜੜੀ ਬੂਟੀਆਂ ਜੰਗਲੀ ਵਰਤ ਕੇ ਤੇ ਉਹਨੂੰ ਹੋਸ਼ ਚ ਲੈ ਆਂਦਾ। ਬਸੰਤ ਨੇ ਯੋਗੀ ਨੂੰ ਆਪਣੀ ਸਾਰੀ ਵਿਆਥਿਆ ਸੁਣਾਈ ਤੇ ਯੋਗੀ ਉਹਨੂੰ ਆਪਣੇ ਨਾਲ ਕੁਟੀਆ ਚ ਲੈ ਗਿਆ ਤੇ ਆਪਣੇ ਕੋਲ ਹੀ ਉਹਨੂੰ ਰੱਖ ਲਿਆ ਬਸੰਤ ਨੂੰ ਜੀ। ਬਸੰਤ ਨੇ ਵੀ ਆਪਣੇ ਜੀਵਨ ਦਾਤੇ ਨੂੰ ਆਪਣਾ ਆਪ ਸਮਰਪਿਤ ਕਰਤਾ ਤੇ ਉਹਦੀ ਸੇਵਾ ਚੋਂ ਲੀਨ ਹੋ ਗਿਆ। ਉਹਨੂੰ ਰੂਪ ਦੀ ਯਾਦ ਆਉਂਦੀ, ਸੋਚਦਾ ਪਤਾ ਨਹੀਂ ਵੀ ਉਹਦੇ ਨਾਲ ਕੀ ਬਣੀ ਹੋਊਗੀ, ਖੋਰੇ ਜੀਂਦਾ ਵੀ ਆ ਕੇ ਨਹੀਂ, ਵੀ ਉਹ ਮੈਨੂੰ ਛੱਡ ਕੇ ਨਹੀਂ ਜਾ ਸਕਦਾ, ਖੋਰੇ ਜੰਗਲੀ ਜਾਨਵਰਾਂ ਨੇ ਉਹਨੂੰ ਖਾ ਹੀ ਨਾ ਲਿਆ ਹੋਵੇ। ਤੇ ਯੋਗੀ ਕੋਲ ਰਹਿੰਦੇ ਰਹਿੰਦੇ ਉਹਨੇ 7 ਵਰੇ ਯਾਨੀ ਵੀ ਯੋਗੀ ਦੇ ਨਾਲ ਉਹਨੇ ਬਿਤਾ ਦਿੱਤੇ ਜੀ। ਬਸੰਤ ਨੂੰ ਸ਼ਿਕਾਰ ਖੇਡਣ ਦਾ ਸ਼ੌਂਕ ਬਚਪਨ ਤੋਂ ਸੀ ਤੇ ਨਾਲ ਕਬੂਤਰਬਾਜ਼ੀ ਦਾ। ਯੋਗੀ ਨੇ ਉਸਦੇ ਸ਼ੌਂਕ ਨੂੰ ਮੱਠਾ ਨਾ ਪੈਣ ਦਿੱਤਾ ਤੇ ਇੱਕ ਦਿਨ ਬਸੰਤ ਘੋੜੇ ਦੇ ਸਵਾਰ ਸ਼ਿਕਾਰ ਖੇਡਣ ਲੱਗਿਆ। ਸ਼ਿਕਾਰ ਦੇ ਮਗਰ ਮਗਰ ਤੁਰਿਆ, ਦੂਰ ਨਿਕਲ ਗਿਆ ਤੇ ਅਚਾਨਕ ਨੇਰੀ ਝੱਖੜ ਨੇ ਉਹਨੂੰ ਰਾਹ ਪਲਾ ਦਿੱਤਾ ਜੀ। ਹਨੇਰਾ ਹੋਣ ਕਰਕੇ ਉਹ ਪਿਛਾਂ ਜਾਣ ਜੋਗਾ ਉਹਨੇ ਵਿਚਾਰਾ। ਉਹਨੂੰ ਦੂਰ ਇੱਕ ਸ਼ਹਿਰ ਨਜ਼ਰ ਆਇਆ ਤੇ ਉਸ ਸ਼ਹਿਰ ਦੀ ਜਿਹੜੀ ਆ ਦੀਵਾਰ ਆ ਤੇ ਉਹਦੀ ਬਹੁਤ ਵੱਡੀ ਤੇ ਉਹ ਦਰਵਾਜ਼ਾ ਲੱਗਾ ਬਹੁਤ ਵੱਡਾ ਤੇ ਉਹ ਦਰਵਾਜ਼ੇ ਦੇ ਮੂਹਰੇ ਪਹੁੰਚ ਗਿਆ। ਦਰਵਾਜ਼ਾ ਬੰਦ ਸੀ ਤੇ ਉਹਨੇ ਦਰਵਾਜ਼ਾ ਖੜਕਾਇਆ ਤੇ ਅੰਦਰੋਂ ਚੌਂਕੀਦਾਰ ਨੇ ਦਰਵਾਜ਼ੇ ਦੀ ਮੋਰੀ ਥਣੀ ਕਿਹਾ ਵੀ ਹਾਂ। ਉਹ ਆਂਦਾ ਵੀ ਮਤਲਬ ਖੋਲੋ ਜਨਾਬ ਜੀ, ਮੈਂ ਰਾਤ ਕੱਟਣਾ ਚਾਹੁੰਦਾ। ਤੇ ਉਹ ਆਂਦਾ ਵੀ ਰਾਜੇ ਦਾ ਹੁਕਮ ਆ ਵੀ ਦਰਵਾਜ਼ਾ ਰਾਤ ਨੂੰ ਬੰਦ ਹੋ ਗਿਆ ਤੇ ਦੁਬਾਰਾ ਨਹੀਂ ਖੋਲਦੇ। ਕਹਿੰਦੇ ਵੀ ਰਾਤ ਨੂੰ ਇੱਥੇ ਆਦਮਖੋਰ ਸ਼ੇਰ ਆਉਂਦੇ ਆ ਤੇ ਉਹਨੇ ਕਈ ਪਰਜਾ ਦੇ ਸਾਡੇ ਬੰਦੇ ਮਾਰਦੇ ਆ, ਤੇ ਚੰਗਾ ਤੂੰ ਵੀ ਇੱਧਰ ਕਿਤੇ ਚਲੇ ਚੁਲੇ ਜਾ ਤੇ ਭਾਊ ਮੈਂ ਦਰਵਾਜ਼ਾ ਨਹੀਂ ਖੋਲ ਸਕਦਾ, ਨਾ ਬੰਦੇ ਲਈ ਤੇ ਨਾ ਫਿਰ ਕਿਸੇ ਬੁੱਢੀ ਲਈ ਜੀ। ਇਹਨਾਂ ਆਖ ਚੌਂਕੀਦਾਰ ਨੇ ਤਾਕੀ ਵੀ ਬੰਦ ਕਰਤੀ ਤੇ ਬਸੰਤ ਹੁਣ ਕਰਦਾ ਕਰਦਾ ਗਈ ਜੀ। ਹਨੇਰਾ ਗੂੜਾ ਹੋ ਰਿਹਾ ਸੀ, ਕਾਲੀ ਬੋਲੀ ਡਰਾਉਣੀ ਰਾਤ। ਬਸੰਤ ਨੇ ਦਰਵਾਜ਼ੇ ਦੇ ਸਾਹਮਣੇ ਹੀ ਰਾਤ ਕੱਟ ਲਈ, ਸੋਚਿਆ ਵੀ ਇੱਥੇ ਸੌਣ ਲੈਂਦੇ ਹਾਂ। ਅੱਧੀ ਰਾਤ ਲੰਘੀ, ਇੱਕ ਸ਼ੇਰ ਉਹਨੇ ਆਉਣ ਬਾੜ ਮਾਰੀ ਤੇ ਬਸੰਤ ਤੇ ਅਜੇ ਜਾਗਦਾ ਹੀ ਪਿਆ ਸੀ। ਉਹਨੇ ਆਪਣਾ ਕੱਢਿਆ ਹਥਿਆਰ ਤੇ ਉਹਨੇ ਨਾਲ ਹੀ ਸ਼ੇਰ ਤੇ ਹਮਲਾ ਕਰ ਦਿੱਤਾ। ਸ਼ੇਰ ਨੇ ਬਸੰਤ ਤੇ, ਬਸੰਤ ਨੇ ਸ਼ੇਰ ਨੇ, ਬਸੰਤ ਨੇ ਫੁਰਤੀ ਨਾਲ ਸ਼ੇਰ ਤੇ ਐਸਾ ਤਲਵਾਰ ਨਾਲ ਮਾਰਿਆ, ਮਾਰਿਆ ਧਰਤੀ ਤੇ ਸਿੱਟ ਲਿਆ ਸ਼ੇਰ ਤੇ ਮਾਰ ਕੇ ਸ਼ੇਰ ਤੇ ਬਸੰਤ ਥੱਕ ਗਿਆ ਤੇ ਥੱਕਦੇ ਨਾਲ ਹੀ ਉਹਨੂੰ ਉੱਥੇ ਨੀਂਦ ਆ ਗਈ ਤੇ ਘੂਕ ਸੌ ਗਿਆ ਜੀ। ਸਵੇਰ ਜਦੋਂ ਹੋਈ ਚੌਂਕੀਦਾਰ ਨੇ ਸ਼ਹਿਰ ਦਾ ਮੁੱਖ ਦਵਾਰ ਜਿਹੜਾ ਖੋਲਿਆ ਤੇ ਉਹਨੇ ਵੇਖਿਆ ਵੀ ਸ਼ੇਰ ਤੇ ਮਰਿਆ ਪਿਆ, ਨਾਲ ਹੀ ਸ਼ੇਰ ਨੂੰ ਮਾਰਨ ਵਾਲਾ ਵੀ ਨਾਲ ਹੀ ਸੁੱਤਾ ਪਿਆ। ਤੇ ਉਹਨੇ ਕੋਤਵਾਲ ਨੂੰ ਬੁਲਾਇਆ ਤੇ ਕੋਤਵਾਲ ਦੇ ਮਨ ਦੇ ਵਿੱਚ ਖੋਟ ਆਈ। ਉਹਨੇ ਕਿਹਾ ਵੀ ਕਿਉਂ ਨਾ ਸ਼ੇਰ ਨੂੰ ਮਤਲਬ ਮੈਂ ਆਪ ਮਾਰਿਆ ਦੱਸ ਕੇ ਤੇ ਮੈਂ ਰਾਜੇ ਤੋਂ ਨਾਮ ਲਵਾਂ। ਉਹਨੇ ਮਤਾ ਪਕਾ ਕੇ ਸੁੱਤੇ ਪਏ ਬਸੰਤ ਨੂੰ ਵੱਢ ਟੁੱਕ ਕੇ ਬੇਹੋਸ਼ ਕਰ ਦਿੱਤਾ ਤੇ ਉਹਨੂੰ ਉੱਥੋਂ ਚੁੱਕ ਕੇ ਤੇ ਖਜ਼ਾਨਾ ਚ ਜਾ ਸਿੱਟਿਆ ਜੀ। ਆਦਮਖੋਰ ਸ਼ੇਰ ਦੇ ਮਾਰੇ ਜਾਣ ਦੀ ਖ਼ਬਰ ਸੁਣ ਕੇ ਤਾਂ ਰਾਜਾ ਰੂਪ ਜਿਹੜਾ ਸੀ ਉਹ ਉੱਥੋਂ ਦਾ ਰਾਜਾ ਸੀ ਉਸੇ ਸ਼ਹਿਰ ਦਾ ਜੀ। ਜਦੋਂ ਰੂਪ ਨੂੰ ਪਤਾ ਲੱਗਾ ਵੀ ਸ਼ੇਰ ਜਿਹੜਾ ਆਦਮਖੋਰ ਆ ਮਾਰਿਆ ਗਿਆ ਤੇ ਮਾਰਿਆ ਇਹ ਮੰਤਰੀ ਨੇ ਜਿਹੜੇ ਉਹ ਸੈਨਾਪਤੀ ਨੇ, ਬੜਾ ਖੁਸ਼ ਹੋਇਆ। ਉਹਨੇ ਚੌਂਕੀਦਾਰ ਤੇ ਕੋਤਵਾਲ ਨੂੰ ਉਹਨਾਂ ਦੀ ਬਹਾਦਰੀ ਦੇ ਕਾਰਨ ਬਹੁਤ ਇਨਾਮ ਦਿੱਤਾ। ਸਾਰੇ ਸ਼ਹਿਰ ਚ ਕੋਤਵਾਲ ਦੀ ਬਹਾਦਰੀ ਦੇ ਚਰਚੇ ਹੋ ਗਏ। ਉਧਰ ਨੂੰ ਜਿਹੜਾ ਸ਼ੇਰ ਨੂੰ ਮਾਰਨ ਵਾਲਾ ਸੀ ਉਹ ਬਸੰਤ ਖਜ਼ਾਨਾ ਚ ਪਿਆ ਵਿਚਾਰਾ, ਹਾਏ ਹਾਏ ਕਰਨ ਡਿਆ ਸੀ। ਕਰਨੀ ਕੁਦਰਤ ਦੀ ਦੇਖੋ ਵੀ ਕੋਈ ਤੀਜੇ ਪਹਿਰ ਇੱਕ ਸ਼ਹਿਰ ਦਾ ਕਾਲੂ ਘੁਮਿਆਰ ਜਿਹਨੂੰ ਆਉਂਦੇ ਸੀ ਮਿੱਟੀ ਲੈਣ ਦੇ ਲਈ ਉਹ ਖਜ਼ਾਨਾ ਵੱਲ ਨੂੰ ਗਿਆ, ਕਬਰਾਂ ਵੱਲ ਨੂੰ ਗਿਆ ਤੇ ਉਹ ਵੇਖ ਕੇ ਹੈਰਾਨ ਰਹਿ ਗਿਆ ਵੀ ਇੱਕ ਨੌਜਵਾਨ ਦੇ ਖਜ਼ਾਨਾ ਚ ਵੱਢਿਆ ਪਿਆ। ਉਹ ਉਹਨੂੰ ਉਸਦੇ ਨਾਲ ਆਪਣੇ ਖੋਤੇ ਤੇ ਲੱਦ ਕੇ ਤੇ ਲੈ ਗਿਆ। ਤੇ ਓਹਦੀ ਸੇਵਾ ਕਰਨ ਲੱਗ ਪਿਆ। ਬਸੰਤ ਕੁਝ ਦਿਨਾਂ ਦੇ ਵਿਚ 9x9 ਹੋ ਗਿਆ ਤੇ ਘੁਮਾਰ ਤੇ ਘੁਮਾਰੀ ਕੱਲੇ ਸੀ ਰਹਿਣ ਦਾ, ਉਹਨਾਂ ਦੇ ਲਾਦ ਕੋਈ ਨੀ ਸੀ। ਉਹਨਾਂ ਨੇ ਬਸੰਤ ਨੂੰ ਆਪਣਾ ਪੁੱਤਰ ਬਣਾ ਲਿਆ ਤੇ ਬਸੰਤ ਵੀ ਉਹਨਾਂ ਵੱਲੋਂ ਕੀਤੇ ਉਪਕਾਰ ਨੂੰ ਭੁੱਲ ਨਾ ਸਕਿਆ। ਉਹ ਵੀ ਸਕੇ ਪੁੱਤਰਾਂ ਵਾਂਗ ਉਹਨਾਂ ਦੇ ਕੰਮ ਕਾਰ ਦੇ ਵਿਚ ਹੱਥ ਵਟਾਉਣ ਲੱਗਾ ਤੇ ਕਈ ਮਹੀਨੇ ਗੁਜ਼ਰ ਗਏ
ਜੀ।
ਇੱਕ ਦਿਨ ਬਸੰਤ ਬਾਜ਼ਾਰ ਚ ਘੁੰਮਣ ਡਿਆ ਸੀ, ਅਚਾਨਕ ਉਸ ਉੱਤੇ ਕੋਤਵਾਲ ਦੀ ਨਜ਼ਰ ਜਾ ਪਈ। ਉਹਨੇ ਪਛਾਣ ਲਿਆ ਤੇ ਉਹੀ ਨੌਜਵਾਨ ਆ ਜਿਹਨੇ ਸ਼ੇਰ ਨੂੰ ਮਾਰਿਆ ਤੇ ਆਪਣੇ ਮਤਲਬ ਰਾਜ ਨਾ ਮੇਰਾ ਉਧਰ ਜਿਹਾ। ਉਹ ਡਰੋਂ ਉਹਨੇ ਬਸੰਤ ਨੂੰ ਕਿਸੇ ਮਾਮਲੇ ਚ ਉਲਝਾਉਣ ਦਾ ਮਨ ਬਣਾ ਲਿਆ ਵੀ ਇਹਨੂੰ ਅੰਦਰ ਕੈਦ ਕਰੀਏ। ਉਹਨੇ ਆਪਣੇ ਸ਼ਹਿਰ ਦੀ ਇੱਕ ਵੇਸਵਾ ਜਿਹੜੀ ਆ ਬਸੰਤ ਤੇ ਇਲਜ਼ਾਮ ਲਵਾਤਾ, ਉਦੋਂ ਕਹਿ ਕੇ ਵੀ ਉਹਨੇ ਉਹਦਾ ਜਿਹੜਾ ਹਾਰ ਚੋਰੀ ਕੀਤਾ। ਇਸ ਇਲਜ਼ਾਮ ਦੇ ਵਿੱਚ ਕੋਤਵਾਲ ਨੇ ਬਸੰਤ ਨੂੰ ਜੇਲ੍ਹ ਦੀ ਕੋਠੜੀ ਚ ਬੰਦ ਕਰ ਲਿਆ ਤੇ ਉਹ ਕਹਿੰਦੀ ਵੀ ਇਹਨੇ ਕੀਤਾ। ਦੈਨ ਬੀਤਦੇ ਗਏ ਝੂਠੇ ਇਲਜ਼ਾਮ ਵਿੱਚ ਬਸੰਤ ਜੇਲ੍ਹ ਦੀ ਹਵਾ ਖਾਣ ਡਿਆ ਸੀ। ਬਸੰਤ ਦੇ ਧਰਮ ਦੇ ਮਾਤਾ ਪਿਤਾ ਵੀ ਕਿਸੇ ਨਾਲ ਨਾ ਸੁਣੇ ਵਿਚਾਰੇ ਜਿਹੜੇ ਕੁਮਾਰ ਕੁਮਾਰੀ ਕੁਮਾਰੀ ਉਹਨਾਂ ਦੀ ਕਿਸੇ ਨਾਲ ਨਾ ਸੁਣੀ ਵੀ ਇਹ ਨਿਰਦੋਸ਼ ਆ। ਇੱਕ ਦਿਨ ਕੀ ਹੋਇਆ, ਰਾਜਾ ਰੂਪ ਜਿਹੜਾ ਉਹਦੇ ਦਰਬਾਰ ਵਿੱਚ ਇੱਕ ਸੁਦਾਗਰ ਨੇ ਆ ਕੇ ਅਰਜ਼ ਗੁਜ਼ਾਰੀ, ਉਹਦਾ ਰਾਜਾ ਨੂੰ ਮੈਂ ਮਦਦ ਦੀ ਆਸ ਲਈ ਤੁਹਾਡੇ ਨਾਲ ਆਇਆ, ਮੇਰਾ ਜਹਾਜ਼ ਸਮੁੰਦਰ 'ਚ ਫਸਿਆ ਖੜੋਤਿਆ ਤੇ ਜੋਸ਼ੀ ਕਹਿੰਦੇ ਆ ਕਿ ਸਮੁੰਦਰ ਮਨੁੱਖ ਦੀ ਬਲੀ ਮੰਗਦਾ ਤੇ ਬਲੀ ਦੇਣ ਤੇ ਤੇਰਾ ਜਹਾਜ਼ ਤੁਰਨਾ ਤੇ ਤੁਸੀਂ ਕਰੋ ਕਿਰਪਾ ਮੇਰੇ ਤੇ
ਜੀ।
ਰਾਜੇ ਰੂਪ ਨੇ ਕੋਤਵਾਲ ਨੂੰ ਕਿਹਾ ਤੇ ਕਹਿੰਦਾ ਕਿਸੇ ਕੈਦੀ ਨੂੰ ਸੁਦਾਗਰ ਦੇ ਹਵਾਲੇ ਕਰ ਦੇ ਵੀ ਇਹਨੂੰ ਬੰਦੇ ਦੀ ਲੋੜ ਆ ਵੀ ਇਹਦੀ ਬਲੀ ਦੇਣੀ ਆ। ਕੋਤਵਾਲ ਨੂੰ ਤਾਂ ਚਾਹ ਚੜ ਗਿਆ, ਉਹ ਕਹਿੰਦਾ ਵੀ ਇਦੋਂ ਵਧੀਆ ਮੌਕਾ ਕਿਹੜਾ। ਉਹਨੇ ਬਸੰਤ ਨੂੰ ਜੇਲ੍ਹ ਖਾਨੇ ਚੋਂ ਕੱਢ ਕੇ ਸੁਦਾਗਰ ਨੂੰ ਦੇਤਾ, ਕਹਿੰਦਾ ਵੀ ਇਹਦੀ ਦੇ ਦਿਓ ਬਲੀ, ਵਿਹਲਾ ਹੀ ਹੈ। ਸੁਦਾਗਰ ਬਸੰਤ ਨੂੰ ਜਹਾਜ਼ ਤੇ ਲੈ ਆਇਆ ਤੇ ਬਸੰਤ ਨੇ ਜਹਾਜ਼ ਦੇ ਇੰਜਣ ਦੇ ਜਿਹੜੇ ਪੁਰਜੇ ਸੀ ਉਹਨਾਂ ਨੂੰ ਹੱਥਾਂ ਨਾਲ ਇਧਰ ਉਧਰ ਘੁਮਾਇਆ ਤੇ ਜਹਾਜ਼ ਨੇ ਕੁਰ ਕੁਰ ਕਰਨਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਉਹਦੇ ਵਿੱਚ ਜੋ ਫਸਿਆ ਜਾਲਾ ਜੂਲਾ ਉਹਨੂੰ ਕੱਢਤਾ ਤੇ ਉਹ ਤੇਜ਼ ਤੁਰ ਪਿਆ ਗਏ। ਸੁਦਾਗਰ ਬਸੰਤ ਦੀ ਸਿਆਣਪ ਸੂਝ ਤੇ ਮਤਲਬ ਜਾਨ ਦੇਖ ਕੇ ਬਹਾਦਰੀ ਦੇਖ ਕੇ ਵੀ ਇਹਦੇ ਸਮੁੰਦਰ ਦੇ ਵਿੱਚ ਛਾਲ ਮਾਰ ਕੇ ਤੇ ਜੋ ਫਸਿਆ ਫੁਸਿਆ ਸਭ ਕੁਝ ਕੱਢ ਛੱਡਿਆ। ਉਹਨੇ ਨਾ ਆਪਣਾ ਪੁੱਤਰ ਬਣਾ ਲਿਆ ਤੇ ਬਣਾ ਕੇ ਜਹਾਜ਼ ਚ ਰੱਖ ਲਿਆ
ਜੀ।
ਬਸੰਤ ਹੁਣ ਸੁਦਾਗਰ ਦੇ ਪੁੱਤਰ ਵਜੋਂ ਜਹਾਜ਼ ਤੇ ਮਤਲਬ ਮਸ਼ਹੂਰ ਹੋ ਗਿਆ ਵੀ ਉਹਦਾ ਪੁੱਤਰ ਆ ਤੇ ਉਹ ਸਮੁੰਦਰੀ ਸਫ਼ਰ ਦੇ ਦੋਵੇਂ ਪਿਓ ਪੁੱਤ ਜਾਂਦੇ, ਯਾਨੀ ਕਿ ਉਹਦਾ ਹੁਣ ਪੁੱਤਰ ਬਣਨ ਲੱਗ ਗਿਆ। ਜਹਾਜ਼ ਕਈ ਮਹੀਨੇ ਸਮੁੰਦਰ ਤੇ ਪਾਣੀਆਂ ਤੇ ਤੈਰਨ ਮਗਰੋਂ ਕਾਮ ਰੂਪ ਦੇ ਰਾਜ ਵਿੱਚ ਜਾ ਪਹੁੰਚਿਆ
ਜੀ।
ਬਦਰਗਾਹ ਤੇ ਉਹਨਾਂ ਨੇ ਜਿਹੜਾ ਉਹ ਰਸਾ ਸੁੱਟ ਕੇ ਜਿਹਨੂੰ ਲੰਗਰ ਕਹਿੰਦੇ ਆ, ਲੰਗਰ ਸੁੱਟ ਕੇ ਤੇ ਸੁਦਾਗਰ ਨੇ ਸ਼ਹਿਰ ਦੇ ਇੱਕ ਬਾਗ ਵਿੱਚ ਡੇਰੇ ਲਾ ਲਿਆ। ਬਸੰਤ ਬੜਾ ਖੂਬਸੂਰਤ ਸ਼ਹਿਰ 'ਚ ਵੀ ਲੱਗਾ ਪਰ ਉਸੀ ਤੇ ਕਾਮ ਰੂਪ ਦੀਆਂ ਕਈ ਖੂਬਸੂਰਤ ਮਟਿਆਰਾਂ ਉਹਦੇ ਵੱਲ ਬੜਾ ਚਾਹ ਨਾਲ ਵੇਖਦੀਆਂ ਹੁੰਦੀਆਂ ਸੀ ਤੇ ਠੰਡੇ ਹੋ ਕੇ ਭੱਜਦੀਆਂ ਸੀ ਵੀ ਕਾਸ਼ ਮੇਰਾ ਜਿਹੜਾ ਪਤੀ ਇਸ ਤਰ੍ਹਾਂ ਦਾ ਹੁੰਦਾ ਸੋਹਣਾ। ਇੱਕ ਦਿਨ ਸੈਰ ਕਰਦੀ ਕਾਮ ਰੂਪ ਦੀ ਜਿਹੜੀ ਸ਼ਹਿਜ਼ਾਦੀ ਹੈ ਚੰਦਨ, ਉਹ ਸੋਹਣੀ ਬੜੀ ਸੀ, ਉਹਦਾ ਨਾਂ ਚੰਦਨ ਬਦਨ ਪਾਇਆ ਸੀ ਵੀ ਉਹਦਾ ਚੰਦਨ ਵਰਗਾ ਬਦਨ ਸੀ ਖੁਸ਼ਬੂ ਵਾਲਾ। ਤੇ ਉਹ ਜਿਹੜੀ ਚੰਦਨ ਬਦਨ ਆਪਣੀਆਂ ਸਹੇਲੀਆਂ ਨਾਲ ਬਾਗ ਚ ਪੁੱਜੀ ਤੇ ਉਹਨੇ ਬਾਂਕੇ ਬਸੰਤ ਵੱਲ ਵੇਖਿਆ ਤੇ ਬਹਿੰਦੀਆਂ ਸਾਰੀ ਉਹਦੇ ਲੇ ਬੈਠੀ ਆਪਦਾ ਘਰ ਆ। ਉਹਨੇ ਆਪਣੇ ਮਾਂ ਬਾਪ ਨੂੰ ਪੁੱਛਿਆ ਮੈਂ ਤੇ ਵਿਆਹ ਉਹ ਸੁਦਾਗਰ ਦੇ ਮੁੰਡੇ ਨਾਲ ਹੀ ਕਰਾਉਣਾ, ਨਾ ਮੈਂ ਮਰ ਜਾਣਾ ਤੇ ਜਾਂ ਫਿਰ ਮੈਂ ਵਿਆਹ ਕਰਾਉਣਾ ਤੇ ਨਹੀਂ ਤੇ ਮੈਂ ਕੁਆਰੀ ਰਹੂ।
ਠੀਕ
ਉਹਦੇ ਮਾਂ ਪਿਓ ਆਪਣੀ ਧੀ ਦੀ ਜਿੱਦ ਅੱਗੇ ਠਹਿਰ ਨਾ ਸਕੇ ਤੇ ਉਹਨਾਂ ਸੁਦਾਗਰ ਨੂੰ ਬੁਲਾ ਕੇ ਚੰਦਨ ਪ੍ਰੀਤ ਦੀ ਜਿਹੜੀ ਗੱਲ ਕੀਤੀ ਤੇ ਉਹ ਕਹਿੰਦਾ ਵੀ ਕੋਈ ਨੀ ਮੇਰਾ ਪੋਤਾ ਵੀ ਕਰ ਦੋ। ਉਹਨਾਂ ਚੰਦਨ ਬਦਨ ਦੀ ਜਿਹੜਾ ਵਿਆਹ ਸ਼ਾਦੀ ਆ ਉਹ ਬਸੰਤ ਦੇ ਨਾਲ ਕਰਦੀ
ਜੀ।
ਇੰਨੀ ਖੂਬਸੂਰਤ ਮਟਿਆਰ ਬਸੰਤ ਨੇ ਪਹਿਲਾਂ ਕਦੇ ਨਹੀਂ ਸੀ ਤੱਕੀ ਤੇ ਉਹਦੇ ਮਿਰਗਾਂ ਵਰਗੇ ਨੈਣ ਬਸੰਤ ਦਾ ਦਿਲ ਮੋਲ ਗਿਆ
ਜੀ।
ਕੁਝ ਦਿਨ ਜਦੋਂ ਕਾਮਰੂਪ ਦੇ ਕਾਮਰੂਪ ਦੇ ਮਹਿਲਾਂ ਚ ਰਹਿ ਕੇ ਚੰਦਨ ਬਦਨ ਆਪਣੇ ਪਾ ਤੋਂ ਪਿਓ ਤੋਂ ਮਾਂ ਪਿਓ ਤੋਂ ਵਧਾਈ ਕੀ ਲੈ ਕੇ ਸਮੁੰਦਰ ਦੇ ਸਫ਼ਰ ਤੇ ਨਾਲ ਚਲੇ ਗਈ ਉਹਦੇ ਨਾਲ, ਆਖਿਰ ਵਿਦਾ ਤਾਂ ਹੋਣਾ ਸੀ। ਜਹਾਜ਼ ਹੁਣ ਫਿਰ ਮਿਸਰ ਨੂੰ ਵਾਪਸ ਜਾ ਪਰਤਿਆ। ਚੰਦਨ ਬਦਨ ਤੇ ਬਸੰਤ ਮਤਲਬ ਪਿਆਰ ਮੁਹੱਬਤ ਕਰਦੇ, ਇੱਕ ਦੂਜੇ ਨਾਲ ਗੱਲਾਂ ਕਰਦੇ, ਸਾਂਝਾਂ ਪਾਉਂਦੇ।
ਤੇ ਸਮੁੰਦਰੀ ਸਫ਼ਰ ਦਾ ਆਨੰਦ ਲੈ ਰਹੇ ਸੀ ਜੀ। ਇੱਕ ਦਿਨ ਸੁਦਾਗਰ ਨੇ ਵੇਖਿਆ ਵੀ ਚੰਦਨ ਬਦਨ ਕਲਮ ਕੱਲੀ ਖੜੋਤੀ ਹੋਈ ਚੜ੍ਹਦੇ ਸੂਰਜ ਨੂੰ ਦੇਖਣ ਲਈ। ਚੜ੍ਹਦੇ ਸੂਰਜ ਦੀ ਲਾਲੀ ਚ ਭਿੱਜੀ ਹੋਈ ਜਿਹੜੀ ਚੰਦਨ ਬਦਨ ਉਹਨੂੰ ਮਤਲਬ ਘਾਇਲ ਕਰ ਗਈ, ਉਹਦਾ ਦਿਲ ਜਿੱਤ ਲਿਆ ਉਹਨੇ। ਉਹ ਸੋਚਣ ਲੱਗਾ ਵੀ ਜੇ ਚੰਦਨ ਮੇਰੀ ਬਣ ਜਾ ਤੇ ਸਾਰੀ ਦੁਨੀਆਂ ਦੀ ਦੌਲਤ ਮੈਂ ਇਹਦੇ ਤੋਂ ਵਾਰਦਾ। ਸੁਦਾਗਰ ਜਿਹੜਾ ਉਹਦਾ ਮਨ ਬਦਲ ਗਿਆ। ਸੁਦਾਗਰ ਨੇ ਹਰ ਹੀਲੇ ਚੰਦਨ ਨੂੰ ਆਪਣੀ ਬਣਾਉਣ ਦਾ ਮਨ ਦਾ ਫੈਸਲਾ ਕਰ ਲਿਆ ਵੀ ਚੰਦਨ ਬਦਨ ਤਾਂ ਹੁਣ ਉਹ ਮਤਲਬ ਉਹ ਸੋਚਦੀ ਸੀ ਵੀ ਇਹ ਮੇਰਾ ਸਹੁਰਾ, ਉਹ ਤਾਂ ਉਹਨੂੰ ਧਰਮ ਦਾ ਪਿਤਾ ਮੰਨਦੀ ਸੀ। ਪਰ ਆਂਦੇ ਵੀ ਜਦੋਂ ਬੰਦੇ ਦੇ ਮਨ ਦੇ ਵਿੱਚ ਕਾਮ ਆ ਜਾਏ ਜਾਂ ਉਹਦੀ ਬਿਰਤੀ ਵਿਗੜ ਜਾਂਦੀ, ਉਹ ਤਾਂ ਬੰਦਾ ਜਿਹੜਾ ਬੰਦਾ ਹੀ ਨਹੀਂ ਰਹਿੰਦਾ। ਫਿਰ ਉਹ ਫਿਰ ਉਹ ਚੰਗੇ ਮਾੜੇ ਦੀ ਪਛਾਣ ਭੁੱਲ ਜਾਂਦਾ। ਤੇ ਇੱਕ ਦਿਨ ਹੋਇਆ ਕਿ ਸੁਦਾਗਰ ਨੇ ਬਸੰਤ ਦੇ ਜਹਾਜ ਦੇ ਤਖ਼ਤੇ ਤੇ ਖੜੋਤਾ ਸੀ, ਬਸੰਤ ਜਹਾਜ ਦੇ ਤਖ਼ਤੇ ਤੇ, ਤੇ ਇੱਕ ਸਮੁੰਦਰ ਦੀ ਛਲ ਆਈ ਤੇ ਸੁਦਾਗਰ ਨੇ ਇਕਦਮ ਬਸੰਤ ਨੂੰ ਤੇ ਦੇਖਿਆ ਵੀ ਲਹਿਰ ਦੇ ਨਾਲ ਹੀ ਉਹਨੂੰ ਧੱਕਾ ਦਿੱਤਾ ਤੇ ਉਹ ਸਮੁੰਦਰ ਚ ਜਾ ਮਾਰਿਆ ਛਾਲ ਤੇ ਰੌਲਾ ਪਾ ਤਾ ਵੀ ਬਸੰਤ ਸਮੁੰਦਰ ਚ ਡਿੱਗ ਪਿਆ ਡਿੱਗ ਪਿਆ ਜੀ, ਸਮੁੰਦਰ ਚ ਡਿੱਗ ਪਿਆ, ਨਾਲ ਹੀ ਰੋਣ ਲੱਗ ਪਿਆ। ਤੇ ਉਧਰ ਚੰਦਨ ਬਦਨ ਰੋ ਰੋ ਬਹਾਲ ਹੋ ਗਏ ਤੇ ਹੁਣ ਤਾਂ ਹਲੇ ਵਿਆਹ ਹੋਇਆ। ਉਹ ਬਸੰਤ ਦਾ ਨਾਂ ਲੈ ਲੈ ਬੋੜੀਆਂ ਪਾਉਂਦੀ ਰਹੀ ਵਿਚਾਰੀ। ਸੁਦਾਗਰ ਵੀ ਹੌਸਲਾ ਦਿੰਦਾ ਕੋਈ ਪਰਮਾਤਮਾ ਦਾ ਲਿਖਿਆ ਹੀ ਏਦਾਂ ਸੀ। ਇਧਰ ਹੀ ਸਮੁੰਦਰ ਦੇ ਡੂੰਘੇ ਪਾਣੀਆਂ ਵਿਚ ਜੀਵਨ ਮੌਤ ਦੀ ਲੜਾਈ ਲੜ ਰਿਹਾ ਸੀ ਤੇ ਸਮੁੰਦਰ ਦੀਆਂ ਕਹਿਰ ਭਰੀਆਂ ਲਹਿਰਾਂ ਉਹਨੂੰ ਆਪਣੇ ਵਹਾਅ ਨਾਲ ਵਹਾ ਰਹੀਆਂ ਸੀ ਤੇ ਯਾਨੀ ਕਿ ਇੱਕ ਸੁਨਾਮੀ ਲਹਿਰ ਆਈ ਜਿਹਦੇ ਵਿੱਚ ਇੱਕ ਬੋਂਦਲਿਆ ਜਾਂ ਮਗਰਮੱਛ ਰੁੜਿਆ ਆਉਂਦਿਆ ਸੀ। ਬਸੰਤ ਨੇ ਹਿੰਮਤ ਕਰਕੇ ਬੋਂਦਲੇ ਜਾਂ ਮਗਰਮੱਛ ਨੂੰ ਜੱਫੀ ਪਾ ਲਈ ਤੇ ਉਹਨੂੰ ਫੜ ਲਿਆ ਤੇ ਲਹਿਰਾਂ ਚ ਵਹਿੰਦਾ ਹੋਇਆ ਮਗਰਮੱਛ ਸਮੁੰਦਰ ਦੇ ਕੰਢੇ ਤੇ ਆ ਗਿਆ ਤੇ ਜਿੱਥੇ ਤੇ ਮਗਰਮੱਛ ਜਿਹੜੀਆਂ ਮੱਛੀਆਂ ਫੜਨ ਵਾਲੇ ਜਿਹੜੇ ਮਛੁਆਰੇ ਸੀ ਉਹ ਮੱਛੀਆਂ ਫੜ ਲਏ, ਉਹਨਾਂ ਨੇ ਬਸੰਤ ਨੂੰ ਸਮੁੰਦਰ ਚੋਂ ਬਾਹਰ ਕੱਢਿਆ ਤੇ ਉਧਰ ਉਹਦੀ ਜਾਨ ਬਚਾਈ ਤੇ ਉਹਨੂੰ ਘਰ ਲੈ ਗਿਆ ਜੀ। ਮਿਸਰ ਦਾ ਇੱਕ ਮਾਲੀ ਸੀ ਜਿਹੜਾ ਮਾਹੀਗੀਰਾਂ ਦਾ ਬੜਾ ਜਾਣੂ ਸੀ, ਜਿਹੜਾ ਮਾਹੀਗੀਰ ਹੁੰਦੇ ਜਿਹੜੇ ਮੱਛੀਆਂ ਫੜਨ ਵਾਲੇ ਉਹਨਾਂ ਦਾ ਜਾਣੂ ਸੀ ਤੇ ਅੱਗੋਂ ਉਹਨੂੰ ਆਪਣੇ ਘਰ ਲਾਇਆ। ਮਾਲੀ ਮਾਲਣ ਦੇ ਘਰ ਔਲਾਦ ਕੋਈ ਨਹੀਂ ਸੀ ਤੇ ਉਹ ਉਹਨੂੰ ਪੁੱਤਰਾਂ ਵਾਂਗੂ ਸਮਝਣ ਲੱਗ ਪਿਆ ਤੇ ਹਰ ਪੱਖੋਂ ਉਹਨੂੰ ਖੁਸ਼ੀ ਦੇਣ ਲੱਗ ਪਿਆ ਤੇ ਉਹਨਾਂ ਦਾ ਮਾਲੀ ਮਾਲਣ ਦਾ ਪੁੱਤ ਬਣ ਗਿਆ ਤੇ ਉਹਨਾਂ ਨੂੰ ਮਾਂ ਪਿਓ ਮਿਲ ਗਿਆ ਤੇ ਬਸੰਤ ਜਿਹੜਾ ਉਹਨਾਂ ਖੁਸ਼ੀ ਖੁਸ਼ੀ ਰਹਿਣ ਲੱਗ ਪਿਆ ਤੇ ਮਾਲਣ ਨੂੰ ਉਹਨੇ ਆਪਣੀ ਸਾਰੀ ਹੱਡ ਬੀਤੀ ਸੁਣਾਈ ਮੇਰੇ ਨਾਲ ਆ ਆ ਹੋਇਆ। ਉਹਨੇ ਆਖਿਆ ਵੀ ਪਰਮਾਤਮਾ ਸਾਰ ਲਊਗਾ ਤੇ ਤੈਨੂੰ ਪੁੱਤ ਚੰਦਨ ਬਦਨ ਤੇਰੀ ਜ਼ਰੂਰ ਮਿਲੂਗੀ ਜੀ। ਸੁਦਾਗਰ ਨੇ ਉਧਰ ਚੰਦਨ ਬਦਨ ਨੂੰ ਆਪਣੇ ਵਸ ਵਿਚ ਕਰਨ ਲਈ ਕਈ ਹੀਲੇ ਵਸੀਲੇ ਕੀਤੇ, ਡਰਾਇਆ ਧਮਕਾਇਆ ਤੇ ਇੱਕ ਦਿਨ ਸੁਦਾਗਰ ਤੋਂ ਖਹਿੜਾ ਛੁਡਾਉਣ ਲਈ ਚੰਦਨ ਬਦਨ ਨੇ ਚਾਲ ਚੱਲੀ। ਉਹ ਆਂਹਦੇ ਵੀ ਮੈਨੂੰ ਇੱਕ ਸਾਲ ਦਾ ਸਮਾਂ ਤੁਸੀਂ ਦਿਓ, ਉਦੋਂ ਮਗਰੋਂ ਜੇ ਬਸੰਤ ਜਿਉਂਦਾ ਮਿਲ ਗਿਆ ਤਾਂ ਵਾਹ ਪੈਲੀ, ਨਹੀਂ ਤਾਂ ਮੈਂ ਰੀਤੀ ਰਿਵਾਜਾਂ ਦੇ ਅਨੁਸਾਰ ਤੇਰੇ ਨਾਲ ਵਿਆਹ ਕਰਾ ਲੂੰ ਜੇ ਤੇਰੀ ਇਹ ਇੱਛਾ। ਤੇ ਉਹ ਆਂਹਦਾ ਵੀ ਜਿੱਥੇ ਜ਼ਿੰਦਗੀ ਇੰਨਾ ਚਿਰ ਉਦਾਂ ਰਹੀ ਹੈ ਤੇ ਸਾਲ ਨੂੰ ਕੀ ਆ, ਉਹਦਾ ਮੈਂ ਸਾਲ ਅੜੀ ਕਰਨ ਨੂੰ ਤਿਆਰ ਹਾਂ ਜੀ। ਤੇ ਉਧਰ ਜਿਹੜਾ ਸਮੁੰਦਰੀ ਜਹਾਜ਼ ਸੀ ਉਹ ਜਿਹੜਾ ਸੁਦਾਗਰ ਦਾ ਉਹ ਵਾਪਸ ਮਿਸਰ ਨੂੰ ਆ ਰਿਹਾ ਸੀ ਤੇ ਚੰਦਨ ਬਦਨ ਸੁਦਾਗਰ ਦੀ ਰੋਡ ਸ਼ੇਰਖਾਨੀ ਤੋਂ ਬੜੀ ਦੁਖੀ ਸੀ ਤੇ ਬਸੰਤ ਦੀ ਯਾਦ ਦੇ ਵਿੱਚ ਵਿਚਾਰੀ ਡੁੱਬੀ ਰਹਿੰਦੀ ਸੀ। ਉਧਰ ਬਸੰਤ ਮਾਲਣ ਦੇ ਘਰ ਜਹਾਜ਼ ਦੀ ਵਾਪਸੀ ਦੀ ਉਡੀਕ ਕਰਨ ਡਿਆ ਸੀ। ਆਖਰ ਜਹਾਜ਼ ਮਿਸਰ ਦੇ ਸਮੁੰਦਰ ਦੇ ਕੰਢੇ ਤੇ ਆਣ ਖੜੋਤਾ ਤੇ ਬਸੰਤ ਤਾਂ ਚੰਦਨ ਦਾ ਹਾਲ ਜਾਣ ਲਈ ਬਿਤਾ ਵੀ ਸੀ। ਮਾਲਣ ਫੁੱਲਾਂ ਦੇ ਹਾਰ ਤੇ ਗੁਲਦਸਤੇ ਲੈ ਕੇ ਜਹਾਜ਼ ਦੇ ਕੋਲ ਪੁੱਜੀ ਤੇ ਚੰਦਨ ਬਦਨ ਦੇ ਗਲ ਵਿੱਚ ਹਾਰ ਪਾਉਂਦਿਆ ਹੌਲੇ ਦੇਣੇ ਬੋਲੀ, ਬੇਟਾ ਉਦਾਸ ਨਾ ਹੋ, ਤੇਰਾ ਸਾਗ ਜੀਂਦਾ, ਬਸੰਤ ਤੇਰਾ ਮੇਰੇ ਘਰ ਆ ਤੇ ਉਹ ਨਹੀਂ ਆਇਆ, ਉਹਨੇ ਸਾਰੀ ਹੱਡ ਬੀਤੀ ਮੈਨੂੰ ਬੁੱਧ ਸੁਣਾਤੀ ਆ ਤੇ ਉਹ ਤੇਰੀ ਯਾਦ ਚ ਤੜਫਣ ਲਿਆ, ਮੈਂ ਕੱਲ ਨੂੰ ਆਵਾਂਗੀ ਫੇਰ ਗਰਦਾਸਾ ਲੈ ਕੇ ਤੇ ਇਹਨੂੰ ਨਾ ਪਤਾ ਲੱਗੇ ਸੁਦਾਗਰ ਨੂੰ। ਇਹਨਾਂ ਆਖ ਮਾਲਣ ਜਹਾਜ਼ ਤੋਂ ਪਰਤ ਆਈ ਤੇ ਚੰਦਨ ਬਦਨ ਦੇ ਚਿਹਰੇ ਤੇ ਖੁਸ਼ੀ ਹੋ ਗਈ ਵੀ ਮੇਰਾ ਸੁਹਾਗ ਜੀਂਦਾ ਤੇ ਮਨ ਉਹਦਾ ਪਹਿਲਾਂ ਪਾਉਣ ਲੱਗ ਪਿਆ ਜੀ। ਉਲਣ ਮਾਲਣ ਨੇ ਘਰ ਆ ਕੇ ਬਸੰਤ ਨੂੰ ਚੰਦਨ ਬਦਲਣ ਦੀ ਮਤਲਬ ਪਤੀ ਜਿਹੜਾ ਧਰਮ ਉਹਨਾਂ ਕਾਇਮ ਰੱਖਣ ਦੀ ਗੱਲ ਦੱਸੀ ਵੀ ਉਹ ਤੇਰੀ ਅੱਜ ਵੀ ਬਸੰਤ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਰਾਜਾ ਰੂਪ ਬਸੰਤ ਨੂੰ ਤੇ ਇਹ ਗੱਲ ਪਤਾ ਲੱਗ ਗਈ ਵੀ ਜਿਹੜਾ ਰਾਜਾ ਰੂਪ ਆ ਨਾ ਇਸ ਰਾਜ ਦਾ ਉਹਦਾ ਭਰਾ ਉਹਨੇ ਸੋਚਿਆ ਵੀ ਮੈਂ ਹੁਣ ਆਪਣੇ ਭਰਾ ਕੋਲ ਜਾਣਾ ਚੰਦਨ ਬਦਨ ਨੂੰ ਸੁਦਾਗਰ ਦੇ ਚੁੰਗਲ ਤੋਂ ਬਚਾਉਣ ਲਈ ਉਹਨੇ ਵਿਉਂਤ ਬਣਾਈ ਉਹਨੇ ਮਾਲਣ ਹੱਥ ਇੱਕ ਸੁਨੇਹਾ ਚੰਦਨ ਬਦਨ ਨੂੰ ਭੇਜਿਆ ਵੀ ਚੰਦਨ ਸ਼ੁਕਰ ਆ ਵੀ ਤੂੰ ਖੁਦਾ ਦਾ ਵੀ ਤੂੰ ਡੋਲੀ ਨਹੀਂ ਸੁਦਾਗਰ ਨੂੰ ਤੂੰ ਇਹ ਆ ਕਹਿ ਵੀ ਉਹ ਤੇਰੇ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਤੈਨੂੰ ਰੂਪ ਬਸੰਤ ਦੀ ਕਥਾ ਸੁਣਾਉਣ ਦਾ ਪ੍ਰਬੰਧ ਕਰੇ ਵੀ ਰੂਪ ਤੇ ਬਸੰਤ ਦੀ ਕਥਾ ਸੁਣਾਵੇ ਪਹਿਲਾਂ ਫੇਰ ਵਿਆਹ ਮੈਂ ਯਾਨੀ ਕਰਾਊ ਅੱਛਾ ਤੇ ਉਧਰ ਮਾਲਣ ਕੋਲ ਦੱਸਤਾ ਭੇਟ ਲੈ ਕੇ ਤੇ ਭਾਜਨਾ ਬਸੰਤ ਦਾ ਸੁਣਿਆ ਚੰਦਨ ਬਦਨ ਨੂੰ ਦੇ ਆਈ ਵੀ ਏਦਾਂ ਏਦਾਂ ਤੂੰ ਕਹੀ ਵੀ ਰੂਪ ਬਸੰਤ ਦੀ ਕਥਾ ਸੁਣਾਵੇ ਫੇਰ ਮੈਂ ਜਾ ਕੇ ਮਤਲਬ ਵਿਆਹ ਕਰਾਉ ਉਹਨੇ ਸੁਦਾਗਰ ਨੂੰ ਆਖਿਆ ਵੀ ਮਾਲਕ ਮੈਂ ਤੈਨੂੰ ਰੋਜ਼ ਤੜਪਾਉਣਾ ਨਹੀਂ ਚਾਹੁੰਦੀ ਵਿਆਹ ਕਰਾਉਣ ਲਈ ਮੈਂ ਹੁਣੇ ਤਿਆਰ ਹਾਂ ਸਾਲ ਸੂਲ ਦੀ ਗੱਲ ਫੇਰ ਛੱਡੋ ਵਿਆਹ ਤੋਂ ਪਹਿਲਾਂ ਮੈਂ ਇੱਕ ਰੀਤੀ ਰਿਵਾਜ ਦੇ ਅਨੁਸਾਰ ਮੈਂ ਰੂਪ ਤੇ ਬਸੰਤ ਦੀ ਕਥਾ ਸੁਣਨਾ ਚਾਹੁੰਦੀ ਹਾਂ ਤਦ ਹੀ ਵਿਆਹ ਮੈਂ ਸੰਪੂਰਨ ਮੰਨੂ ਤੇ ਚੰਦਨ ਪੁਆ ਦਾ ਵੀ ਤੇਰੀ ਇਹ ਵੀ ਮੰਗ ਤੇਰੀ ਪੂਰੀ ਕਰ ਲੂੰ ਤੇਰੇ ਲਈ ਤਾਂ ਮੈਂ ਪਹਾੜ ਵੀ ਖੁਦਵਾ ਸਕਦਾ ਤੇ ਅੱਜ ਹੀ ਰਾਜਾ ਰੂਪ ਦੇ ਦਰਬਾਰ ਜਾ ਕੇ ਇਹਦਾ ਮੈਂ ਪ੍ਰਬੰਧ ਕਰਦਾ ਵੀ ਮੈਂ ਉਹ ਕਹਿੰਦੀ ਉੱਥੇ ਸੁਣਾਉਣੀ ਹੈ ਸੁਦਾਗਰ ਨੇ ਰਾਜਾ ਰੂਪ ਦੇ ਦਰਬਾਰ ਚ ਜਾ ਕੇ ਅਰਜ ਕੀਤੀ ਤੇ ਰੂਪ ਮਤਲਬ ਉਹ ਕਹਿੰਦੇ ਵੀ ਮੇਰੀ ਵਹੁਟੀ ਆ ਜਿਹੜੀ ਮੈਂ ਵਿਆਹ ਕਰਾਉਣਾ ਚਾਹੁੰਦੀ ਉਹ ਕਹਿੰਦੀ ਰੂਪ ਤੇ ਬਸੰਤ ਦੀ ਕਥਾ ਮੈਂ ਸਾਰੇ ਦਰਬਾਰ ਦੇ ਵਿੱਚ ਰਾਜੇ ਦੇ ਸਾਹਮਣੇ ਸੁਣਨੀ ਆ ਤੇ ਉਹ ਜਦੋਂ ਰੂਪ ਨੂੰ ਪਤਾ ਲੱਗਾ ਵੀ ਉਹ ਤੇ ਆਪ ਸੁਣਨ ਨੂੰ ਤਿਆਰ ਸੀ ਜੀ ਉਹਨੇ ਰਾਜ ਵਿੱਚ ਡੰਡੋਤੀ ਪਟਵਾ ਦਿੱਤੀ ਵੀ ਜਿਹੜਾ ਵਿਅਕਤੀ ਰਾਜ ਦਰਬਾਰ ਚ ਆ ਗਿਆ ਰੂਪ ਬਸੰਤ ਦੀ ਕਥਾ ਸੁਣੇਗਾ ਤੇ ਉਹ ਮੂੰਹ ਮੰਗਿਆ ਨਾਮ ਉਹਨੂੰ ਮਿਲੂਗਾ ਅਗਲੀ ਪਲਕ ਮਾਲੀ ਨੇ ਰਾਜਾ ਰੂਪ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਅਰਜ ਕੀਤੀ ਮਹਾਰਾਜ ਮੇਰੀ ਬੇਟੀ ਰੂਪ ਬਸੰਤ ਦੀ ਕਥਾ ਜਾਣਦੀ ਆ ਵੀ ਜੇ ਤੁਸੀਂ ਕਹੋ ਤੇ ਉਹ ਸੁਣਾ ਸਕਦੀ ਆ ਬਈ ਤੇ ਉਹਨੇ ਕਦੇ ਪਰ ਕਦੇ ਪਰਾਏ ਮਰਦ ਦਾ ਉਹਨੇ ਮੂੰਹ ਨਹੀਂ ਵੇਖਿਆ ਤੇ ਮੇਰੇ ਘਰ ਤੋਂ ਸਾਰੇ ਰਾਹ ਦੇ ਵਿੱਚ ਕਨਾਤਾਂ ਜਿਹੜੀਆਂ ਲਗਵਾ ਦਿਓ ਵੀ ਉਹ ਡੋਲੀ ਚ ਬੈਠ ਕੇ ਤੁਹਾਡੇ ਦਰਬਾਰ ਚ ਆਊਗੀ ਤੇ ਰੂਪ ਦੇ ਬਸੰਤ ਦੀ ਕਥਾ ਉਹ ਜਾਣਦੀ ਉਹ ਸੁਣਾ ਸਕਦੀ ਉਹ ਕਹਿੰਦਾ ਵੀ ਸਾਨੂੰ ਇਹ ਤਾਂ ਫਿਰ ਵਧੀਆ ਗੱਲ ਆ ਤੇ ਬਸੰਤ ਨੂੰ ਡਰ ਸੀ ਵੀ ਪਹਿਲਾਂ ਵਾਂਗ ਕੋਤਵਾਲ ਉਹਨੂੰ ਕਿਤੇ ਪਛਾਣ ਨਾ ਲਵੇ ਤੇ ਉਹਨੂੰ ਉਹਦੇ ਰਾਜੇ ਤੱਕ ਆਉਣ ਹੀ ਨਾ ਦੇਵੇ ਉਹਨੇ ਇਹ ਚਾਲ ਚੱਲੀ ਸੀ ਉਹਨੇ ਉਹਦਾ ਭੇਸ ਬਦਲ ਕੇ ਤੇ ਰਾਜ ਦਰਬਾਰ ਵਿੱਚ ਜਾਣ ਦੀ ਵਿਉਂਤ ਬਣਾਈ ਸਾਰੇ ਰਾਜ ਕਨਾਤਾਂ ਵਿਛਾਤੀਆਂ ਮਾਲਣ ਨੇ ਬਸੰਤ ਦਾ ਸਿਰ ਗੁੰਦ ਕੇ ਉਹਨੂੰ ਇੱਕ ਸੋਹਣੀ ਮਟਿਆਰ ਦਾ ਰੂਪ ਦੇ ਕੇ ਤੇ ਉਹਨੂੰ ਡੋਲੀ ਚ ਬਿਠਾ ਕੇ ਤੇ ਰਾਜ ਦਰਬਾਰ ਚ ਲੈ ਆਏ ਰਾਜ ਦਰਬਾਰ ਦੇ ਵਿੱਚ ਬੜੀਆਂ ਰੌਣਕਾਂ ਸੀ ਰਾਜਾ ਰੂਪ ਸਿੰਘਾਸਣ ਤੇ ਬਿਰਾਜਮਾਨ ਸੁਦਾਗਰ ਤੇ ਹੋਰ ਅਹਿਲਕਾਰ ਜਿਹੜੇ ਆ ਉਹ ਵੀ ਬੈਠੇ ਚੰਦਨ ਬਦਲ ਵੀ ਉੱਥੇ ਸ਼ਿੰਗਾਰ ਕੇ ਬੈਠੀ ਆਪਣੇ ਆਪ ਨੂੰ ਮਾਲਣ ਦੀ ਧੀ ਨੇ ਕਥਾ ਸ਼ੁਰੂ ਕਰਨ ਲਈ ਰਾਜਾ ਰੂਪ ਪਾਸੋਂ ਆਗਿਆ ਮੰਗੀ ਮਹਾਰਾਜ ਆਗਿਆ ਦਿਓ ਤੇ ਕਥਾ ਸ਼ੁਰੂ ਕਰਾਂ ਉਹਨਾਂ ਦਾ ਆਗਿਆ ਨਿਰਵਿਘਨ ਸ਼ੁਰੂ ਕਰ ਦਿਓ ਰੂਪ ਨੇ ਹੱਥ ਖੜਾ ਕਰਕੇ ਆਗਿਆ ਦਿੱਤੀ ਮਾਲਣ ਦੀ ਧੀ ਬਣਾ ਜਿਹੜਾ ਬਸੰਤ ਸੀ ਉਹਨੇ ਵਿਰਾਗਮਈ ਬੋਲਾਂ ਚ ਰੂਪ ਤੇ ਬਸੰਤ ਦੀ ਕਥਾ ਸ਼ੁਰੂ ਕੀਤੀ ਤਾਂ ਸਾਰੇ ਦਰਬਾਰ ਚ ਸਨਾਟਾ ਛਾ ਗਿਆ ਉਹਨੇ ਆਪਣੇ ਪਿੰਡੇ ਤੇ ਹੰਡਾਈ ਸਾਰੀ ਕਥਾ ਨੂੰ ਆਪਣੇ ਸ਼ਬਦਾਂ ਚ ਬਿਆਨ ਕਰਤਾ ਤੇ ਰਾਜਾ ਰੂਪ ਦੀਆਂ ਅੱਖਾਂ ਚੋਂ ਹੰਝੂ ਵਹਿ ਤੁਰੇ ਤੇ ਕਥਾ ਸੁਣਦੇ ਜਦੋਂ ਉਸਨੇ ਆਪਣੇ ਰਾਜ ਦੇ ਕੋਤਵਾਲ ਚੌਂਕੀਦਾਰ ਵੇਸਵਾ ਬਸੰਤ ਦੇ ਪ੍ਰਤੀ ਹੋਏ ਵਤੀਰੇ ਦਾ ਉਹਨੂੰ ਸੁਣਿਆ ਉਹਨੇ ਉਹਨਾਂ ਨੂੰ ਉਸੇ ਵਕਤ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਕਥਾ ਸੁਣ ਰਿਹਾ ਸੁਦਾਗਰ ਦੇ ਦਿਲ ਨੂੰ ਉਦੋਂ ਹੀ ਕਾਂਬਾ ਜਿਹਾ ਛਿੜ ਪਿਆ ਵੀ ਜਦੋਂ ਮਾਲਣ ਦੀ ਧੀ ਨੇ ਬਸੰਤ ਨੂੰ ਬਲੀ ਦੇਣ ਲਈ ਸੁਦਾਗਰ ਦੇ ਹਵਾਲੇ ਕਰਨ ਦਾ ਕਿੱਸਾ ਜਦੋਂ ਸੁਣਾਇਆ ਵੀ ਇੱਦਾਂ ਹੀ ਤਾਂ ਹੋਈ ਉਹਨੂੰ ਤਾਂ ਲੱਗਾ ਇਹ ਤਾਂ ਮੇਰੀ ਗੱਲ ਹੀ ਹੋ ਗਈ ਆ ਜਦੋਂ ਰਾਜਾ ਰੂਪ ਨੇ ਸੁਦਾਗਰ ਵੱਲੋਂ ਚੰਦਨ ਬਦਨ ਨੂੰ ਆਪਣੀ ਬਣਾਉਣ ਦਾ ਖਾਤਰ ਬਸੰਤ ਨੂੰ ਸਮੁੰਦਰ ਸਿੱਟਣ ਦਾ ਗੱਲ ਸੁਣੀ ਕਹਾਣੀ ਚ ਤੋ ਇਕਦਮ ਅੱਗ ਬਬੂਲਾ ਹੋ ਗਿਆ ਤੇ ਉਹਨੇ ਤੁਰੰਤ ਸੁਦਾਗਰ ਨੂੰ ਵੀ ਹੱਥ ਘੜੀਆਂ ਲਾਉਣ ਦਾ ਹੁਕਮ ਦਿੱਤਾ ਰੂਪ ਦੀ ਹਾਲਤ ਹੁਣ ਵੇਖੀ ਨਹੀਂ ਸੀ ਜਾਂਦੀ ਤੇ ਬੁੱਭਾ ਮਾਰ ਮਾਰ ਰੋਣ ਰਿਹਾ ਸੀ ਦਿਲ ਥੋੜਾ ਨਾ ਕਰ ਰਾਜਨ ਬਸੰਤ ਹਲੇ ਡੁੱਬਿਆ ਨਹੀਂ ਹਲੇ ਜਿਉਂਦਾ
ਮਾਲਣ ਦੀ ਧੀ ਨੇ ਕਥਾ ਅੱਗੇ ਤੋਰੀ ਤੇ ਰਾਜਨ ਕੁਦਰਤ ਦੇ ਰੰਗ ਨਿਆਰੇ ਨੇ। ਬਸੰਤ ਨੇ ਹਿੰਮਤ ਨਾ ਹਾਰੀ, ਉਹ ਸਮੁੰਦਰ ਦੀਆਂ ਖੂਨੀ ਛੱਲਾਂ ਦੇ ਵਿੱਚੋਂ ਕੋਲ ਕਰਦਾ ਹੋਇਆ ਸਮੁੰਦਰ ਦੇ ਕੰਢੇ ਆਣ ਪਹੁੰਚਿਆ ਤੇ ਮਛੇਰਿਆਂ ਨੇ ਉਹਨੂੰ ਫੜ ਕੇ ਤੇ ਉਹਨੂੰ ਹੋਸ਼ ਵਿੱਚ ਲਿਆਂਦਾ ਤੇ ਉਹ ਹੁਣ ਮਾਲਣ ਦੀ ਧੀ ਦੇ ਭੇਸ ਵਿੱਚ ਤੁਹਾਨੂੰ ਕਥਾ ਸੁਣਾ ਰਿਹਾ। ਇਹ ਹੋਇਆ ਬਸੰਤ। ਕਥਾ ਦਾ ਜਦੋਂ ਆਖਰੀ ਵਾਕ ਸੁਣਿਆ ਵੀ ਜਿਹੜਾ ਕਥਾ ਸੁਣਾਉਣ ਡਿਆ ਇਹੀ ਬਸੰਤ ਆ ਤੇ ਉਹ ਸਿੰਘਾਸਣ ਤੋਂ ਉਤਰ ਕੇ ਖੜਾ ਹੋਇਆ, ਦੌੜ ਕੇ ਭੱਜ ਕੇ ਬਸੰਤ ਨੂੰ ਆਹ ਗਲਵਕੜੀ ਪਾਈ। ਦੋਵੇਂ ਹੌਕੋ ਹੌਕੀ ਸਿਸਕੀਆਂ ਲੈਂਦੇ ਹੋਏ ਇੱਕ ਦੂਜੇ ਨੂੰ ਰੋਣ ਦੇ ਜਫੀਆਂ ਪਾ ਪਾ ਸਾਰੇ ਦਰਬਾਰੀਆਂ ਦੀਆਂ ਅੱਖਾਂ ਭਰ ਆਈਆਂ। ਚੰਦਨ ਬਦਲ ਨੂੰ ਵੀ ਹਰਮ ਦੇ ਵਿੱਚੋਂ ਬੁਲਾ ਲਿਆ। ਬਸੰਤ ਤੇ ਚੰਦਨ ਬਦਲ ਆਪੋ ਵਿੱਚ ਮਿਲ ਕੇ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਮੰਨਣ ਤੇ ਰਾਜਧਾਨੀ ਵਿੱਚ ਦੀਪਮਾਲਾ ਕੀਤੀ ਗਈ ਤੇ ਖਰਾਤਾਂ ਵੰਡੀਆਂ ਗਈਆਂ ਵੀ ਜਿੰਨੇ ਵੰਡ ਹੁੰਦੇ ਓਨੇ ਹੀ ਤੁਸੀਂ ਮਤਲਬ ਚੀਜ਼ਾਂ ਵੰਡੋ ਕਿ ਮੇਰਾ ਭਰਾ ਮਿਲ ਗਿਆ ਮੈਨੂੰ। ਤੇ ਰਾਜਾ ਰੂਪ ਦੇ ਹੁਕਮ ਤੇ ਬਸੰਤ ਦੇ ਧਰਮ ਦੇ ਮਾਤਾ ਪਿਤਾ ਜਿਹੜੇ ਕੁਮਾਰ ਦੀ ਕੁਮਾਰੀ ਸੀ ਤੇ ਮਾਲਣ ਮਾਲਣੀ ਸੀ ਉਹਨਾਂ ਸਾਰਿਆਂ ਨੂੰ ਬਹੁਤ ਸਾਰਾ ਨਾਮ ਦਿੱਤਾ ਗਿਆ ਵੀ ਤੁਸੀਂ ਸਾਡੇ ਭਰਾ ਦੀ ਇੰਨੀ ਦੇਖਭਾਲ ਕੀਤੀ। ਇਸ ਤੋਂ ਬਾਅਦ ਬਸੰਤ ਦੇ ਜੀਵਨ ਦਾ ਤੇ ਯੋਗੀ ਮੰਗਲਨਾਥ ਦੀ ਵੀ ਭਾਲ ਕਰਕੇ ਉਹਨੂੰ ਵੀ ਰਾਜ ਦਰਬਾਰ ਦੇ ਵਿੱਚ ਸਨਮਾਨਿਤ ਕੀਤਾ ਗਿਆ ਵੀ ਤੂੰ ਇਹਦੀ ਜਾਨ ਬਖਸ਼ੀ। ਕੋਤਵਾਲ, ਚੌਂਕੀਦਾਰ, ਵੇਸਵਾ, ਸੌਦਾਗਰ ਇਹਨਾਂ ਨੂੰ ਬੜੀਆਂ ਸਖ਼ਤ ਸਜ਼ਾਵਾਂ ਮਿਲੀਆਂ। ਕੁਝ ਸਮਾਂ ਮਿਸਰ ਦੀ ਰਾਜਧਾਨੀ 'ਚ ਰਹਿਣ ਮਗਰੋਂ ਰੂਪ ਤੇ ਬਸੰਤ ਆਪਣੇ ਪਿਤਾ ਨੂੰ ਮਿਲਣ ਦੇ ਲਈ ਵਿਉਂਤ ਬਣਾਈ ਵੀ ਸੰਗਲਾ ਦੀਪ ਜਾਇਆ ਜਾਵੇ, ਵੀ ਪਿਤਾ ਨੂੰ ਵੀ ਮਿਲਿਆ ਜਾਵੇ। ਖੜਕ ਸੈਨ ਜਿਹੜਾ ਕਿ ਸੰਗਲਾ ਦੀਪ ਦਾ ਜਿਹੜਾ ਰਾਜਾ ਰੂਪ ਬਸੰਤ ਦਾ ਪਿਓ, ਬੜਾ ਬੁੱਢਾ ਹੋ ਚੁੱਕਿਆ ਸੀ ਤੇ ਚੰਦਰਵਤੀ ਕਈ ਵਾਰੇ ਪਹਿਲਾਂ ਆਪਣੇ ਉਹ ਵੀ ਪਛਤਾ ਕੇ, ਕਿਉਂਕਿ ਜਦੋਂ ਕਿਸੇ ਤੇ ਜ਼ੁਲਮ ਕਰੋ ਤੇ ਰੱਬ ਫਿਰ ਬਦਲੇ ਲੈਂਦਾ, ਉਹਨੂੰ ਕੋਈ ਬਿਮਾਰੀ ਲੱਗੀ ਤੇ ਉਹ ਵੀ ਦੁਨੀਆਂ ਨੂੰ ਅਲਵਿਦਾ ਆਖ ਚੁੱਕੀ ਸੀ। ਦੋਵਾਂ ਪੁੱਤਰਾਂ ਨੂੰ ਮਿਲ ਕੇ ਖੜਕ ਸੈਨ ਮੁਰਝਾਏ ਚਿਹਰੇ ਤੇ ਖੁਸ਼ੀ ਦੌੜ ਗਈ ਤੇ ਉਹਨੇ ਬਸੰਤ ਨੂੰ ਸੰਗਲਾ ਦੀਪ ਦਾ ਰਾਜ ਸੰਭਾਲਣ ਦਾ ਸੰਭਾਲ ਦਿੱਤਾ ਤੇ ਆਪ ਉਹਨੇ ਮਤਲਬ ਸਾਧੂ ਵਾਲਾ ਬਾਣਾ ਪਾ ਲਿਆ। ਕੁਝ ਦਿਨਾਂ ਮਗਰੋਂ ਰੂਪ ਮਿਸਰ ਦੀ ਰਾਜਧਾਨੀ ਨੂੰ ਵਾਪਸ ਪਰਤ ਆਇਆ ਤੇ ਜਿਹੜਾ ਬਸੰਤ ਆ ਉਹ ਸੰਗਲਾ ਦੀਪ ਦਾ ਰਾਜਾ ਬਣ ਗਿਆ। ਬਸੰਤ ਫਿਰ ਸੰਗਲਾ ਦੀਪ ਦਾ ਰਾਜਾ ਬਣਿਆ ਤੇ ਰੂਪ ਬਣਿਆ ਮਿਸਰ ਦਾ ਰਾਜਾ। ਇਹ ਦੋਵੇਂ ਰਾਜੇ ਜਿਹੜੇ ਇਹਨਾਂ ਨੇ ਬੜੇ ਜਿਹੜੇ ਪੁੰਨ ਵੀ ਕੀਤੇ, ਬੜੇ ਇਹਨਾਂ ਦੀ ਚਰਚੇ ਵੀ ਰਹਿ ਤੇ ਇਹ ਇਤਿਹਾਸ ਦੇ ਵਿੱਚ ਬੜਾ ਇੱਕ ਖਾਸ ਨਾਮ ਵੀ ਰੱਖਦੇ ਰਹਿ। ਇਹ ਸੀ ਰੂਪ ਤੇ ਬਸੰਤ ਦੀ ਕਥਾ ਤੇ ਮੈਂ ਦਾ ਵੀ ਬਹੁਤੇ ਸਰੋਤਿਆਂ ਨੇ ਇਹ ਪਹਿਲਾਂ ਸੁਣੀ ਵੀ ਹੋਵੇ, ਨਹੀਂ ਸੁਣੀ ਸੀ ਤੇ ਇਹ ਇੱਕ ਵਾਰ ਆਪਾਂ ਫੇਰ ਸੁਣਾ ਦਿੱਤੀ ਹੈ ਤੇ ਗੀਤ ਮਿਲ ਗਈ ਤੇ ਲਾ ਦੇ ਤੇ ਫਿਰ ਆਪਾਂ ਅਗਲੇ ਸਰੋਤਿਆਂ ਦੀਆਂ ਹੀ ਸਾਂਝਾਂ ਪਾਉਣੀਆਂ
ਨੇ। ਸੱਜਣ ਮਿੱਤਰ ਸਾਰੇ ਮੂੰਹ ਮੋੜ ਲੈਂਦੇ, ਵਕਤ ਪਏ ਤੇ ਮੈਲਾਂ ਵਾਲੇ ਝੁੱਗੀਆਂ ਦੇ ਵਿੱਚ ਰਹਿੰਦੇ, ਵਕਤ ਪਏ ਤੇ ਪੰਛੀਆਂ ਨੂੰ ਵੀ ਆਲਣੇ ਛੱਡਣੇ ਪੈਂਦੇ। ਬੋਲ ਕੇ ਜਵਾਨੋ ਕੁਝ ਦੱਸ ਵੀਰ ਨਾ, ਕਿਹੜਾ ਗਿਆ ਨਾਗ ਤੈਨੂੰ ਦੱਸ ਵੀਰ ਨਾ, ਭਾਈ ਦਾ ਵਿਛੋੜਾ ਦਾ ਵਸੀਨਾ ਪਾੜਦਾ, ਭਾਈ ਦਾ ਵਿਛੋੜਾ ਦਾ ਵਸੀਨਾ ਪਾੜਦਾ, ਰਾਜ ਕੋਲ ਬੈਠਾ ਰੂਪ ਤਾਹਾਂ ਮਾਰਦਾ, ਰਾਜ ਕੋਲ ਬੈਠਾ ਰੂਪ ਤਾਹਾਂ ਮਾਰਦਾ। ਸਮਾਨ ਟੈ ਗਿਆ ਜਿਗਰ ਮੈਨੂੰ ਨੂੰ ਅੱਖਾਂ ਖੋਲ ਵੀ ਨਾ ਪਤਾ ਹੁੰਦਾ ਮੈਨੂੰ ਪਾਲ ਵੀ ਨਾ ਸੌਂਦਾ ਮੈਂ ਪਤਾ ਹੁੰਦਾ ਮੈਨੂੰ ਪਾਲ ਵੀ ਨਾ ਸੌਂਦਾ ਮੈਂ ਵੀਰ ਨੂੰ ਬੁਰਾ ਵਾਇਆ ਬਚਾਉਂਦਾ ਮੈਂ ਵੀਰ ਨੂੰ ਬੁਰਾ ਵਾਇਆ ਬਚਾਉਂਦਾ ਮੈਂ
ਸਤਿ ਸ਼੍ਰੀ ਅਕਾਲ ਜੀ
ਅਸੀਂ ਲੈ ਕੇ ਆ ਰਹੇ ਹਾਂ
ਇੱਕ ਖਾਸ ਸ਼ੋ
ਜ਼ਰਾ ਸੁਣ ਕੇ ਜੀ
ਬਿਲਕੁਲ ਹੁਣ ਹੋ ਜਾਓ ਤਿਆਰ ਕਿਉਂਕਿ ਹਰਮਨ ਰੇਡੀਓ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਜ਼ਰਾ ਸੁਣ ਕੇ
ਨਾਮ ਵੀ ਜ਼ਰਾ ਸੁਣ ਕੇ ਜੀ ਆ ਤਾਂ ਫਿਰ ਸੁਣਨਾ ਤਾਂ ਪੈਣਾ ਜ਼ਰਾ ਸੁਣ ਕੇ ਜੀ
ਕਰਾਂਗੇ ਖੂਬ ਮਸਤੀ
ਸੁਣਾਵਾਂਗੇ ਗੀਤ ਗਾਣੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ
ਜੀ ਹਾਂ ਜ਼ਰਾ ਸੁਣ ਕੇ ਜੀ
ਓਨਲੀ ਓਨ ਹਰਮਨ ਰੇਡੀਓ ਸਟੇ ਟਿਊਨਡ ਵਿਦ ਅਸ
ਹਰ ਐਤਵਾਰ
ਸਵੇਰੇ 10 ਵਜੇ
खूबसूरत आवाज दा सफर हरमन रेडियो ऑस्ट्रेलिया मुड़ हाजिर होने आ एक छोटे जे वक्फे तो बाद सुनते रहो आवाज भी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਓ ਹਾਂ ਵੀ ਕੀ ਗਾਉਣਾ ਹੈ ਬਸ
ਲਓ ਜੀ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਕਰਦੇ ਆ ਜੀ ਪ੍ਰੋਗਰਾਮ ਦੇ ਵਿਚ ਹੁਣੇ ਤੁਸੀਂ ਸੁਣ ਕੇ ਹਟੇ ਆ ਜੀ ਕਹਾਣੀ ਜਿਹੜੀ ਰੂਪ ਤੇ ਬਸੰਤ ਦੀ ਮੈਨੂੰ ਉਮੀਦ ਹੈ ਕਿ ਸਾਰੇ ਸਰੋਤਿਆਂ ਨੇ ਬੜੀ ਪਸੰਦ ਕੀਤੀ ਹੋਵੇਗੀ ਬਹੁਤ ਬਹੁਤ ਧੰਨਵਾਦ ਆਇਆ ਜੀ ਤੁਹਾਡਾ ਸਟੋਰੀ ਸੁਣਾਉਣ ਦੇ ਲਈ ਤੇ ਬਹੁਤ ਬਹੁਤ ਧੰਨਵਾਦ ਕਰਨਵੀਰ ਪਠਾ ਸਾਹਿਬ ਦਾ ਕਿ ਉਹਨਾਂ ਨੇ ਇਸ ਸਟੋਰੀ ਦੀ ਜਿਹੜੀ ਮੰਗ ਕੀਤੀ ਹੈ ਲਓ ਜੀ ਅੱਗੇ ਤਾਂ ਜੀ ਪ੍ਰੋਗਰਾਮ ਦੇ ਵਿਚ ਆਪਣੇ ਪਹੁੰਚੇ ਨੇ ਅਮਨ ਗਿੱਲ ਸਾਹਿਬ ਮੈਲਬੋਰਨ ਵਾਲੇ ਉਹ ਬੱਲੇ 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 ਗਿੱਲ 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 ਜਿਹਨੇ ਜਿੱਤਿਆ ਸਾਡਾ ਮੈਂ ਵੀ ਤਾਇਆ ਜੀ ਠੀਕ ਆ ਜੀ ਚਲੋ ਸੱਚੇ ਪਾਤਸ਼ਾਹ ਦੀ ਕਿਰਪਾ ਹੋਣੀ ਚਾਹੀਦੀ ਹੈ ਤੂੰ ਪੁੱਤ ਠੀਕ ਆ ਤੇ ਅਸੀਂ ਵੀ ਠੀਕ ਹੀ ਆ ਤੁਹਾਡੇ ਨਾਲ ਹੀ ਅਸੀਂ ਆ ਤੁਸੀਂ ਖੁਸ਼ ਆ ਤੇ ਅਸੀਂ ਵੀ ਖੁਸ਼ ਆ ਕਹਿੰਦੇ ਜੀ ਮੈਂ ਵੀ ਠੀਕ ਆ ਤਾਇਆ ਜੀ ਤੇ ਰੂਪ ਬਸੰਤ ਦਾ ਕਿੱਸਾ ਸੁਣ ਰਹੇ ਜੀ ਤੁਹਾਡਾ ਜਿਹੜਾ ਤੁਸੀਂ ਸੁਣਾ ਰਹੇ ਸੀ ਆ ਸ਼ਾਬਾਸ਼ ਏ ਬਈ ਯਾਨੀ ਵੀ ਕਹਾਣੀ ਜਿਹੜੀ ਆ ਉਹ ਕਿਆ ਕਰੋਗੇ ਅਸੀਂ ਤੁਹਾਨੂੰ ਮੁੜ ਸੁਣਾਇਆ ਕਰਾਂਗੇ ਤੁਸੀਂ ਸਾਨੂੰ ਦੱਸਿਆ ਕਰੋ ਸਾਨੂੰ ਦੱਸਿਆ ਕਰੋ ਤੇ ਅਸੀਂ ਉਹਨੂੰ ਜਰੂਰ ਸੁਣਾਇਆ ਕਰਾਂਗੇ ਕਿੱਸੇ ਕਹਾਣੀਆਂ ਤੁਹਾਡੇ ਆਪਣੇ ਹੀ ਆ ਪਹਿਲੇ ਜਿਹੜੇ ਆ ਵੱਡੇ ਵਡੇਰੇ ਕਹਾਣੀਆਂ ਕਿਸੇ ਸੁਣਾਉਂਦੇ ਰਹੇ ਆ ਇਹ ਹੁਣ ਦਾ ਨਹੀਂ ਇਹ ਪੁਰਾਣੇ ਬੜੇ ਕਿੱਸੇ ਆ ਜੀ ਸਹੀ ਗੱਲ ਹੈ ਜੀ ਤੇ ਇਧਰ ਤਾਇਆ ਜੀ ਲਖਵੀਰ ਸਿੰਘ ਭਾਜੀ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਸਤਿ ਸ਼੍ਰੀ ਅਕਾਲ ਉਹ ਬਲ ਹੈ ਲਖਵੀਰ ਸਾਹਿਬ ਅੱਜ ਲਖਵੀਰ ਸਾਹਿਬ ਬੜੇ ਜਰਬਾ ਦੀ ਕਿਤੇ ਦਰਸ਼ਨ ਦਿੱਤੇ ਆ ਬਾਲਾ ਬਿਜੀ ਹੋ ਗਿਆ ਪਛੀ ਲਗੇ ਜੀ ਕਹਿੰਦੇ ਜੀ ਗਾਣਾ ਲਾ ਦਿਓ ਤਾਇਆ ਜੀ ਮੈਂ ਬਾਬਾ ਹੁੰਦਾ ਜੇ ਕਿਧਰੇ ਮੈਂ ਬਾਬਾ ਹੁੰਦਾ ਬਹੁਤਾ ਖੂਨ ਖਰਾਬਾ ਹੁੰਦਾ ਮੇਰਾ ਬਾਲਾ ਦਾਬਾ ਹੁੰਦਾ ਬਾਲਾ ਸੋਹਣਾ ਗੀਤ ਇਹ ਕਿਧਰੇ ਮੈਂ ਬਾਬਾ ਹੁੰਦਾ ਵਾਕਿਆ ਵੀ ਜੇ ਮੈਂ ਵੀ ਕਿਧਰੇ ਬਾਬਾ ਹੁੰਦਾ ਤਾਂ ਮੌਜ ਬਾਰਾਂ ਮੇਰੀਆਂ ਵੀ ਬੁਰੀਆਂ ਬਾਬਿਆਂ ਨੇ ਤਾਂ ਜੀ ਹਾਲਤ ਮਗਰੋਂ ਬੜੀ ਔਰੀ ਹੁੰਦੀ ਆ ਕੋਈ ਓਹਦਾ ਦੀਏ ਨੂੰ ਜੇ ਕਿਸੇ ਨੂੰ ਪੁੱਤ ਚਾਹ ਫੜਾ ਮਿਲਕੀ ਤੇ ਮੈਂ ਦੱਸਦਾ ਭੋਲੀ ਦੁਨੀਆਂ ਨੂੰ ਮੂਰਖ ਬਣਾ ਕੇ ਤੁਸੀਂ ਰੱਬ ਤੋਂ ਬਚ ਨਹੀਂ ਸਕਦੇ ਤੇ ਪੁੱਤ ਰੱਬ ਜਿਹੜਾ ਨਾ ਉਹ ਜਿਹੜਾ ਅਵਰਮ ਪਾਰ ਆ ਚਲਾਕੀਆਂ ਬੰਦੇ ਨਾ ਹੋ ਸਕਦੀਆਂ ਚਲਾਕੀਆਂ ਸੰਸਾਰ ਨਾ ਹੋ ਸਕਦੀਆਂ ਰੱਬ ਦੇ ਮੂਹਰੇ ਚਲਾਕੀ ਨਹੀਂ ਚੱਲਦੀ ਚੰਗੇ ਚੰਗੇ ਬੰਦਿਆਂ ਦਾ ਜਦੋਂ ਫੜ ਕੇ ਜੜਾਂ ਜਿਹੜੀਆਂ ਉਹ ਅੱਧ ਸਮਾਨ ਨੂੰ ਕਰ ਦਿੰਦਾ ਨਾ ਜਦੋਂ ਉਹ ਕਿਸੇ ਦਾ ਤੁਸੀਂ ਹੱਕ ਖਾਣਾ ਕਿਸੇ ਦਾ ਤੁਸੀਂ ਮਤਲਬ ਕਮਾਈ ਖਾਣੀ ਬਹੁਤ ਹੀ ਮਾੜੀ ਹੈ ਜੇ ਤੁਸੀਂ ਹੁਣ ਮੰਨ ਲਓ ਦਸਵੰਧ ਕੱਢ ਕੇ ਤੇ ਦਿੰਦੇ ਆ ਕਿਸੇ ਬਾਬੇ ਨੂੰ ਤੁਸੀਂ ਮਿਹਨਤ ਦੀ ਕਮਾਈ ਦਿੰਦੇ ਆ ਦਿਨ ਰਾਤ ਕਰ ਦਿੰਦੇ ਆ ਰਾਤਾਂ ਵੀ ਜਾਗਦੇ ਆ ਦਿਨ ਵੀ ਜਾਗਦੇ ਆ ਕੋਈ ਦਿਨ ਰਾਤ ਦਾ ਕੋਈ ਹਿਸਾਬ ਹੀ ਨਹੀਂ ਤੇ ਕੋਈ ਬਾਬਾ ਆ ਜਾਵੇ ਕੋਈ ਸਹੀ ਹੋਵੇ ਤੇ ਸਹੀ ਜੇ ਗਲਤ ਹੋਵੇ ਬਾਬਾ ਕੋਈ ਐਸ਼ਾਂ ਕਰਨ ਵਾਲਾ ਤੁਹਾਡੇ ਪੈਸਿਆਂ ਤੇ ਉਹ ਐਸ਼ਾਂ ਕਰੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਵੀ ਜਿਵੇਂ ਮਲਕ ਭਾਗੋ ਦੇ ਰੋਟੀ ਚੋਂ ਲਹੂ ਨਿਕਲਿਆ ਸੀ ਤੇ ਭਾਈ ਲਾਲੋ ਦੀ ਰੋਟੀ ਦੇ ਵਿੱਚੋਂ ਦੁੱਧ ਨਿਕਲਿਆ ਸੀ ਤੇ ਮਲਕ ਭਾਗੋ ਹੀ ਆ ਫਿਰ ਮਹਾਰਾਜ ਨੂੰ ਕਿਹਾ ਵਾ ਨਾ ਤੇਰੇ ਰੋਟੀ ਚੋਂ ਲਹੂ ਤਾਂ ਨਿਕਲਿਆ ਕਿ ਤੇਰੇ ਕਮਾਈ ਆਪਦੀ ਨਹੀਂ ਲੋਕਾਂ ਦਾ ਖੂਨ ਪਸੀਨਾ ਤੂੰ ਪੀਂਦਾ ਰਿਹਾ ਤੂੰ ਗਰੀਬਾਂ ਦਾ ਲਹੂ ਪੀਂਦਾ ਤੇਰੀ ਰੋਟੀ ਚ ਲਹੂ ਆ ਇਹ ਜਿਹੜਾ ਕਿਸੇ ਦਾ ਹੱਕ ਖਾਣਾ ਇਹ ਪੁੱਤ ਬਹੁਤ ਹੀ ਮਾੜਾ ਹੱਕ ਨਾ ਕਿਸੇ ਦਾ ਖਾਵੇ ਅਛਰੂ ਮੈਨੂੰ ਗੱਲ ਕਹਿੰਦਾ ਹੁੰਦਾ ਸੀ ਪੱਲੇ ਦੇ ਲਾੜੋ ਆਂਦਾ ਸੀ ਬੰਨ ਲਓ ਉਹ ਆਂਦਾ ਜ਼ਿੰਦਗੀ ਦੇ ਵਿੱਚ ਸੁੱਖ ਲੈਣਾ ਕਦੇ ਵੀ ਕੋਸ਼ਿਸ਼ ਕਰੀ ਜ਼ਿੰਦਗੀ ਦੇ ਵਿੱਚ ਖਾਈ ਨਾ ਕਿਸੇ ਦਾ ਖਵਾਤ ਪਵਨ ਦੇਈ ਕਿਸੇ ਨੂੰ ਕਿਸੇ ਦਾ ਖਾਈ ਨਾ ਮਤਲਬ ਕੁਝ ਗੱਲਾਂ ਸਿਆਣੇ ਜਿਹੜੇ ਨਾ ਉਹ ਸਾਨੂੰ ਬੜੀ ਮਾਮਲੂਮੀ ਜਿਹੀਆਂ ਲੱਗਦੀਆਂ ਬੇਮਲੂਮੀ ਜਿਹੀਆਂ ਇਹ ਗੱਲ ਹੁਣ ਤੁਹਾਨੂੰ ਲੱਗਣੀ ਹੈ ਕਿ ਇਹ ਕੋਈ ਗੱਲ ਤਾਂ ਨਹੀਂ ਬਹੁਤੀ ਵੀ ਖਾਈ ਨਾ ਖਵਾ ਦੇਈ ਪਰ ਇਹ ਗੱਲ ਦਾ ਜਦੋਂ ਨਿਚੋੜ ਸਾਇੰਟਿਫਿਕ ਫਾਰਮੂਲਾ ਲੱਭੋਗੇ ਨਾ ਜੀਵਨ ਨੂੰ ਬਦਲਣ ਟਰਨਿੰਗ ਪੁਆਇੰਟ ਆਫ ਦਾ ਲਾਈਫ ਇਹ ਗੱਲ ਆ ਜੋ ਕਈ ਵਾਰ ਆਪਾਂ ਗੱਲ ਨੂੰ ਅਣਗੋਲਿਆ ਜਾਂ ਕਹਿੰਦੇ ਸੌ ਜਾਣੇ ਗੱਲ ਕਹਿੰਦੇ ਤੇ ਸਾਡੇ ਪਾ ਦੀ ਇਹ ਗੱਲ ਹੀ ਕੋਈ ਨਹੀਂ ਪਰ ਮੈਂ ਉਦੋਂ ਨਹੀਂ ਸਮਝ ਗਿਆ ਵੀ ਇਹ ਗੱਲ ਕੋਈ ਛੋਟੀ ਨਹੀਂ ਖਾਈ ਨਾ ਖਵਾ ਨਹੀਂ ਬੜੀਆਂ ਸੋਹਣੀਆਂ ਜਿਹੜੀਆਂ ਗੱਲਾਂ ਸਿਆਣੇ ਦੱਸਦੇ ਰਹੇ ਹੁਣ ਸਿਆਣੇ ਤੁਸੀਂ ਬਹਿੰਦੇ ਨੇ ਚਲੋ ਤੁਸੀਂ ਫੇਰ ਕਰਮਾਂ ਵਾਲੇ ਆ ਜਿਹੜੀਆਂ ਅਸੀਂ ਸਿਆਣਿਆਂ ਤੋਂ ਸੁਣੀਆਂ ਅਸੀਂ ਤੁਹਾਨੂੰ ਦੱਸਦੇ ਰਹੇ ਨੇ ਆਪ ਤਾਂ ਹਲੇ ਚਲੋ ਸਿਆਣੇ ਨਹੀਂ ਹੋਏ ਹਲੇ ਹਲੇ ਨਿਆਣੇ ਹੀ ਆ ਨਹੀਂ ਆ ਹਲੇ ਉਮਰ ਦਾ ਅਕਲ ਨਾਲ ਕੋਈ ਤਾਲੁਕਾਤ ਨਹੀਂ ਜੀ ਤੇ ਤਾਂ ਜੀ ਤੁਸੀਂ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਸਿਆਣੀਆਂ ਦੱਸਦੇ ਹੋ ਆਹੋ ਜਿਹੜੀਆਂ ਸੁਣੀਆਂ ਉਹ ਇਹਨਾਂ ਨੂੰ ਦੱਸ ਜਾਈਦਾ ਤਾਂ ਕਿ ਇਹ ਕੋਈ ਗੱਲ ਪੱਲੇ ਮੰਨ ਲੈਣ ਇਹਨਾਂ ਦਾ ਜੀਵਨ ਜਿਹੜਾ ਖਰਾਬ ਨਾ ਹੋਵੇ ਨਿੱਕੀਆਂ ਮੋਟੀਆਂ ਟੈਨਸ਼ਨਾਂ ਪਰੇਸ਼ਾਨੀਆਂ ਨਿੱਕੇ ਮੋਟੇ ਜਿਹੜੇ ਝਗੜੇ ਚ ਮੇਲੇ ਇਹਨਾਂ ਦੀ ਜ਼ਿੰਦਗੀ ਨੂੰ ਕੁਛ ਅਸਰ ਹੀ ਨਾ ਕਰਨ ਜਿਵੇਂ ਛੋਟੇ ਮੋਟੇ ਭਚਾਲਾਂ ਦੇ ਨਾਲ ਤੂਫਾਨਾਂ ਦੇ ਨਾਲ ਮਜ਼ਬੂਤ ਇਮਾਰਤਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਜੇ ਇਮਾਰਤਾਂ ਦੀ ਨੀਂਹ ਬੜੀ ਕਮਜ਼ੋਰ ਆ ਤੇ ਉਹ ਹਵਾ ਨਾ ਡਿੱਗ ਸਕਦੀਆਂ ਤੂਫਾਨ ਭਚਾਲ ਲਈ ਉਹਨੂੰ ਲੋੜ ਹੀ ਕੋਈ ਨਹੀਂ ਹਾਂ ਸਹੀ ਗੱਲ ਹੈ ਤਾਜੀ ਇਸ ਲਈ ਮਜ਼ਬੂਤ ਤੁਹਾਡੀ ਜ਼ਿੰਦਗੀ ਵੀ ਹੋਣੀ ਚਾਹੀਦੀ ਤੇ ਬਾਕੀ ਤਾਜਾ ਜੀ ਮਨਦੀਪ ਸਿੰਘ ਦਿਆਲ ਸਾਹਿਬ ਕਹਿੰਦੇ ਤੁਹਾਡੀ ਕਹਾਣੀ ਬੜੀ ਪਿਆਰੀ ਸੀ ਜੀ ਥੈਂਕ ਯੂ ਭਾਜੀ ਦਿਆਲ ਸਾਹਿਬ ਤੇ ਜਤਿੰਦਰ ਸਿੰਘ ਭੰਗੂ ਸਾਹਿਬ ਵੀ ਕਹਿੰਦੇ ਨੇ ਸਟੋਰੀ ਤਾਜਾ ਜੀ ਬਹੁਤ ਹੀ ਪਿਆਰੀ ਹੈ ਤੇ ਬਾਕੀ ਤਾਜਾ ਜੀ ਕਹਿੰਦੇ ਸਟੋਰੀ ਨੂੰ ਕੰਟੀਨਿਊ ਰੱਖੋ ਬਹੁਤ ਮਜ਼ਾ ਆ ਰਿਹਾ ਸੌਂਗ ਤਾਂ ਅਸੀਂ ਰੋਜ਼ ਸੁਣੀਦਾ ਕਹਾਣੀਆਂ ਇੱਦਾਂ ਕਹਿੰਦੇ ਜ਼ਰੂਰ ਸੁਣਾਇਆ ਕਰੋ ਮਤਲਬ ਕਹਿਣ ਦਾ ਭਾਵ ਤੇ ਬਹੁਤ ਹੀ ਮਤਲਬ ਵਧੀਆ ਲੱਗੀ ਉਹਨਾਂ ਨੂੰ ਕਹਾਣੀ ਹਾਂ ਭੰਗੂ ਸਾਹਿਬ ਨੇ ਤੇ ਸਾਨੂੰ ਇਹ ਸਲਾਹ ਦਿੱਤੀ ਬਿਤਾਇਆ ਕਹਾਣੀਆਂ ਸੁਣਾਇਆ ਕਰੋ ਮੇਰੇ ਦਿਮਾਗ ਚ ਨਿਕਲ ਗਿਆ ਐਸਾ ਕੁੜੀ ਦਾ ਵਿਆਹ ਕੀਤਾ ਚੇਤਾ ਭੁੱਲ ਗਿਆ ਮਾਂ ਬਾਕੀ ਕਿ ਪੰਗੂ ਸਾਹਿਬ ਕਹਿੰਦੇ ਨੇ ਜੈ ਜਵਾਨ ਜੈ ਕਿਸਾਨ ਤੇ ਤਾਇਆ ਜੀ ਭਾਜੀ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਮੰਗੂ ਸਾਹਿਬ ਕਿੱਦਾਂ ਸਿੱਧਾਂ ਹੋ ਰਹੇ ਡਾ ਹੁਣ ਖੁਸ਼ਾਂ ਪਾਣੀਆਂ ਤੇ ਕਹਾਣੀਆਂ ਸਿੱਟੀ ਤੁਰੇ ਹੋਣੇ ਅਸੀਂ ਤੇ ਕਹਿੰਦੇ ਮੈਂ ਵੀ ਠੀਕ ਹਾਂ ਜੀ ਤੇ ਕੰਮ ਤੇ ਆ ਜੀ ਡਰਾਈਵਿੰਗ ਕਰ ਰਿਹਾ ਤੇ ਬਹੁਤ ਚੰਗੀ ਗੱਲ ਤਾ ਜੀ ਚੰਗੀ ਤੇ ਗੱਲ ਵੇਲੇ ਨੂੰ ਕੋਈ ਇੱਜ਼ਤ ਨਹੀਂ ਦਿੰਦਾ ਜੀ ਤੇ ਬਾਕੀ ਕਹਿੰਦੇ ਅੱਜ ਅਰਜਨ ਢਿੱਲੋਂ ਦਾ ਗਾਣਾ ਸੁਣਾ ਦਿਓ ਜੀ ਲਿਖਾਰੀ ਇਹਨੇ ਬਈ ਗੱਲ ਹੀ ਢਿੱਲੋਂ ਦੀ ਫੜ ਲਈ ਤੇ ਢਿੱਲੋਂ ਹੀ ਮਸ਼ਹੂਰ ਕਰਨ ਦਿਓ ਹਾ ਭੰਗੂ ਭੰਗੂ ਤੂੰ ਐਤਕੀ ਢਿੱਲੋਂ ਮੈਂ ਲੱਗਦਾ ਊ ਚਰਚਾ ਜੀ ਬਣਾ ਦੇਣੀ ਅੱਗੇ ਉਹ ਬਾਦਲ ਸਾਰਾ ਪਰਿਵਾਰ ਢਿੱਲੋਂ ਆ ਉਹਨਾਂ ਦੇ ਲੋਕ ਦੁਆਲੇ ਹੋਏ ਆ ਤੇ ਤੂੰ ਸਿੰਗਰਾਂ ਨੂੰ ਢਿੱਲੋਂ ਨੂੰ ਮਸ਼ਹੂਰ ਕਰਦਾ ਵਾਹ 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 ਚਲੋ ਵਧੀਆ ਤਾਇਆ ਫਿਰ ਵੀ ਬਹੁਤ ਚੰਗੀ ਗੱਲ ਤੇ ਬਾਕੀ ਬਾਕੀ ਤਾਇਆ ਜੀ ਅੱਗੇ ਪ੍ਰੋਗਰਾਮ ਦੇ ਵਿਚ ਅਗਲੀਆਂ ਆਪਾਂ ਸੁਨੇਹ ਜਿਹੜੇ ਆ ਉਹ ਪੜ੍ਹਨੇ ਆ ਤੇ ਇੰਦਰ ਸੰਘਾ ਸਾਹਿਬ ਵੀ ਸੁਣਦੇ ਪੈ ਨੇ ਉਹ ਬਲੇ ਹੰਗਾ ਸਾਹਿਬ ਕਹਿੰਦੇ ਕਿਆ ਬਾਤ ਆ ਤਾਇਆ ਜੀ ਆਨੰਦ ਆ ਰਿਹਾ ਸੁਣ ਕੇ ਜੀ ਗਿਆ ਤੇ ਬਸੰਤ ਬਹੁਤ ਲੱਕੀ ਲੱਗਦਾ ਸੀ ਜਿਦਾਂ ਬਸੰਤ ਦੇ ਸਾੜ ਸਤੀ ਚੱਲੀ ਹੁੰਦੀ ਹੈ ਵੀ ਹਰ ਦੁੱਖ ਸਾਰੇ ਬਸੰਤ ਨੂੰ ਆਏ ਰੂਪ ਨੂੰ ਚੁੱਪ ਕਰਕੇ ਕੋਈ ਦੁੱਖ ਹੀ ਨਹੀਂ ਆਇਆ ਪਹਿਲਾਂ ਰੂਪ ਬਸੰਤ ਕੰਗਾਈ ਉਹਨੇ ਰੂਪ ਨੂੰ ਯਾਨੀ ਰੂਪ ਸੀਗਾ ਨਾ ਚੰਦਰਵਤੀ ਦਾ ਰੂਪ ਨੂੰ ਠੋਕਰ ਮਾਰੀ ਤੇ ਉਹਨੂੰ ਐਸੀ ਉਹਨੇ ਬਦਦੁਆ ਦਿੱਤੀ ਆ ਤੇ ਉਹ ਵੀ ਤੂੰ ਮੇਰੇ ਨਾਲ ਮਤਲਬ ਪਿਆਰ ਨਹੀਂ ਕੀਤਾ ਜਾਂ ਮੇਰੀ ਗੱਲ ਨਹੀਂ ਆਖੇ ਨਹੀਂ ਮੰਨਿਆ ਉਹਨੂੰ ਐਸੀ ਬਦਦੁਆ ਦਿੱਤੀ ਆ ਬਸੰਤ ਸਾਰੀ ਉਮਰ ਵੇਖਲਾ ਧੱਕੇ ਹੀ ਖਾਂਦਾ ਰਿਹਾ ਪਹਿਲਾਂ ਉਹਨੂੰ ਸ਼ੇਰ ਦੇ ਮਾਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਕਦੇ ਉਹ ਮਾਲੀ ਕੋ ਕਦੇ ਉਹ ਸੌਦਾਗਰ ਕੋ ਕਦੇ ਉਹ ਮੱਛੀਆਂ ਕੋ ਤੇ ਕਦੇ ਡੱਡੂਆਂ ਕੋ ਯਾਨੀ ਉਹ ਪਿਓ ਦੇ ਪੁੱਤ ਨੇ ਨੀ ਸੁੱਖ ਦਾ ਸਾਹ ਲਿਆ ਤੇ ਕਦੇ ਉਹਦੇ ਸੱਪ ਡੰਗ ਮਾਰ ਗਿਆ ਕਦੇ ਉਹਨੂੰ ਵੱਢ ਕੇ ਸਿੜਦਾ ਯਾਨੀ ਮੈਨੂੰ ਐ ਲੱਗਦਾ ਸੀ ਵੀ ਜਿਹੜੀ ਚੰਦਰਵਤੀ ਨੇ ਜਿਹੜੀ ਬਦਦੁਆ ਉਹਨੂੰ ਦਿੱਤੀ ਨਾ ਉਹ ਕੰਜਰ ਦੇ ਸਾਰੇ ਜ਼ਿੰਦਗੀ ਉਹਨੂੰ ਨਾਲ ਹੀ ਰਹੀ ਆ ਰੂਪ ਮੌਲ ਚ ਰੂਪ ਨੇ ਮਤਲਬ ਕੋਈ ਦੁੱਖ ਨੀ ਵੇਖਿਆ ਆਇਆ ਤੇ ਸਿੱਧਾ ਰਾਜਾ ਬਣ ਗਿਆ ਰੂਪ ਦੀ ਵਾਹ ਵਾਹ ਮਤਲਬ ਐ ਲੱਗਦਾ ਵੀ ਜਿੱਦਾਂ ਨਾ ਰੂਪ ਨੇ ਪਖਰਾਜ ਹੀ ਪਾਇਆ ਹੁੰਦਾ ਪਖਰਾਜ ਪਖਰਾਜ ਰਤਨ ਬੜਾ ਕਰਮਾਂ ਵਾਲਾ ਸੁਣਨ ਦੇ ਵਿਚ ਅਛਰੂ ਦੱਸਦਾ ਹੁੰਦਾ ਜੇ ਕਿਸੇ ਨੂੰ ਪਖਰਾਜ ਮਿਲ ਜਾਏ ਨਾ ਸ਼ੁੱਧ ਤੇ ਪਹਿਲੀ ਉਂਗਲ ਚ ਪਾ ਲਈਏ ਸੋਨੇ ਚ ਜੜਾ ਕੇ ਜਾਂ ਪਿੱਤਲ ਚ ਜੜਾ ਕੇ ਤੇ ਤਕਦੀਰਾਂ ਬਾਬਾ ਜੀ ਬਦਲ ਦੇਣਾ ਅੱਛਾ ਤੁਸੀਂ ਵਿਸ਼ਵਾਸ ਕਰਨੇ ਹੋ ਹਾਂ ਤੁਸੀਂ ਇਹ ਗੱਲ ਨੂੰ ਵਿਸ਼ਵਾਸ ਕਰਦੇ ਤਾਂ ਹੋਰ ਅਸੀਂ ਓਦਾਂ ਹੀ ਮੇਰੇ ਫਸ ਬਾਕੀ ਤਾਇਆ ਜੀ ਤੁਸੀਂ ਵੀ ਕੋਈ ਸ਼ੇਰ ਮਾਰਿਆ ਜਵਾਨੀ ਚ ਉਹ ਮੈਂ ਇੱਕ ਮਾਰੇ ਸ਼ੇਰਾ ਹੋਰ ਮੈਂ ਕਿਤੇ ਲੂੰਬੜੀਆਂ ਹੀ ਮਾਰਦਾ ਰਿਹਾ ਮਾਰੇ ਸ਼ੇਰਾ ਗਿੱਦੜਾਂ ਦੇ ਤਾਂ ਮੈਂ ਊ ਲੱਗ ਨਹੀਂ ਜਾਂਦਾ ਰਿਹਾ ਸ਼ੇਰ ਮਾਰੇ ਵੀ ਅਸੀਂ ਬਹੁਤ ਇੱਧਰ ਪਾਖਰ ਹੋਣਾ ਦੇ ਜਿਹੜੇ ਸੀ ਨਾਨਕੇ ਇਹ ਸੀ ਇੱਧਰ ਬਾਹਰ ਵੱਲ ਇੱਧਰ ਉਹਨਾਂ ਨੇ ਸ਼ੇਰ ਸ਼ਿਕਾਰ ਕਰਦੇ ਹੁੰਦੇ ਸੀ ਬੜੇ ਉਹਨਾਂ ਸੂਰ ਮਾਰੇ ਸ਼ਿਕਾਰ ਦੀ ਮਨਾਹੀ ਨਹੀਂ ਸੀ ਦੁਨੀਆਂ ਹੁੰਦੀ ਸ਼ਿਕਾਰ ਦੇ ਦੁਆਲੇ ਮੈਂ ਪਾਖਰ ਉੱਥੇ ਚਲ ਗਿਆ ਤੇ ਅਸੀਂ ਨਾ ਡੰਡੇ ਨਾਲ ਹੀ ਸ਼ੇਰ ਮਾਰ ਲਿਆ ਸੀ ਡੰਡੇ ਨਾਲ ਹੀ ਕਿੰਨੇ ਜਾਣੇ ਸੀ ਸਾਰਾ ਪਿੰਡ ਹੀ ਨਾਲ ਹੀ ਸੀਗੇ ਉਹ ਕਹਿ ਕੇ ਬੋਟੀ ਸਾਰਿਆਂ ਨੂੰ ਆਈ ਪਿੰਡ ਨੂੰ ਅੱਛਾ ਨਾਲੇ ਮਾਝ ਜਿਹੜਾ ਸ਼ੇਰ ਸੀਗਾ ਦੁਨੀਆਂ ਡੰਡੇ ਨਾਲ ਮਾਰ ਲਿਆ ਕੋਈ ਬੰਦੂਕ ਨੀ ਗੋਲੀ ਚਲਾਉਣ ਦੀ ਲੋੜ ਨੀ ਪਈ ਉਹ ਪਹਿਲੀ ਗੱਲ ਮੋਹਰੇ ਮੋਹਰੇ ਭੱਜ ਤੁਰਿਆ ਘੇਰਾ ਪਾ ਕੇ ਫੜਿਆ ਨੀ ਤੇ ਤੂੰ ਕਹਿਣਾ ਵੀ ਤਾਇਆ ਝੂਠ ਕਹੀ ਜਾਂਦਾ ਬੱਬਰ ਸ਼ੇਰ ਸੀ ਤੇ ਮੂੰਹ ਤੇ ਨਿਕਲ ਗਿਆ ਸੀ ਦੋ ਡੰਡਿਆਂ ਨਾਲ ਹੀ ਉਹਦਾ ਤੇ ਮੈਨੂੰ ਯਾਦ ਆ ਵੀ ਮੈਂ ਮਹੀਨਾ ਉਹ ਕੁੜਤਾ ਪਜਾਮਾ ਨਹੀਂ ਸੀ ਧੋਤਾ ਹੀ ਤੇ ਉਹਦੇ ਪਿਸ਼ਾਬ ਪਿਆ ਸੀ ਜਿੱਥੇ ਜਿੱਥੇ ਪਿਸ਼ਾਬ ਡੋਲਿਆ ਕੁੜਤਾ ਪਜਾਮਾ ਉਹਨਾਂ ਨਾਲ ਖੱਟਾ ਹੋ ਗਿਆ ਤੇ ਮੈਂ ਤਿੰਨ ਚਾਰ ਮਹੀਨੇ ਚੌਂਕ ਚ ਗੜ ਛੱਡਿਆ ਵੀ ਆਹ ਦੇਖੋ ਸੂਰਮੇ ਨੇ ਜਿਹਨੇ ਸ਼ੇਰ ਦਾ ਪਿਸ਼ਾਬ ਕੱਢਦਾ ਜੀ ਅੱਛਾ ਮੈਂ ਲੱਤਾਂ ਜੀ ਮਾਰੀ ਗਿਆ ਡੰਡੇ ਹੁਣ ਪਧਾਰੀ ਜੀ ਮਾਰੀ ਮੇਰੇ ਉੱਤੇ ਤੇ ਪਤਾ ਹੀ ਉਦੋਂ ਲੱਗਾ ਜਦੋਂ ਮੈਂ ਕਿਹਾ ਡੁੱਲ ਗਿਆ ਬਾਈ ਤੇ ਮੈਨੂੰ ਉਹਦਾ ਇਹਦਾ ਸਹੁਰਾ ਕਹਿੰਦਾ ਇਹਦਾ ਪਾਖਰ ਦਾ ਮਾਮਾ ਆਉਂਦਾ ਕਹਿੰਦਾ ਵੀ ਪਿਸ਼ਾਬ ਕਰਦਾ ਸ਼ੇਰ ਨੇ ਮੈਂ ਕਿਹਾ ਵੇਖ ਲਾ ਬਈ, ਮਤਲਬ ਕਿਸੇ ਨੇ ਕਹਿਣਾ ਵੀ ਬੰਦੇ ਦਾ ਪਿਸ਼ਾਬ ਕੁੱਟ ਕੇ ਕਈਆਂ ਨੇ ਕੱਢਿਆ ਹੋਊਗਾ, ਤਾਂ ਕੁੱਟ ਕੁੱਟ ਸ਼ੇਰ ਦਾ ਹੀ ਕੱਢਦਾ ਸੀ। ਤੇ ਤੂੰ ਕਹਿੰਦਾ ਸ਼ੇਰ ਮਾਰਿਆ, ਸ਼ੇਰ ਮਾਰ ਕੇ ਰਿੰਨ ਕੇ ਤੇ ਸਾਰੇ ਪਿੰਡ ਚ ਵੰਡਿਆ ਹੋਇਆ, ਤੂੰ ਕੋਈ ਇਹਦਾ ਮਾਰਿਆ। ਤੇ ਇਹਦੀ ਨਾਨੀ ਕਹਿੰਦੀ ਸੀ, ਇਹਦੀ ਪਾਖਰ ਦੀ ਕਹਿੰਦੀ ਵੀ ਥੁੜ ਜਾਣਾ ਸ਼ੇਰ ਤੁਹਾਡਾ, ਵਿੱਚ ਆਲੂ ਪਾ ਲਓ, ਆਲੂ ਪਾ ਲਓ ਸ਼ੇਰ ਚ। ਉਹ ਮੈਂ ਕਿਹਾ ਵੀ ਬੀਬੀ ਵੀ ਮੀਟ ਚ ਕਦੇ ਆਲੂ ਨੀ ਪੈਂਦੇ, ਤੇ ਤੂੰ ਨਵੇਂ ਨਾ ਸਾਨੂੰ ਫਾਰਮੂਲੇ ਦੱਸ, ਤੁਸੀਂ ਵੀ ਖਾਧਾ ਫਿਰ? ਉਹ ਮੈਂ ਤੇ ਖਾਂਦਾ ਹੀ ਨੀ ਸੀ, ਮੈਂ ਤੇ ਕਦੇ ਕੋਈ ਭੇਡ ਬੱਕਰੀ ਨੀ ਖਾਧੀ, ਤੇ ਸ਼ੇਰ ਤੇ ਮੈਂ ਖਾਣੇ ਕੀ ਆ। ਸ਼ੇਰ ਦਾ ਮਾਸ ਬਾਬਾ ਜੀ ਖਾਣਾ ਕੋ ਖਾ ਲਈਦਾ ਵਾੜਾ, ਸਾਰੀ ਦਿਹਾੜੀ ਰਜਾਈ ਨੀ ਉੱਤੇ ਲੈਣ ਦੀ ਲੋੜ, ਇੰਨਾ ਗਰਮ ਹੁੰਦਾ। ਅੱਛਾ ਹਾਂ, ਨੰਗੇ ਪਿੰਡੇ ਦੇ ਵਿਚ ਵੀ ਭਾਵਾਂ ਤੂੰ ਮਤਲਬ ਬਹੁਤ ਜਿਆਦਾ ਇਧਰ। ਜਸਪਾਲ ਜੈਨਪੁਰੀ ਸਾਹਿਬ ਕਹਿੰਦੇ ਨੇ ਸ਼ੇਰ ਨੀ ਹੋਣੀ ਆ ਤਾਇਆ ਜੀ, ਕਹਿੰਦਾ ਨਹੀਂ ਮਤਲਬ ਜਿਹੜਾ ਤੁਸੀਂ ਕਹਿੰਦੇ ਨਾ ਜਿਹੜੀ ਮਾਰੀ ਤੁਸੀਂ, ਸ਼ੇਰ ਨੀ ਹੋਣੀ। ਉਹ ਬਾਬਾ ਤੈਨੂੰ ਸ਼ੇਰ ਦੱਸੀ ਜਾਣਾ, ਤੂੰ ਸਾਡੇ ਕੋਲ ਸ਼ੇਰਨੀ ਮਰਵਾਈ ਜਾਣਾ। ਕੁੱਟਿਆ ਬਾਲਾ ਯਾਰ ਤੈਨੂੰ ਮੈਂ ਦੱਸੀ ਜਾਣਾ, ਕੁੱਟ ਕੁੱਟ ਕੇ ਨਾ ਮਤਲਬ ਤਾਂ ਨੂੰ ਮੂੰਹ ਉਹਦਾ ਕਰਦਾ। ਤੇ ਮੈਂ ਸਮਝ ਗਿਆ ਇਹਦੀ ਗੱਲ, ਤੇ ਮੈਂ ਨਾ ਮਤਲਬ ਮੈਨੂੰ ਕਹਿੰਦੇ ਸੀ ਕੋਈ ਲਾਗੇ ਨੀ ਸੀ ਜਾਂਦਾ। ਮੈਂ ਤੇਰੀ ਗੱਲ ਦੱਸਦਾ ਪੂਰਾ, ਤੂੰ ਫਿਰ ਅੱਧੀ ਫਿਲਮ ਹੀ ਹਲੇ ਦੱਸੀ ਆ, ਉਹ ਨੀ ਸੀ ਕੋਈ ਜਾਂਦਾ। ਤੇ ਮੈਨੂੰ ਕਹਿੰਦੇ ਮਰ ਗਿਆ ਕਿ ਜਿੰਦਾ, ਚੈੱਕ ਕਰੂ, ਚੈੱਕ ਕਰੋ ਕਿਹੜਾ ਚੈੱਕ ਕਰਨਾ ਕਹਿੰਦੇ ਅਸੀਂ। ਤੇ ਮੈਂ ਇਦਾਂ ਮਤਲਬ ਡੰਡਾ ਜਿਹਾ ਲਿਆ ਕੇ ਨਾ ਉਹਦੇ ਲਾਗੇ, ਜਦ ਉਹਦੀਆਂ ਲੱਤਾਂ ਤਾਂ ਨੂੰ ਕੀਤੀਆਂ ਹੋਈਆਂ, ਮੂੰਹ ਅੱਡਿਆ ਹਾ, ਤੇ ਮੈਂ ਇਦਾਂ ਢਿੱਡ ਦੇ ਉੱਤੇ ਨਾ ਡੰਡਾ ਇਦਾਂ ਮਾੜਾ ਜਿਹਾ ਇਦਾਂ ਨਪਿਆ। ਜਦੋਂ ਮੈਂ ਇਦਾਂ ਡੰਡਾ ਮਾੜਾ ਨਪਿਆ, ਤੂੰ ਪਿਸ਼ਾਬ ਮੇਰੇ ਤੇ ਕਰ, ਤੇ ਪਤਾ ਨੀ ਢਿੱਡ ਨਪਿਆ ਗਿਆ ਤੇ ਗਾਂ ਨਿਕਲ ਗਿਆ ਹੋਊ, ਤੇ ਜਾਂ ਕੁੱਟਿਆ ਹੀ ਵਾਲਾ ਗਿਆ। ਤੇ ਬਾਕੀ ਤਾਇਆ ਜੀ ਇਧਰ ਅੱਗੇ ਭੰਗੂ ਸਾਹਿਬ ਦਾ ਗਾਣਾ ਵੀ ਆਪਾਂ ਸੁਣਾਉਣਾ ਵਾ, ਤੇ ਇਧਰ ਮੁੱਤੀ ਸਾਹਿਬ ਕਹਿੰਦੇ ਨੇ ਵਾਇਸ ਮੈਸੇਜ ਭੇਜਿਆ
ਤਾਇਆ ਜੀ, ਬਿਜੀ ਹੋਣ ਕਾਰਨ ਮੈਸੇਜ ਨਹੀਂ ਕਰ ਸਕੇ, ਮਾਫੀ ਚਾਹੁੰਦੇ।
ਅੱਛਾ ਕੋਈ ਗੱਲ ਨੀ ਜੀ, ਮੁੱਤੀ ਸਾਹਿਬ ਬਿਜੀ ਤੇ ਚਲੋ ਜਿੰਦਗੀ ਤੇ ਵਿਆਸਤੀ ਚੰਗੀ ਲੱਗਦੀ ਆ, ਵਿਹਲੇ ਬੰਦਿਆਂ ਦੀ ਜਿਹੜੀ ਆ ਉਹ ਜਿੰਦਗੀ ਨਹੀਂ, ਜਿੰਦਗੀ ਵਿਅਸਤ ਬੰਦਿਆਂ ਦੀ ਹੀ ਸੋਹਣੀ ਆ, ਤੇ ਵਿਅਸਤ ਬੰਦਿਆਂ ਨੂੰ ਜਿਹੜੀ ਆ ਜੀਵਨ ਦੀ ਜਿਹੜੀ ਆ ਉਹ ਜਾਂ ਜਾਂਦੀ ਆ। ਤੇ ਵਿਹਲਾ ਬੰਦਾ ਤੇ ਊਂ ਸ਼ੈਤਾਨ ਦਾ ਘਰ ਆਉਂਦੇ ਹੁੰਦੇ ਨਾ, ਵਿਹਲਾ ਮਨ ਤੇ ਸ਼ੈਤਾਨ ਦਾ ਘਰ। ਸਹੀ ਗੱਲ ਤਾਇਆ ਜੀ, ਸਹੀ ਗੱਲ। ਤੇ ਇਧਰ ਪਰਮਜੀਤ ਸਿੰਘ ਧਾਰੀਵਾਲ ਕਹਿੰਦੇ ਤਾਇਆ ਜੀ, ਵੀਰ ਜੀ, ਮਨਦੀਪ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਧਾਰੀਵਾਲ ਸਾਹਿਬ, ਓਏ ਆ ਜਾਓ, ਕੀ ਹਾਲ ਚਾਲ ਆ। ਕਹਿੰਦੇ ਤਾਇਆ ਜੀ ਕਹਾਣੀ ਬਹੁਤ ਵਧੀਆ ਤਰੀਕੇ ਨਾਲ ਸੁਣਾਈ ਤੁਸੀਂ, ਲੈਸਦੇ ਆਪਾਂ ਜਿੱਦਾਂ ਸੁਣੀ ਆ ਉਦਾਂ ਹੀ ਸੁਣਾਉਣੀ ਆ। ਤੇ ਬਸ ਤੁਸੀਂ ਪੁੱਛਿਆ ਨਾ ਕਰੋ ਕਹਾਣੀਆਂ ਜਿਹੜੀਆਂ ਕਹੋ। ਕਹਿੰਦੇ ਇਹੋ ਜਿਹੀ ਕੋਈ ਕਹਾਣੀ ਸੁਣਾਇਆ ਦਿਆ ਕਰੋ, ਐਵੇਂ ਸਾਧਾ ਸੰਤਾਂ ਦੀਆਂ ਕਹਾਣੀਆਂ ਛੱਡਿਆ ਕਰੋ। ਮੈਂ ਤੇ ਸਾਧੂ ਸੰਤ ਸੁਣਾਈ ਨਹੀਂ, ਸਾਧੂ ਸੰਤ ਸਾਡੇ ਲੱਗਦੇ ਕੀ ਆ, ਕੁਛ ਸਿਆਣੇ ਹੋਣ ਤਾਂ ਬਹੁਤ ਕੁਛ ਲੱਗਦੇ, ਜੇ ਨਹੀਂ ਆ ਤੋ ਬਸ ਐਵੇਂ ਹੀ ਆ ਸਾਧੂ। ਪਹਿਲੀ ਗੱਲ 80% ਤੇ ਹੈ ਹੀ ਮਤਲਬ ਗੱਪ ਗਪੌੜੀ ਆ, 20% ਜਿਹੜੇ ਸਾਧੂ ਆ ਉਹ ਸਾਧੂ ਆਪਣੇ ਆਪ ਨੂੰ ਖਵਾਉਣਾ ਹੀ ਨਹੀਂ ਚਾਹੁੰਦੇ, ਕਿਉਂਕਿ ਉਹਨਾਂ ਨੂੰ ਸਮਝ ਆ ਗਈ ਆ। ਜਿਹੜੇ ਖਵਾਉਣਾ ਚਾਹੁੰਦੇ ਉਹ ਸਾਧੂ ਹੀ ਨਹੀਂ ਹੁੰਦਾ, ਕੀ ਬੰਦਾ ਕਿਹਨੂੰ ਕੀ ਕਵੇ। ਪਹਿਲੀ ਕਹਾਣੀ ਬੜੀ ਫਸਮੀ ਆ ਜੀ ਜੀ ਜੀ, ਸਹੀ ਗੱਲ ਆ। ਬਾਕੀ ਤਾਇਆ ਜੀ ਇਧਰ ਰਨੇਕ ਸਿੰਘ ਬੈਨ ਸਾਹਿਬ ਕਹਿੰਦੇ ਤਾਇਆ ਜੀ, ਮੰਦੀ ਭਾਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਨੇਕ ਸਿੰਘ, ਕੀ ਹਾਲ ਚਾਲ ਆ ਬਈ। ਕਹਿੰਦੇ ਤਾਇਆ ਜੀ ਭਾਜੀ ਦੇ ਮੁੰਡੇ ਦੀ ਕੋਈ ਗੱਲ ਖਬਰ ਨੀ ਆਈ? ਖਬਰ ਆਈ ਉਹ ਕਿਹੜਾ ਗਿਆ ਜੰਗ ਤੇ, ਘਰ ਹੀ ਸੁੱਤਾ ਪਿਆ ਹੋਣਾ ਖਬਰ ਉਹਦੀ, ਤਾਂ ਬਈ ਇਹ ਕਿਤੇ ਉਹ ਜੰਗ ਤੇ ਗਿਆ, ਥੋੜਾ ਦਿੱਲੀ ਮੋਰਚੇ ਤੇ ਗਿਆ, ਇੱਕ ਵਾਰ ਗਿਆ ਉਥੋਂ ਖਾ ਖੂ ਪਿੰਨੀਆਂ ਲੈ ਆਇਆ ਨਾਲੇ ਖਾਇਆ। ਤੇ ਭਾਪਾ ਉਹਦਾ ਕਹਿੰਦਾ ਪਤੰਦਰ ਫੇਰ ਚੱਲ ਜਾ, ਪਿੰਨੀਆਂ ਮੁੱਕਣ ਵਾਲੀਆਂ ਹੋ ਗਈਆਂ। ਮੈਂ ਕਿਹਾ ਤੁਸੀਂ ਵਾਹਵਾ ਰਾਸ਼ਨ ਇਕੱਠਾ ਕਰਨ ਭੇਜੀ ਜਾਂਦੇ, ਉੱਥੇ ਮੋਰਚਾ ਲਗਾ ਉੱਥੇ ਮੇਲਾ ਲਗਾ। ਇਹ ਕਰਕੇ ਉਹਨੂੰ ਫਿਰ ਭੇਜਿਆ ਨੀ, ਮੈਂ ਕਿਹਾ ਖਬਰਦਾਰ ਜੀ ਇਹ ਕੰਮ ਲਈ ਭੇਜਿਆ। ਉਹ ਤਾਂ ਦੁਨੀਆ ਜਾਣ ਤਲੀ ਤੇ ਧਰੀ ਫਿਰਦੀ, ਇਹਨਾਂ ਨੂੰ ਪਿੰਨੀਆਂ ਦਾ ਪਿਆ ਸਹੀ ਗੱਲ ਆ। ਤੇ ਬਾਕੀ ਬਾਕੀ ਦਿਆਲ ਸਾਹਿਬ ਕਹਿੰਦੇ ਤਾਇਆ ਜੀ ਬਾਈ ਨੂੰ ਪਤਾ ਨਹੀਂ ਤਾਇਆ ਮਰੇ ਨੂੰ ਵੀ ਕੁੱਟੀ ਜਾਂਦਾ ਹੁੰਦਾ ਈ ਓ। ਦਿਆਲ ਜਾਂਦਾ ਬਈ ਯਾਰ ਜਾਂਦਾ, ਤੇ ਇਹ ਗੱਲ ਉਹਦੀ ਸੱਚੀ ਆ ਵੀ ਮੈਂ ਤੇ ਮਰਿਆ ਸ਼ੇਰ ਵੀ ਕੁੱਟਵਾ ਬਾਅਦ ਚ ਵੀ ਕੁੱਟੀ ਗਿਆ, ਇਹਨਾਂ ਨੇ ਉਹਦੀ ਧੌਣ ਵੀ ਲਾ ਤੀ ਤਾਂ ਲੈ ਕੇ ਨਾ ਦੂਸਰਾ ਉਹ ਆ ਜਿਹੜਾ ਇਹਨਾਂ ਤੋਂ ਸੀਗਾ ਆਪਣੇ ਗੰਨੇ ਛਿੱਲਣ ਵਾਲਾ ਟੋਕਾ ਜਿਹਾ ਸੀ, ਇਹਨਾਂ ਸ਼ੇਰ ਦੀ ਧੌਣ ਲਾ ਤੀ ਮੈਂ ਤਾਂ ਵੀ ਕੁੱਟੀ ਗਿਆ। ਅੱਛਾ ਤੇ ਬਾਅਦ ਚ ਨੀ ਉਹਦਾ ਪਿਸ਼ਾਬ ਨਿਕਲਿਆ? ਉਹ ਪਿਸ਼ਾਬ ਸੀ ਪਾਣੀ ਵਾਲੀ ਟੈਂਕੀ ਜਿਹੜਾ ਨੇੜੇ ਤੈਨੂੰ ਦੱਸਦਾ, ਹੁਣ ਤੂੰ ਤਾਂ ਕਹਿੰਦਾ ਵੀ ਉਹ ਪਿਸ਼ਾਬ ਹੀ ਕਰੀ ਜਾਂਦਾ। ਤੇ ਬਾਕੀ ਤਾਇਆ ਜੀ ਬਾਕੀ ਤਾਇਆ ਦੇਖ ਲਾ ਰਠੌਰ ਕਹਿੰਦਾ ਤਾਇਆ ਉਹ ਸ਼ੇਰ ਨਹੀਂ ਸੀ, ਸ਼ੇਰ ਨਹੀਂ ਸੀ ਤੇ ਜੇ ਸ਼ੇਰ ਹੁੰਦਾ ਤਾਂ ਤਾਇਆ ਇੱਥੇ ਬੈਠਾ ਪ੍ਰੋਗਰਾਮ ਨਾ ਕਰਦਾ। ਅੱਛਾ ਵੀ ਇਹਦਾ ਮਤਲਬ ਸ਼ੇਰਨੀਆਂ ਨਹੀਂ ਮਾਰ ਸਕਦੀਆਂ ਬੰਦਾ, ਤੇ ਸ਼ੇਰਨੀਆਂ ਮਿਆਉ ਮਿਆਉ ਕਰਦੀਆਂ ਜਾਂ ਸ਼ੇਰਨੀਆਂ ਵਹੁ ਵਹੁ ਕਰਦੀਆਂ, ਸ਼ੇਰਨੀਆਂ ਨੀ ਦਿਹਾੜਦੀਆਂ। ਸ਼ੇਰਨੀਆਂ ਜੇ ਤੇ ਜਾਨ ਜਿਆਦੀ ਹੁੰਦੀ ਸ਼ੇਰ ਨਾਲੋਂ, ਮੁੰਡਾ ਕਵਰੀ ਜਾਂਦਾ ਘੱਟ ਵੇਖਦਾ ਲੱਗਦਾ। ਸ਼ੇਰਨੀ ਬਾਬਾ ਸ਼ਿਕਾਰ ਕਰਦੀ ਜਿਆਦਾ, ਕਿਉਂਕਿ ਸ਼ੇਰਨੀ ਨੂੰ ਮਾਸ ਜਿਆਦਾ ਚਾਹੀਦਾ, ਉਹਨੂੰ ਮਾਸ ਇਸ ਕਰਕੇ ਜਿਆਦਾ ਚਾਹੀਦਾ ਜੇ ਤੇ ਸ਼ੇਰਨੀ ਹੋਈ ਸੂਈ ਉਹ ਨਿਆਣਿਆਂ ਦੁੱਧ ਵੀ ਪਿਆਉਣਾ, ਜੇ ਉਹ ਸੂਣ ਵਾਲੀ ਆ ਤਾਂ ਉਹਨੂੰ ਜ਼ਿਆਦਾ ਪ੍ਰੋਟੀਨ ਚਾਹੀਦੀ ਆ। ਵਿਗਿਆਨ ਦਾ ਸਟੂਡੈਂਟ ਆ, ਸ਼ੇਰਨੀਆਂ ਤਾਂ ਸਗੋਂ ਜਿਆਦਾ ਸ਼ਿਕਾਰ ਕਰਦੀਆਂ ਤੇ ਸ਼ੇਰਨੀ ਤਾਂ ਬੰਦੇ ਨੂੰ ਮਾਰ ਵੀ ਜੱਟ ਲੈਂਦੀ, ਸ਼ੇਰ ਤੇ ਹਲੇ ਫੇਰ ਵੀ ਰੌਲਾ ਜਾ ਪਹਿਲਾਂ ਮੋੜਾ ਵਾ ਵਾ, ਜੇ ਬੰਦਾ ਮੋੜੀ ਜਾਵੇ ਤੇ ਗੱਲ ਚੰਗੀ, ਸ਼ੇਰਨੀ ਤਾਂ ਮੋੜਨ ਵੀ ਨਹੀਂ ਦਿੰਦੀ ਫੜ ਕੇ ਤਾਂ ਬੰਦਾ ਦਿੰਦੀ ਝਟਕਾ। ਸ਼ੇਰਨੀਆਂ ਘੱਟ ਬਾਦਰ ਹੁੰਦੀਆਂ, ਡਿਸਕਵਰੀ ਵੇਖੀ ਫਿਰ ਪਤਾ ਤੈਨੂੰ ਲਾਜੂਗਾ ਤੇ ਪਹਿਲਾਂ ਸ਼ਿਕਾਰ ਸ਼ੇਰਨੀਆਂ ਹੀ ਪੈਂਦੀਆਂ। ਤੇ ਸ਼ੇਰਨੀ ਮੈਂ ਇੱਕ ਵਾਰੀ ਦੇਖਣ ਡਿਆ ਵੀਡੀਓ ਚ, ਇੱਕ ਸ਼ੇਰਨੀ ਨੇ ਪੰਜ ਸ਼ੇਰ ਸ਼ੇਰ ਮੋਹਰੇ ਲਾਏ ਸੀ ਤਾਂ ਬੋਲਦੇ ਨੀ ਸੀ, ਮਿਆਉਂ ਮਿਆਉਂ ਕਰਕੇ ਮੋਹਰੇ ਮੋਹਰੇ ਭੱਜਣ ਲਾ ਤੇ ਸ਼ੇਰਾਂ ਸ਼ੇਰਨੀਆਂ ਜੀ ਕਿਤੇ ਸਾਨੂੰ ਪਤਾ ਕਿ ਸ਼ੇਰਨੀ ਸੂਣ ਵਾਲੀ ਵੀ ਹੋ ਸਕਦੀ, ਸ਼ੇਰਨੀ ਬੱਚਿਆਂ ਦੀ ਮਾਂ ਵੀ ਹੋ ਸਕਦੀ। ਸ਼ੇਰਨੀ ਮਾਰਨਾ ਪਾਪ ਤੇ ਸ਼ਰਾਫ ਆ, ਸ਼ੇਰਾਂ ਨੇ ਕਿਹਾ ਸ਼ੇਰ ਤੇ ਪਚੀ ਸੀ ਉਹਦੇ ਤੁਰੇ ਫਿਰਦੇ ਰਹਿੰਦੇ ਸ਼ੇਰਨੀ। ਇੰਨੀ ਸਾਡੀ ਜ਼ਮੀਰ ਹੀ ਨੀ ਯਾਦ, ਅਸੀਂ ਕਿਸੇ ਕੁਦਰਤ ਦੇ ਜਿਹੜੇ ਖੂਬਸੂਰਤ ਤੋਹਫੇ ਨੂੰ ਮਾਰ ਸਕੀ। ਫੀਮੇਲ ਆ ਜਿਹੜੀ ਆ ਉਹਨੂੰ ਜਿਹੜਾ ਵੀ ਮਾਰਦਾ, ਚਾਹੇ ਆ ਖਰਗੋਸ਼ ਸ਼ਹੀ ਆ, ਚਾਹੇ ਉਹ ਗਾਂ ਆ, ਚਾਹੇ ਉਹ ਸ਼ੇਰਨੀ ਆ, ਚਾਹੇ ਉਹ ਕੁੱਤੀ ਆ, ਚਾਹੇ ਉਹ ਵੱਛੀ ਆ, ਚਾਹੇ ਉਹ ਮੱਝ ਵਾ, ਕੋਈ ਵੀ ਫੀਮੇਲ ਆ, ਤੂੰ ਉਹਨਾਂ ਨੂੰ ਦੇਖ ਲਾ, ਸੋਚ ਕੇ ਵੇਖ ਲਾ ਵੀ ਕਿੰਨਾ ਉਹਨਾਂ ਦੇ ਵਿੱਚ ਪ੍ਰੇਮ ਆ, ਕਿੰਨਾ ਉਹਨਾਂ ਦੇ ਵਿੱਚ ਸਬਰ ਆ, ਕਿੰਨਾ ਉਹਨਾਂ ਦੇ ਵਿੱਚ ਸਿਦਕ ਆ, ਮਤਲਬ ਹੈਰਾਨ ਹੋ ਜਾਏਗਾ। ਤੇ ਮੇਲ ਨੂੰ ਤੂੰ ਵੇਖ ਲਾ, ਇੱਕ ਪਾਸੇ ਮੇਲ ਦਾ ਸੋਚ ਲਾ ਗੁਣ ਤੇ ਇੱਕ ਪਾਸੇ ਫੀਮੇਲ ਦੇ, ਮੇਲ ਦੇ ਕੀ ਗੁਣ ਆ? ਸਵਾਹ ਸਦਾ ਚੁਲਿਆਂ ਦੇ ਕੱਖ ਬਣੇ। ਫੀਮੇਲ ਜਿਹੜਾ ਮਾਰੂਗਾ ਭਾਵੇਂ ਕਿਸੇ ਵਿੱਚ ਵੀ ਆ, ਉਹ ਮੈਨੂੰ ਨੀ ਲੱਗਦਾ ਵੀ ਕੋਈ ਸਹੀ ਜਿਹੜਾ ਫੈਸਲਾ ਕਰੂ। ਸਹੀ ਗੱਲ ਹੈ ਜੀ। ਤੇ ਲਓ ਜੀ ਅੱਗੇ ਪ੍ਰੋਗਰਾਮ ਦੇ ਵਿੱਚ ਆਪਣੇ ਜਿਹੜੇ ਸਰੋਤੇ ਆ ਉਹਨਾਂ ਨਾਲ ਆਪਾਂ ਸਾਂਝਾ ਜਿਹੜੀਆਂ ਉਹ ਤਾਇਆ ਜੀ ਪ੍ਰੋਗਰਾਮ ਦੇ ਵਿੱਚ ਪਾਉਂਦੇ ਰਹਾਂਗੇ ਤੇ ਆਪਣੇ ਜਿਹੜੇ ਗਾਣੇ ਜਿਹੜੇ ਆ ਬਹੁਤ ਸਾਰੇ ਰਹਿੰਦੇ ਨੇ ਤੇ ਉਹ ਗੀਤ ਆਪਾਂ ਸੁਣਾਉਂਦੇ ਆ ਜੀ। ਅਰਜਨ ਢਿੱਲੋਂ ਦਾ ਗੀਤ ਹੈ ਜੀ, ਲਿਖਾਰੀ ਭੰਗੂ ਸਾਹਿਬ ਨੇ ਜਿਹੜੀ ਫਰਮਾਇਸ਼ ਕੀਤੀ ਆ ਆਪਾਂ ਉਹ ਵੀ ਸੁਣਾਉਂਦੇ ਆ ਤੇ ਆਓ ਫਿਰ ਲਿਖਾਰੀ ਗੀਤ ਦਾ ਆਪਾਂ ਆਨੰਦ ਮਾਣਦੇ ਪਏ ਤੇ ਬਾਕੀ ਫਿਰ ਜਿੱਦਾਂ ਜਿੱਦਾਂ ਫਰਮਾਇਸ਼ਾਂ ਆਉਂਦੀਆਂ ਰਹੀਆਂ ਤੇ ਆਪਾਂ ਨਾਲ ਦੀ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਜਿਹੜਾ ਉਹ ਕਰਦੇ ਰਹਾਂਗੇ।
Mercy. ਪਹਿਲੀ ਵਾਰੀ ਲੈ ਜਾਂਦਾ ਦਰਜੀ ਤੋਂ ਲੈ ਨੀ ਹੁੰਦਾ ਜੋ ਮੈਂ ਚਿਲਖਾਰੀ ਲੈ ਜਾਂਦਾ ਕਹਿੰਦੇ ਨਾ ਮੁੰਡੇ ਨਾ ਕਿਆ ਕਰੇ ਉਹਦਾ ਵੀ ਆਹੀ ਕਿੱਤਾ
ਜੀ ਅਰਜਨ ਢਿੱਲੋਂ ਦੀ ਆਵਾਜ਼ ਦੇ ਵਿਚ ਇਸ ਗੀਤ ਨੂੰ ਤੁਸੀਂ ਸੁਣਿਆ ਜੀ ਪਿਆਰੇ ਦੋਸਤੋ ਤੇ ਮੈਨੂੰ ਉਮੀਦ ਹੈ ਕਿ ਇਹ ਗੀਤ ਤੁਸੀਂ ਵੀ ਪਸੰਦ ਕੀਤਾ ਹੋਏਗਾ ਜਿਵੇਂ ਪੰਗੂ ਸਾਹਿਬ ਨੇ ਇਸ ਗੀਤ ਦੀ ਫਰਮਾਇਸ਼ ਕੀਤੀ ਸੀ ਜੀ ਤਾਂ ਅਗਲਾ ਗੀਤ ਜਿਹੜੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਉਹ ਵੀ ਆਪਾਂ ਜ਼ਰੂਰ ਸੁਣਾਵਾਂਗੇ ਪੈਗੰਬਰ ਗੀਤ ਦੀ ਵੈਸੇ ਬਹੁਤ ਚਿਰ ਦੀ ਫਰਮਾਇਸ਼ ਕੀਤੀ ਹੈ ਜੀ ਦਾ ਉਹ ਤਾਇਆ ਜੀ ਟੀਟੂ ਸਾਹਿਬ ਨੇ ਤੇ ਉਹ ਆਪਾਂ ਨੂੰ ਕਹਿਣਾ ਵੀ ਤੁਸੀਂ ਤੇ ਓਦਾਂ ਕਹਿੰਦੇ ਰਹਿੰਦੇ ਆ ਵੀ ਗੀਤ ਨੀ ਸੁਣਾਉਂਦੇ ਗੀਤ ਨੀ ਸੁਣਾਉਂਦੇ ਤੇ ਫਿਰ ਤੁਸੀਂ ਸੁਣਾਉਂਦੇ ਫਿਰ ਕੀ ਆ ਇਹ ਕਰਕੇ ਪੁੱਤ ਇਹ ਗੀਤ ਜ਼ੈਲ ਗੀਤ ਦਾ ਉਹ ਵੀ ਗੀਤ ਜ਼ਰੂਰ ਸੁਣਾਈ ਤੇ ਮੈਨੂੰ ਉਮੀਦ ਆ ਕਿ ਉਹ ਵੀ ਗੀਤ ਆਪਾਂ ਸੁਣਨ ਵਾਲੇ ਸਰੋਤਿਆਂ ਨੂੰ ਬੜਾ ਪਸੰਦ ਵੀ ਆਊਗਾ ਤੇ ਉਹ ਗੀਤ ਹੈ ਵੀ ਚੰਗਾ ਹੋਣਾ ਤਾਇਆ ਜੀ ਵਾਕਿਆ ਪੀਰ ਪੈਗੰਬਰ ਜਿਹੜੇ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਆ ਉਹ ਗੁਰਪੁਰਬ ਨੂੰ ਸਪੈਸ਼ਲ ਉਹਨਾਂ ਨੇ ਗਾਇਆ ਸੀ ਹਾਂ ਲੈ ਵੀ ਫਿਰ ਤਾਂ ਕਮਾਲ ਦੀਆਂ ਗੱਲਾਂ ਬਾਤਾਂ ਆਈਆਂ ਤੇ ਫਿਰ ਦੱਸ ਕਿਹੜੀ ਚੀਜ਼ ਨੂੰ ਉਡੀਕਦਾ ਫਿਰ ਤਾਂ ਮਲਕੀਤ ਸਿਆ ਪੈਗੰਬਰ ਵਾਲਾ ਗੀਤ ਮੇਰਾ ਪੁੱਤ ਉਹਨੂੰ ਜ਼ਰੂਰ ਸੁਣਾ ਤੇ ਜਿਹੜੀਆਂ ਗੱਲਾਂ ਬਾਤਾਂ ਵੀ ਸਰੋਤਿਆਂ ਦੇ ਨਾਲ ਉਹ ਜਾਰੀ ਰੱਖ ਮੇਰਾ ਬਹੁਤ ਜੀ ਤੇ ਇਧਰ ਤਾਂ ਜੀ ਜੈਨਪੁਰੀ ਸਾਹਿਬ ਕਹਿੰਦੇ ਆ ਜਨਾਬ ਬਹੁਤ ਤਾਜ਼ਾ ਤਾਜ਼ਾ ਤੁਹਾਨੂੰ ਗੀਤ ਭੇਜਿਆ ਸਤਿੰਦਰ ਸਰਤਾਜ ਦਾ ਸੁਣਾ ਦਿਓ ਜੀ ਗੀਤ ਦਾ ਨਿਚੋੜ ਵੀ ਦੱਸਿਓ ਤੇ ਇਹ ਆਇਆ ਵੀ ਅਜੇ ਹੀ ਆ ਮੈਨੂੰ ਲੱਗਦਾ ਤਾ ਜੀ ਅੱਛਾ ਕਮਾਲ ਆ ਬਾਈ ਤੁਸੀਂ ਤੇ ਜੈਨਪੁਰੀ ਸਾਹਿਬ ਐਂ ਲੱਗਦਾ ਵੀ ਇੱਦਾਂ ਮੋਹਰੇ ਬੈਠੇ ਰਹਿੰਦੇ ਟੈਲੀਵਿਜ਼ਨ ਵਾਂਗੂ ਮਤਲਬ ਯੂਟਿਊਬ ਤੇ ਜਿਹੜਾ ਗੀਤ ਆਉਣਾ ਤੁਹਾਨੂੰ ਮੁੜ ਪਹਿਲਾਂ ਪਤਾ ਲੱਗ ਜਾਂਦਾ ਸਹੀ ਗੱਲ ਹੈ ਤਾਇਆ ਜੀ ਤੇ ਨਵਾਂ ਨਵਾਂ ਗੀਤ ਆ ਤੇ ਮੈਨੂੰ ਲੱਗਦਾ ਐਕਸਕਲੂਸਿਵਲੀ ਫਿਰ ਆਪਾਂ ਸੁਣਾਂਗੇ ਤਾਇਆ ਜੀ ਅੱਜ 17ਵਾਂ ਤਾਂ 17 ਨੂੰ ਰਿਲੀਜ਼ ਹੋਇਆ ਤੇ ਥੋੜਾ ਚਿਰ ਹੀ ਹੋਇਆ ਰਿਲੀਜ਼ ਹੋਏ ਨੂੰ ਤੇ ਫਿਰ ਆਪਾਂ ਇਹ ਗੀਤ ਵੀ ਸੁਣਾਂਗੇ ਭਾਜੀ ਬਹੁਤ ਬਹੁਤ ਸ਼ੁਕਰੀਆ ਤੇ ਆਓ ਫਿਰ ਆਪਾਂ ਇਹ ਗੀਤ ਨੂੰ ਵੀ ਸੁਣਾਂਗੇ ਪਰ ਉਸ ਤੋਂ ਪਹਿਲਾਂ ਤਾਇਆ ਜੀ ਵਰਗੀ ਅੱਛਾ ਇਹ ਗੀਤ ਆਪਾਂ ਦਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਸਰੋਤਿਆਂ ਨੂੰ ਸੁਣਾਵਾਂਗੇ ਤੇ ਬਾਕੀ ਜਿਹੜੇ ਸਰੋਤੇ ਆ ਮੇਰਾ ਪੁੱਤ ਉਹਨਾਂ ਦਾ ਆਵਾਜ਼ ਦੇ ਵਿੱਚ ਉਹਨਾਂ ਨੂੰ ਵੀ ਸੱਚ ਸੁਨੇਹਾ ਜਿਹੜਾ ਉਹ ਮੇਰਾ ਪੁੱਤ ਭੇਜਦੇ ਆਵਾਜ਼ ਹੀ ਮੈਨੂੰ ਚੇਤੇ ਆਉਂਦੀ ਆ ਉਹਨਾਂ ਨੂੰ ਵੀ ਕਹਿੰਦੇ ਵੀ ਸੁਨੇਹਾ ਜਿਹੜਾ ਤੁਸੀਂ ਪ੍ਰੋਗਰਾਮ ਦੇ ਵਿੱਚ ਆਪਣਾ ਟੈਲੀਫੋਨ ਕਰੋ ਗੱਲਾਂ ਬਾਤਾਂ ਸਾਂਝੀਆਂ ਕਰੋ ਤਾਂ ਕਿ ਸਾਨੂੰ ਵੀ ਜਿਹੜਾ ਉਹ ਖੁਸ਼ੀ ਹੋਵੇ ਕੋਈ ਚੰਗੀਆਂ ਗੱਲਾਂ ਜਿਹੜੀਆਂ ਤੁਸੀਂ ਭੇਜਦਿਆ ਕਰੋ ਤੇ ਇਸ ਕਰਕੇ ਵੀ ਮੈਨੂੰ ਸਾਨੂੰ ਵੀ ਚੰਗਾ ਲੱਗੇ ਵੀ ਭਾਈ ਆਹ ਜਿਹੜੇ ਆ ਗੀਤ ਉਹ ਸੁਣਦੇ ਆਹ ਗੀਤ ਉਹਨਾਂ ਨੂੰ ਪਸੰਦ ਹੈ ਅਸੀਂ ਸੁਣਾ ਕੇ ਵੀ ਖੁਸ਼ ਹੋ ਸਕੀਏ ਤੇ ਦਲਜੀਤ ਦਾ ਗੀਤ ਮਿਲ ਗਿਆ ਤਾਂ ਹੁਣੇ ਸੁਣਾ ਤੇ ਬੜਾ ਲੇਟ ਪਸੇਟ ਨਾ ਕਰ ਫਿਰ ਅਗਲੇ ਆਪਾਂ ਸਰੋਤਿਆਂ ਨਾਲ ਸਾਂਝਾ ਫਿਰ ਪਾਉਣੇ ਜੰਦ ਬਣਾ
पैगंबर पूर्वो खैर खवा हर एक दे निस्बत है सब दे नाल कोई खैर खवा हर एक दे निस्बत है सब दे नाल कोई राजदा कायनात दे हर दिल दे गंबर पूर को रहबर खुदा दे यार ने आए पैगंबर अर्शावर्गी शान है होए नजर ता नजरियां दी अर्शावर्गी शान है होए नजर ता नजरियां दी ख्वाबां दी ताबीर ने तसव्वुरे गंबर पूर गो रहबर खुदा दे यार ने आए पैगंबर
लो जी ये खूबसूरत गीत तुसी दलजीत दोसांझ दी आवाज दे विच सुनिया सानू उम्मीद है कि ए गीत दा भी तुसी पूरा आनंद लिया होगा जी प्रोग्राम दे विच ते प्यारे दोस्तों प्रोग्राम दे विच शामिल होने दे लई अपने सोहने सोहने गीत दी फरमाइश भेजन दे लई तुसी साडी ईमेल आई डी जिहड़ी नोट कर सकदे हो request@harmanradio.com ते जां फिर टेलीग्राम ते हरमन रेडियो लिख के सर्च करके भी तुसी जिहड़ा ओह सुनेहा प्रोग्राम दे विच भेज सकदे हो ते ताज जी इक टेलीफोन आया सी कोशिश करने जी उन्हां दे नाल आपां दुबारा लिंक कायम कर सके क्योंकि ਉਹਨਾਂ ਦਾ ਟੈਲੀਫੋਨ ਚੱਕ ਨਹੀਂ ਪਾਏ ਆਹ ਤੇ ਹੁਣ ਲਾ ਦੋ ਹੁਣ ਲਾ ਦਾ ਲਾਬਾ ਘੰਟੀਆਂ ਤੇ ਵੱਜਦੀਆਂ ਲੱਗਦੀਆਂ ਮੈਨੂੰ ਵੀ ਜੇ ਸੁਣਦਾ ਕੇ ਲੱਗਦਾ ਵੀ ਚੱਲੂਗਾ ਟੈਲੀਫੋਨ ਵੀ ਸਹੀ ਗੱਲ ਤਾਂ ਜੀ ਅੱਜ ਆਪਾਂ ਸੁਣਨੇ ਆ
ਯੂ ਹੈਵ ਰੀਚਡ ਦ ਮੈਸੇਜ ਬੈਂਕ ਆਫ ਅ ਪ੍ਰਾਈਵੇਟ ਨੰਬਰ
ਭਰਾਵਾ ਇਹ ਤੇ ਅੰਗਰੇਜ਼ੀ ਲਾ ਪਿਆ ਬੋਲਣ ਭਾਊ ਮਾਫੀ ਚਾਹੁੰਦੇ ਤਾਂ ਜੀ ਉਹਨਾਂ ਦਾ ਲਿੰਕ ਨਹੀਂ ਹੋ ਸਕਿਆ ਭਾਜੀ ਉਹਨਾਂ ਨੇ ਆਪਾਂ ਨੂੰ ਟੈਲੀਫੋਨ ਕੀਤਾ ਸੀ ਸੋਰੀ ਜੀ ਆਪਣਾ ਜਿਹੜੇ ਜਦੋਂ ਫੇਰ ਉਹਨਾਂ ਟੈਲੀਫੋਨ ਆਇਆ ਤੇ ਫੇਰ ਆਪਾਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰ ਸਕਾਂਗੇ ਜੀ ਜੇ ਸੁਣਦੇ ਹੋਣ ਤਾਂ ਆਪਾਂ ਦੁਬਾਰਾ ਵੀ ਟੈਲੀਫੋਨ ਕਰ ਸਕਦੇ ਨੇ ਤੇ ਲਓ ਜੀ ਪ੍ਰੋਗਰਾਮ ਦੇ ਵਿਚ ਪਹੁੰਚੇ ਨੇ ਆਪਣੇ ਲਾਡੀ ਭਾਜੀ ਪਰਥ ਵਾਲੇ ਉਹ ਬਲਾ ਲਾਡੀ ਲਾਡੀ ਲਾਡਲ ਨਾਮ ਦਾ ਆ ਜਾਓ ਲਾਡੀ ਕਹਿੰਦੇ ਤਾਇਆ ਜੀ ਸਤਿ ਸ਼੍ਰੀ ਅਕਾਲ ਢਿੱਲੋਂ ਬਾਈ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਭਾਜੀ ਲਾਡੀ ਭਾਜੀ ਕੀ ਹਾਲ ਚਾਲ ਨੇ ਤੇ ਹੋਰ ਕਹਿੰਦੇ ਤਾਇਆ ਜੀ ਸਭ ਸੁੱਖ ਸਾਂਦ ਹੈ ਜੀ ਵਾਹਿਗੁਰੂ ਦੀ ਕਹਿੰਦਾ ਜੀ ਤੁਹਾਂ ਆਪਣਾ ਸੁਣਾਓ ਕਿੱਦਾਂ ਹੋ ਰਿਹਾ ਕਹਿੰਦੇ ਜੀ ਉੱਤਰੀ ਭਾਰਤ ਦੇ ਪਿੰਡ ਤਾਸ਼ਪੁਰ ਦੀ ਸਰਪੰਚਣੀ ਨੂੰ ਵੀ ਸਤਿ ਸ਼੍ਰੀ ਅਕਾਲ ਉਹ ਵਾਹ ਤੇਰੇ ਸ਼ੇਰ ਬਗਿਆ ਯਾਦ ਗਏ ਜਾਵਾਂ ਤੇਰੇ ਬਾਈ ਉਹਨਾਂ ਨੂੰ ਪਤਾ ਲੱਗਦਾ ਵੀ ਸਰਪੰਚ ਜਿਹੜੇ ਆ ਉਹਨਾਂ ਦੀ ਜਿਹੜੀ ਪਾਵਰ ਕੀ ਆ ਉੱਤਰੀ ਭਾਰਤ ਦੀ ਸਰਪੰਚ ਨੀ ਤੇ ਬਾਕੀ ਤਾਇਆ ਜੀ ਕਹਿੰਦੇ ਰੂਪ ਬਸੰਤ ਦਾ ਕਿੱਸਾ ਬਹੁਤ ਸੋਹਣਾ ਸੀ ਪਿਆਰਾ ਸੀ ਨਾਈ ਸੀ ਤੇ ਅੱਜ ਦੇ ਕਿੱਸੇ ਦੇ ਵਿਚ ਤੁਸੀਂ ਦਰਬਾਰ ਵਿਚ ਸਨਮਾਨਿਤ ਕਰਨ ਬਾਰੇ ਜ਼ਿਕਰ ਕੀਤਾ ਆਹ ਤੇ ਸਾਰੇ ਦਰਬਾਰ ਦੇ ਵਿਚ ਸਟੇਜ ਤੇ
ਮਾਨਤ ਕਰਦੇ ਨੇ, ਬਸ ਇੱਕ ਤਾਇਆ ਜੀ ਹੀ ਹੈ ਜੋ ਚੌਂਕ ਦੇ ਵਿਚ ਖੜਾ ਕਰਕੇ ਸਨਮਾਨਿਤ ਕਰਦੇ ਨੇ, ਕਹਿੰਦੇ ਚੌਂਕ ਚ ਖੜਾ ਕਰਕੇ ਛੇਤਰ ਮਾਰੂ, ਚੌਂਕ ਚ ਖੜਾ ਕਰਕੇ ਆਹ ਕਰੂ। ਦੇਖੋ ਚੌਂਕ ਚ ਖੜਾ ਕਰਕੇ ਛੇਤਰ ਮਾਰੂ ਜੋ ਤੂੰ ਸੁਣਦਾ ਕਿਉਂ, ਕਹਿੰਦੇ ਆ ਵੀ ਸਾਰੀ ਦੁਨੀਆ ਵੇਖੇ ਉਥੇ ਤੇ ਸ਼ਦਾਈਆ, ਜੇ ਚੌਂਕ ਚ ਖੜੇ ਕਰਕੇ ਛੇਤਰ ਮਾਰ ਕੇ ਦੁਨੀਆਂ ਵੇਖੂ, ਤੂੰ ਚੌਂਕ ਚ ਖੜਾ ਕਰਕੇ ਸਨਮਾਨਿਤ ਕਰਦੀ ਨਾ ਦੁਨੀਆਂ ਵੇਖੂ, ਤੂੰ ਵੀ ਉਹ ਗੱਲਾਂ ਕਰਦਾ। ਸਨਮਾਨ ਤੇ ਉਥੇ ਕਰਨਾ ਚਾਹੀਦਾ ਜਿਥੇ ਸਾਰੀ ਦੁਨੀਆਂ ਵੇਖਦੀ, ਤੇ ਚੌਂਕ ਜਿਹੜਾ ਹੁੰਦਾ ਕਿਸੇ ਵੀ ਪਿੰਡ ਸ਼ਹਿਰ ਦੇਸ਼ ਦਾ ਜਿਹੜਾ ਹੁੰਦਾ, ਉਥੇ ਦੁਨੀਆਂ ਜਿਹੜੀ ਆ ਉਹ ਤਾਸ਼ਾਂ ਕੁੱਟਦੀ ਆ, ਕੋਈ ਉਧਰ ਨੂੰ ਆ ਗਿਆ, ਇਧਰ ਸਾਰੀ ਦੁਨੀਆਂ ਨੂੰ ਪਤਾ ਲੱਗ ਜਾਂਦਾ ਵੀ ਇਹਨੂੰ ਸਨਮਾਨਿਤ ਕੀਤਾ ਗਿਆ। ਤੇ ਬਾਕੀ ਇਸ ਕਰਕੇ ਚੌਂਕ ਚ ਖੜਾ ਕਰਕੇ ਸਨਮਾਨਿਤ ਕਰਨ ਦੀ ਅਸੀਂ ਆਮ ਗੱਲ ਕਰਦੇ ਆ। ਇਹ ਉੱਤਰੀ ਭਾਰਤ ਦੇ ਵਿਚ ਜਿਹੜੀ ਆ ਪ੍ਰਥਾ ਵਾ ਇਹ ਤਾਜਪੁਰ ਦੇ ਵਿਚ ਹੀ ਸ਼ੁਰੂ ਹੋਈ ਆ, ਤੇ ਹਲੇ ਦੁਨੀਆਂ ਨੂੰ ਬਹੁਤੀ ਸਮਝ ਨਹੀਂ। ਜਿਸ ਦਿਨ ਦੁਨੀਆਂ ਨੂੰ ਸਮਝ ਹੋ ਗਈ ਉਦਨ ਹੀ ਉਸ ਤੱਕ ਮੈਨੂੰ ਲੱਗਦਾ ਵੀ ਉਮੀਦ ਇਹ ਜਤਾਈ ਜਾ ਸਕਦੀ ਆ ਵੀ ਛੇਤੀ ਹੀ ਦੁਨੀਆਂ ਜਿਹੜੀ ਆ ਉਹ ਮੈਦਾ ਵੀ ਸਾਰੇ ਚੌਂਕ ਚ ਖੜਾ ਕਰਕੇ ਸਨਮਾਨਿਤ ਕਰਿਆ ਕਰਨਗੇ। ਬਾਕੀ ਭਾਈ ਆਪਦਾ ਆਪਦਾ ਹਿਸਾਬ ਆ। ਤੇ ਬਾਕੀ ਕਹਿੰਦੇ ਜੀ ਹੁਣ ਨੈਕਸਟ ਟਾਈਮ ਬਸ ਬਿਸ਼ਨ ਸਿੰਘ ਸੁੱਖੋ ਦਾ ਕਿੱਸਾ ਟਾਈਮ ਕੱਢ ਕੇ ਸੁਣਾ ਦਿਓ, ਸੁੱਖੋ ਦਾ ਤੇ ਬਿਸ਼ਨ ਸਿੰਘ ਦਾ ਕਿੱਸਾ। ਇਹਨਾਂ ਨੂੰ ਕਹਿੰਦੇ ਇਹਨਾਂ ਦੇ ਕਿੱਸੇ ਹੀ ਇੰਨੇ ਜ਼ਿਆਦਾ ਨੇ ਕਿ ਇੱਕ ਵੀਕ ਵਿੱਚ ਪੂਰਾ ਹੋਊ ਕਿੱਸਾ। ਕਹਿੰਦੇ ਇਹਦਾ ਕਿੱਸਾ ਤੁਹਾਡਾ, ਕਹਿੰਦੇ ਨੇ ਉਹ ਜਾ ਭਰਾਵਾ ਕਿੱਸੇ ਦੇ ਕਿੱਸੇ ਦੇ ਮਰਨ ਤੋਂ ਬਾਅਦ ਦੁਨੀਆਂ ਜਾਣਦੀ ਆ, ਤੂੰ ਜੀਂਦਿਆਂ ਦੇ ਲਿਖਾ ਦੇ ਦੇ ਲਾ ਤਾ ਜੀ। ਅੱਗੇ ਆਪਣੇ ਨਗਿੰਦਰ ਭਾਜੀ ਵੀ ਪਹੁੰਚ ਚੁੱਕੇ ਨੇ। ਉਹ ਬੱਲੇ ਬੱਲੇ ਧੰਨ ਭਾਗ ਬਾਬਾ ਜੀ, ਧੰਨ ਭਾਗ ਦਰਸ਼ਨ ਦਿੱਤੇ, ਆ ਜਾਓ ਨਗਿੰਦਰ ਸਾਹਿਬ ਜੀ, ਆ ਜਾਓ ਬਾਬਾ ਜੀ, ਆ ਜਾਓ। ਮਲਕੀਤ ਨਗਿੰਦਰ ਸਿੰਘ ਜੀ ਨੂੰ ਜੀ ਆਇਆਂ ਨੂੰ ਕਹਿ ਕੇ ਤੇ ਬੂਹਾ ਤੇ ਨੀ ਤੇਰਾ ਲਾਇਆ ਤਾ ਜੀ? ਨਹੀਂ ਨਹੀਂ ਟੈਲੀਫੋਨ ਤੇ ਲੱਗਿਆ ਵਾ, ਪਤਾ ਨੀ ਉਹਨਾਂ ਦੀ ਆਵਾਜ਼ ਨੀ ਆ ਰਹੀ। ਉਹ ਨਗਿੰਦਰ ਸਿੰਘ ਜੀ ਸਾਡੀ ਆਵਾਜ਼ ਆਉਂਦੀ ਆ ਕਿ ਨਹੀਂ? ਬੜੇ ਚਿਰ ਬਾਅਦ ਆਈ ਆ, ਇੰਨੇ ਚਿਰ ਦੇ ਵਿਚ ਆਇਰਲੈਂਡ ਚੋਂ ਵੀ ਆ ਜਾਂਦੀ ਆ।
ਤੁਹਾਡਾ ਰੇਡੀਓ ਚੱਲਦਾ ਸੀਗਾ ਜੀ?
ਤੁਸੀਂ ਰੇਡੀਓ ਥੋੜਾ ਜਿਹਾ ਨਗਿੰਦਰ ਜੀ ਬੰਦ ਕਰ ਦਿਓ, ਗੱਲ ਫੇਰ ਆਪਣੀ ਸੁਣਨੀ ਤੁਹਾਨੂੰ। ਰੇਡੂਏ ਨੂੰ ਬੰਦ ਕਰ ਦਿਓ, ਨਹੀਂ ਤੇ ਵਿੱਚ ਆਵਾਜ਼ ਰੇਡੂਏ ਤੇ ਆਉਣੀ ਅੱਧੇ ਘੰਟੇ ਬਾਅਦ। ਹਾਂ ਬੰਦ ਕਰਕੇ ਫੇਰ ਸਾਨੂੰ ਟੈਲੀਫੋਨ ਕਰ ਦਿਓ। ਰੇਂਜ ਤੇ ਸਾਡੀ ਫੁੱਲ ਆ ਬਾਬਾ ਜੀ, ਰੇਂਜ ਦੇ ਸਿਰ ਤੇ ਬੈਠੇ ਆ, ਦੇਖਿਓ ਹਲੇ ਵੀ ਨੀ ਆ ਰਹੀ। ਦੁਬਾਰਾ ਲਾਉਣੇ ਜੀ, ਦੁਬਾਰਾ ਲਾਉਣੇ, ਇੱਦਾਂ ਤੇ ਆਪਣੀ ਜਿਹੜੀ ਆ ਮਤਲਬ ਆਪਣੀ ਗੱਲਬਾਤ ਜਿਹੜੀ ਆ ਹੋ ਹੀ ਨੀ ਪਾਉਣੀ, ਤੇ ਤੁਸੀਂ ਸਿੱਧਾ ਹੀ ਆਪਾਂ ਟੈਲੀਫੋਨ ਸਗੋਂ ਲਾਉਣਾ। ਹੁਣ ਤਾਂ ਭਾਰਤ ਦੇ ਵਿਚ ਹੀ ਆਏ ਹੋਏ ਆ, ਸਿੱਧਾ ਲਾਇਆ ਕਰ ਟੈਲੀਫੋਨ ਸਿੱਧਾ। ਤਾਂ ਜੀ ਪਤਾ ਨਹੀਂ ਉਹਨਾਂ ਦਾ ਨੰਬਰ ਚੱਲ ਰਿਹਾ ਹੋਏਗਾ ਕਿ ਨਹੀਂ, ਫਿਰ ਜੇ ਚੱਲੂਗਾ ਤੇ ਆਪਾਂ ਸਿੱਧਾ ਵੀ ਲਾ ਦਾਂਗੇ। ਆਹ ਮੈਂ ਪੁੱਛ ਲੈਂਦਾ ਵੀ ਨੰਬਰ ਤੁਹਾਡਾ ਚੱਲਦਾ, ਕਿ ਇਹਨਾਂ ਨੇ ਐਸਾ ਨੰਬਰ ਤੋੜਿਆ ਮਗਰੋਂ ਮਿਲ ਲੱਗਦਾ ਵੀ ਸਾਲ ਦੀ ਉਹਦੀ ਵੈਲੀਡਿਟੀ ਸੀ, ਉਹ ਵੀ ਜਾਂਦੀ ਲੱਗੀ ਤੇ ਮੈਂ ਤਾਂ ਵੀ ਹੁਣ ਉਹਨਾਂ ਦੀ ਗੱਲ ਆਪਾਂ ਨੂੰ ਕੋਈ ਸੁਣਨੀ ਆ। ਸਹੀ ਗੱਲ ਹੈ ਤਾਂ ਜੀ, ਇਹ ਮੈਨੂੰ ਲੱਗਦਾ ਚੱਕਰ ਹੈਗਾ, ਨੈਟਵਰਕ ਦੀ ਪ੍ਰੋਬਲਮ ਤਾਂ ਜੀ ਉਧਰ ਨੇ, ਆਪਣੇ ਨੀ ਇਧਰ ਪ੍ਰੋਬਲਮ ਕੋਈ। ਹੋ ਸਕਦਾ ਚਲੋ ਜਦੋਂ ਉਹਨਾਂ ਦਾ ਦੁਬਾਰਾ ਜੁੜ ਗਿਆ ਆਪਣੇ ਨਾਲ ਸਿੱਧਾ ਸੰਪਰਕ, ਤੇ ਫੇਰ ਆਪਾਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਸਾਂਝੀ ਜਿਹੜੀ ਆ ਕਰਨਾ ਜੀ। ਤੇ ਬਾਕੀ ਤਾਂ ਜੀ ਪ੍ਰੋਗਰਾਮ ਦੇ ਵਿਚ ਅਗਲੇ ਜਿਹੜੇ ਸਰੋਤੇ ਆ ਉਹਨਾਂ ਨਾਲ ਆਪਾਂ ਗੱਲਬਾਤ ਜਿਹੜੀ ਆ ਕਰਨੇ ਆ। ਤੇ ਗੁਰਪ੍ਰੀਤ ਭਾਜੀ ਪਹੁੰਚੇ ਨੇ, ਉਹ ਬੋਲਿਆ ਗੁਰਪ੍ਰੀਤ, ਗੁਰਪ੍ਰੀਤ ਸਿੰਘ ਕੀ ਹਾਲ ਆ? ਗੁਰਪ੍ਰੀਤ ਕੀ ਕਹਿੰਦਾ ਬਈ? ਤੇ ਤਾਂ ਜੀ ਲੋ ਨਗਿੰਦਰ ਭਾਜੀ ਵੀ ਜੁੜੇ ਨੇ, ਆ ਨਗਿੰਦਰ ਸਿੰਘ ਜੀ ਕੀ ਹਾਲ ਆ?
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ
ਫਤਿਹ।
ਸ਼ੁਕਰ ਆ ਤੁਹਾਡੀ ਜਿਹੜੀ ਆ ਆਵਾਜ਼ ਸਾਡੇ ਤੱਕ ਪਹੁੰਚੀ, ਤੁਸੀਂ ਤਾਂ ਬੋਲਦੇ ਹੀ ਨਹੀਂ ਸੀ। ਚਲੋ ਬਹੁਤ ਹੀ ਮਾੜਾ ਹੋਇਆ ਫੋਨ ਕੱਟਿਆ ਗਿਆ, ਤੇ ਚੰਗਾ ਹੋਇਆ ਕਿ ਆਵਾਜ਼ ਤੁਹਾਡੀ ਆਉਣ ਲੱਗ ਪਈ ਆ।
ਤੁਸੀਂ ਕੰਡਕਟ ਕਰਨ ਲੱਗ ਗਏ ਸੀ ਆਪਣੇ ਫੋਨ ਨੂੰ, ਤੁਸੀਂ ਰੂਪ ਸੰਤ ਸੁਣਾਈਏ ਕਹਾਣੀ।
ਅੱਛਾ ਸੁਣਿਆ ਤੁਸੀਂ?
ਹਾਂ ਜੀ, ਬਹੁਤ ਹੀ ਸਲਾਹਕਾਰ ਯੋਗ ਆ ਜੀ।
ਦੂਸਰਾ ਚੱਲਦਾ ਆਹਾ ਹੀ ਨੰਬਰ, ਅਸੀਂ ਓਦਾਂ ਲਾ ਦੀਏ ਦੂਸਰੇ ਤਰੀਕੇ ਨਾਲ?
ਮੇਰੀ
ਅਸੀਂ ਤੇ ਕਹਿੰਦੇ ਸਿਮ ਤੁਸੀਂ ਕਢਾ ਲਈ ਸੀ ਮਗਰੋਂ, ਹਲੇ ਤੱਕ ਸਿਮ ਹੀ ਨੀ ਕਢਾਈ। ਅਸੀਂ ਉਹ ਸਿਮ ਤੋਂ ਲਾਉਣੇ ਟੈਲੀਫੋਨ, ਏਦਾਂ ਨੀ ਆਪਣੀ ਗੱਲ ਹੋਣੀ। ਉਹ ਸਿਮ ਤੋਂ ਲਾ ਪੋ ਤੂੰ, ਉਹਨਾਂ ਨੇ ਕਢਾ ਲਈ ਸਿਮ। ਮੈਨੂੰ ਤੇ ਲੱਗਦਾ ਵੀ ਏਦਾਂ ਫਿਰ ਆਪਣੀ ਗੱਲਬਾਤ ਕੀ ਹੋਣੀ ਆ, ਤੇ ਉਹਨਾਂ ਨੂੰ ਆਪਾਂ ਸਾਲ ਦੀ ਜਿਹੜੀ ਆ ਉਹਨਾਂ ਦੀ ਮਨਿਆਦ ਆ, ਤੇ ਆਪਾਂ ਟੈਲੀਫੋਨ ਲਾਉਣੇ ਆ ਸਿੱਧਾ ਹੀ। ਲਓ ਤਾਜੀ ਏਦਾਂ ਲਾ ਕੇ ਦੇਖਦੇ ਆ, ਏਦਾਂ ਲਾ, ਏਦਾਂ ਆਵਾਜ਼ ਤੇ ਸਾਫ਼ ਆਊਗੀ। ਇਹਨਾਂ ਦੇ ਵਿਚਾਰੇ ਉਹਨਾਂ ਨੂੰ ਵੀ ਨੀ ਪਤਾ ਲੱਗਦਾ ਤੇ ਆਪਾਂ ਨੂੰ ਵੀ ਨੀ ਪਤਾ ਲੱਗਦਾ। ਨਗਿੰਦਰ ਸਿੰਘ ਜੀ ਬੋਲਦੇ ਜੀ? ਹੈਲੋ, ਨਗਿੰਦਰ ਸਿੰਘ ਜੀ ਹੋਰਾਂ ਦਾ
ਨੰਬਰ? ਹੈਲੋ
ਨਗਿੰਦਰ ਸਿੰਘ ਜੀ, ਟੈਲੀਫੋਨ ਸਾਡਾ ਸਹੀ ਨੀ ਸੀ ਆਵਾਜ਼ ਆਉਂਦੀ, ਅਸੀਂ ਕਿਹਾ ਏਦਾਂ ਲਾਓ ਸਿੱਧੇ ਤਰ੍ਹਾਂ ਨਾਲ।
ਹਾਂਜੀ, ਜਿਹੜਾ ਮੇਰਾ ਆਪਣਾ ਫੋਨ ਸੀ ਉਹ ਕਿਸੇ ਹੋਰ ਫੋਨ ਚ ਪਾ ਸੀ, ਤੁਸੀਂ ਫੋਨ ਲਾਇਆ, ਮੈਂ ਫੋਨ ਬਦਲ ਲਿਆ ਜੀ।
ਅੱਛਾ, ਟੈਲੀਫੋਨ ਤੁਸੀਂ ਬਦਲ ਲਿਆ ਤੇ ਆਹ ਹੁਣ ਨੰਬਰ ਤੁਹਾਡੇ ਕੋਲ ਨੀ ਹੁੰਦਾ?
ਇਹ ਮੇਰੇ ਕੋਲ ਜੀ, ਮੈਂ ਕਿਸੇ ਹੋਰ ਨੂੰ ਦਿੱਤਾ ਹੋਇਆ ਸਾਡੀ ਨੋ ਹੋਇਆ ਸੀਗਾ ਜੀ।
ਅੱਛਾ ਅੱਛਾ, ਚਲੋ ਕੋਈ ਗੱਲ ਨੀ। ਉਹਦੇ ਨਾ ਆਪਣੀ ਗੱਲਬਾਤ ਜਿਹੜੀ ਆ ਉਹ ਸਹੀ ਨੀ ਸੀ ਹੋਣ ਡੇ, ਮੈਂ ਇਹਨੂੰ ਕਿਹਾ, ਮੈਂ ਕਿਹਾ ਸਿੱਧਾ ਟੈਲੀਫੋਨ ਲਾ।
ਹੋਰ ਤਾਂ ਕੀ ਹਾਲ ਚਾਲ, ਥੋੜਾ ਜਿਹਾ ਪ੍ਰੋਗਰਾਮ ਮੈਨੂੰ ਬਹੁਤ ਚੰਗਾ ਲੱਗਿਆ ਜੀ।
ਅੱਛਾ,
ਰੂਪ ਸਿੰਘ ਦੀ ਕਥਾ ਸੁਣਾਈ?
ਹਾਂਜੀ,
ਵਾਕਿਆ ਜੀ ਰੋਕਦੇ ਖੜੇ ਕਰਨ ਵਾਲੀ ਗੱਲ ਸੀਗੀ
ਜੀ।
ਸਨਮਾਨਿਤ ਦੀ ਗੱਲ ਹੈ, ਸਨਮਾਨਿਤ ਤੁਹਾਨੂੰ ਐਸੀ ਜਗ੍ਹਾ ਕਰਨਾ ਚਾਹੀਦਾ ਜਿੱਥੇ 2.5-3 ਲੱਖ ਦਾ ਇਕੱਠ ਹੋਵੇ। ਵੇਖ ਰਹੀਆਂ ਹੁਣ ਬਈ ਵਾਕਿਆ ਜੀ ਜੇ ਬਹੁਤ ਹੀ ਸੋਝੇ ਹੋਏ, ਮਤਲਬ ਇਤਿਹਾਸ ਨੂੰ ਪੱਲੇ ਬੰਨ ਕੇ ਰੱਖਣ ਵਾਲੇ
ਜੀ,
ਦੁਨੀਆਂ ਦੀ ਹਰ ਚੀਜ਼ ਨੂੰ ਸਾਦੇ ਢੰਗ ਨਾਲ ਪੇਸ਼ ਕਰਨ ਵਾਲੇ
ਜੀ,
ਸਮਾਧਾਤਾ ਹਨ
ਜੀ। ਧੰਨਵਾਦ ਜੀ ਤੁਹਾਡਾ। ਤੇ ਉਹ ਫਿਰ ਗੱਲ ਤੇ ਉਹ ਹੋ ਗਿਆ ਵੀ ਨਾ 3 ਲੱਖ ਇਕੱਠ ਹੋਵੇ ਤੇ ਨਾ ਮੈਨੂੰ ਕੋਈ ਸਨਮਾਨ ਚ ਕਰੇ। ਸਨਮਾਨਿਤ ਕਰ ਦੇਣਾ ਫਿਰ ਦੁਨੀਆਂ ਤਮਾਸ਼ਾ ਤੇ ਵੇਖ ਲੈਣਾ ਵੀ ਇਹ ਕਿਹੜਾ
ਮੇਲੇ ਬੋਤਲ
ਨੇ ਨਾ ਪੱਥਰ ਦੇ ਮਾੜਾ ਬਾਅਦ ਚ ਕਬੂਤਰ ਹੀ ਬਿੱਠਾ ਕਰਦੇ ਆ, ਫਿਰ ਬੋਤਲ ਬਣਵਾ ਲੈਣੇ ਆਪਦਾ। ਆਹੋ ਨੀ ਗੱਲ ਤਾਂ ਤੁਹਾਡੀ,
ਗੁਰਦੁਆਰਾ ਸਾਹਿਬ ਲਿਆ ਕੇ ਇੱਕ ਬਹੁਤ ਸੋਹਣੀ ਕਥਾ ਸੁਣਾਈ, ਸਰੋਤਾਂ ਨੂੰ ਕਾਫੀ ਸਿੱਖਿਆ ਮਿਲੀ ਆ।
ਉਹ ਗੱਲ ਇਹ ਆ ਵੀ ਨਗਿੰਦਰ ਸਿੰਘ ਜੀ, ਜਿਹੜੀ ਸਨਮਾਨ ਆ ਨਾ ਮਾਨ ਸਨਮਾਨ ਤੇ ਇਹ ਰੱਬ ਦੇਵੇ ਤੇ
ਮਨਦੀਪ ਸਿੰਘ ਤੇ ਮਨਕੀਤ ਸਿੰਘ ਨੂੰ ਵੀ ਨਾਲ ਪੂਰਾ ਸਨਮਾਨ ਦਿੱਤਾ ਗਿਆ, ਕਿਉਂਕਿ ਆ ਇਹਨਾਂ ਦੇ ਸਿਖਿਆ ਹਨ, ਇਹਨਾਂ ਨੂੰ ਵੇਖ ਕੇ ਐਸੇ ਤੱਕ ਪਹੁੰਚੇ ਹਨ।
ਥੈਂਕ ਯੂ ਜੀ, ਥੈਂਕ ਯੂ ਸਰ ਜੀ, ਤੁਸੀਂ ਇੰਨਾ ਸੋਚਿਆ। ਆਹੋ ਇਹਨਾਂ ਨੂੰ ਬੈਠਿਆ ਨਾ ਸਨਮਾਨ ਤੇ ਕਰ ਦਈਏ। ਚਲੋ ਨਿਕਾ ਜਾ ਹਾਰ ਇਹਨਾਂ ਦੇ ਵੀ ਗੱਲ ਚ ਪਾ ਦਿਓ,
ਜੇ ਬੱਚਾ ਕੋਲੇ ਵੀ ਖੜਾ ਰਹੇ ਨਾ, ਕੋਲੇ ਵੀ ਖੜਾ ਰਹੇ ਤੇ ਬੱਚੇ ਨੂੰ ਪਤਾ ਲੱਗਿਆ ਕਿ ਹਾਂ ਵੀ ਸਨਮਾਨ ਤੇ ਕਿਉਂ ਕਹਿੰਦੇ, ਕੱਲ ਨੂੰ ਮੈਂ ਵੀ ਸਿੱਖਿਆ ਲਵਾਂ।
ਉਦਾਂ ਤੇ ਸਨਮਾਨ ਤੇ ਜਿਹੜਾ ਪਹਿਲਾਂ ਸਨਮਾਨ ਤੋਂ ਹੁੰਦਾ ਮਗਰੋਂ ਅਪਮਾਨਿਤ ਵੀ ਹੋ ਜਾਂਦਾ, ਇਸ ਕਰਕੇ ਸਨਮਾਨ ਤੇ ਜੀ ਅਸੀਂ ਪੈਂਦੇ ਨੀ ਵਾਲਾ।
ਅਪਮਾਨਿਤ ਨੀ ਹੁੰਦਾ, ਮੈਂ ਜਿੱਥੋਂ ਬੋਲਣਾ ਚਾਹੁੰਦਾ, ਮੈਂ ਕਹਿੰਦਾ ਤੁਹਾਨੂੰ ਤੁਹਾਡੇ ਗੱਲ ਤੇ ਹਾਰ ਪੈਂਦਾ ਵੇਖ ਕੇ, ਇਹ ਵੀ ਕੱਲ ਨੂੰ ਸੋਚਣਗੇ ਵੀ ਹਾਂ ਵੀ ਅਸੀਂ ਵੀ ਇੱਦਾਂ ਦੀ ਕਥਾ ਸੁਣੀਏ ਸੰਗਤਾਂ ਨੂੰ, ਅਸੀਂ ਵੀ ਮਤਲਬ ਕਿਸੇ ਕੋਸ਼ਿਸ਼ ਕਰੀਏ, ਸਾਡੀ ਕੋਸ਼ਿਸ਼ ਜ਼ਰੂਰ ਬੁਲੰਦ ਹੋਏਗੀ।
ਚਲੋ ਐ ਕਰਦੇ ਆ, ਇਹਨਾਂ ਦੇ ਵੀ ਇੱਕ ਇੱਕ ਹਾਰ ਪਾ ਦਿੰਦੇ, ਭਾਵੇਂ ਛਿੱਤਰਾਂ ਦਾ ਹੀ ਪਾ ਦਿੰਦੇ ਆ, ਇਹਨਾਂ ਦੇ ਵੀ ਇੱਕ ਇੱਕ ਪਾ ਦਿੰਦੇ ਆ। ਨਹੀਂ ਤੁਸੀਂ ਹਾਰ ਹੀ ਕਿਹਾ, ਤੁਸੀਂ ਕਿਹੜਾ ਕਿਹਾ ਵੀ ਫੁੱਲਾਂ ਦਾ ਪਾਓ। ਅੱਗੇ ਵੀ ਕਰੀ ਦੱਸਦੇ, ਕਦੇ ਆਵਾਜ਼ ਰੋਕ ਕੇ ਆਉਣ ਲੱਗ ਪੈਂਦੀ ਆ, ਕਦੇ ਉਹ ਹੋ ਜਾਂਦਾ, ਇਹ ਹਲਾਈ ਫਿਰਦੇ ਆ। ਸਹੀ ਗੱਲ, ਆਹੋ ਡਾਕਟਰ ਨਾਲ ਤਾਂ ਕਹਿੰਦੇ ਵੈਦ ਨਾਲ ਕਦੇ ਵੈਰ ਪਾਉਣਾ ਹੀ ਨੀ ਚਾਹੀਦਾ, ਕੀ ਪਤਾ ਕਿਹੜਾ ਟੀਕਾ ਲਾ ਲਿਆ। ਉਹ ਵੀ ਗਾਂ ਟੀਚਰ ਕਰ ਦਿੰਦਾ ਬੰਦੇ ਨੂੰ ਬਹੁਤੀ, ਕਹਿੰਦੇ ਰਾਤ ਨਾਲ ਟੁੱਟੀਏ ਡੰਡੇ ਨਾਲ ਜੀ, ਤੇ ਟੀਚਰ ਨਾਲ ਮਰਾ ਸੀ ਯਾਦ ਜੀ। ਵੈਸੇ ਤੇ ਉਹਨਾਂ ਦੇ ਵਿਚ ਹੁਨਰ ਬਾਲਾ ਹੁੰਦਾ, ਤੇ ਮੂੰਹ ਰਸੀਏ ਹੁੰਦੇ ਆ, ਮੂੰਹ ਦੇ ਉਹ ਮਿੱਠੇ ਹੁੰਦੇ ਨੇ, ਬੜਾ ਮਿੱਠਾ ਮਿੱਠਾ।
ਬਾਬਾ ਜੀ,
ਹਾਂਜੀ ਹਾਂਜੀ,
ਗੁਰੂ ਨਾਨਕ ਸਾਹਿਬ ਦੇ ਨਾਲ ਮਰਾਸੀ ਸੀਗਾ
ਮਰਦਾਨਾ, ਤੇ ਉਹ
ਗੁਰੂ ਨਾਨਕ ਸਾਹਿਬ ਤੋਂ ਕਾਫੀ ਵੱਡਾ ਸੀਗਾ, 30 ਸਾਲ ਮਰਦਾਨੇ ਨੂੰ ਕਿੰਨਾ ਵਾਰ, ਮਰਦਾਨਾ ਵੀ ਗੁਰੂ ਹੋਣਾ, ਪਰ ਮਰਦਾਨੇ ਨੂੰ ਸਾਰਾ ਕੁਛ ਗੁਰੂ ਨਾਨਕ ਸਾਹਿਬ ਨੇ ਸਾਰਾ ਕੁਛ ਦਿੱਤਾ ਹੋਇਆ ਸੀ।
ਵਾਕਿਆ ਬਾਲਾ, ਭਾਈ ਬਾਲਾ ਜੀ ਤੇ ਬਚਪਨ ਦੇ ਦੋਸਤ ਸੀ, ਤੇ ਮਰਦਾਨੇ ਨਾਲ ਬਾਅਦ ਚ ਮੁਲਾਕਾਤ ਹੋਈ ਆ। ਆਂਦੇ ਆ ਵੀ ਜਿਹੜਾ ਵੀ ਪੁੱਤਰ ਹੁੰਦਾ ਸੀ ਮਰਦਾਨੇ ਦੇ ਮਾਂ ਪਿਓ ਦੇ, ਉਹ ਮਰ ਜਾਂਦਾ ਸੀ, ਤੇ ਕਹਿੰਦੇ ਵੀ ਉਹਦਾ ਨਾਂ ਜਦੋਂ ਮਰਦਾਨਾ ਰੱਖਿਆ ਮਰ ਜਾਣਾ।
ਅੱਠ ਪੁੱਤਰ ਸੀ, ਸੱਤ ਮਰ ਗਏ, ਅੱਠ ਮਰੇ ਸੀ।
ਫੇਰ ਜਦੋਂ ਇਹਨਾਂ ਦਾ
ਮਾਂ ਨੂੰ ਮਿਲੇ ਬਾਬਾ ਗੁਰੂ ਨਾਨਕ ਦੇਵ ਜੀ, ਬਾਬਾ ਜੀ ਹੱਥ ਮਾਰ ਗਏ ਆ, ਹੱਥ ਮਾਰੇ ਆ, ਮਰਦਾ ਨੀ ਜਾਣਾ ਜੀ, ਕਹਿੰਦਾ ਮਾਤਾ ਜਹਾਜ਼ ਕੋਈ ਮਰਦਾਨਾ ਨੀ, ਇਹਦਾ ਨਾਂ ਮਰਦਾਨਾ ਹੋਊਗਾ, ਮਰਦਾਨਾ 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 ਤੋ ਨਾ ਮਰਦਾ, ਮਰਦਾਨਾ ਮਰਦਾਨਾ ਤੋ ਨਾ ਮਰਦਾ, ਇਹ ਮਾਤਾ ਅੱਜ ਤੋਂ ਨੀ
ਮਰੇਗਾ।
ਸਾਨੂੰ ਇਹ ਵੀ ਸਿਖਾ ਨੂੰ ਅਸੀਂ ਅਸੀਂ ਚਲਾਉਣਾ
ਜੀ, ਠੀਕ ਗੱਲ।
ਗੁਰੂ ਨਾਨਕ ਸਾਹਿਬ ਜੀ ਕਹਿਆ ਤੇ ਮਰਦਾਨਾ ਅਸੀਂ 85 ਸਾਲ ਤੋਂ 30 ਸਾਲ ਦੇ ਟੁੱਟਾ ਗਿਆ।
ਗੱਲ ਸਹੀ ਹੈ ਤੁਹਾਡੀ, ਇਹ ਜਿਹੜਾ ਪਿਆਰ ਸੀ ਨਾ ਬਾਬੇ ਨਾਨਕ ਦਾ ਭਾਈ ਮਰਦਾਨਾ ਜੀ ਦੇ ਨਾਲ, ਬਹੁਤ ਪ੍ਰੇਮ ਸੀ, ਤੇ ਇਹ ਕਰਮਾ ਵਾਲਾ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਜਿਨ੍ਹਾਂ ਨੇ ਮਗਰੋਂ ਸਾਖੀ ਵੀ ਲਿਖਾਈ, ਗੁਰੂ ਅੰਗਦ ਦੇਵ ਜੀ ਮਹਾਰਾਜ ਨਾਲ ਮੁਲਾਕਾਤ ਵੀ ਕੀਤੀ, ਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਫਿਰ ਭਾਈ ਬਾਲਾ ਜੀ ਤੋਂ ਸੁਣਿਆ ਜੋ ਜੀਵਨ ਉਹਨਾਂ ਦਾ ਬੀਤਿਆ, ਸਾਖੀਆਂ ਜੀ ਹਜੇ ਤੇ ਉਹ ਤੇ ਅੱਜ ਵੀ ਚੱਲ ਰਿਹਾ।
ਮਰਦਾਨਾ ਰਵਾਬ ਵੈਸੇ ਐ ਨੀ ਦੇਣੀ ਗੀ
ਜੀ,
ਰਵਾਬ ਦੇਣੀ ਅਸੀਂ, ਕੀਰਤਨ ਚੱਲੂਗਾ
ਜੀ,
ਪੈਸੇ ਨੀ ਲੈਣੇ ਅਸੀਂ, ਬਾਬਾ ਜੀ ਮੈਨੂੰ ਬਜਾਉਣੀ ਨੀ ਆਉਂਦੀ
ਜੀ,
ਮਰਦਾਨਾ ਕਹਿੰਦਾ ਉਂਗਲ ਤਾਂ ਮਾਰ, ਮੈਨੂੰ ਬਾਬਾ ਜੀ ਬੋਲੀ ਆ ਹੁਣ, ਕਹਿੰਦਾ ਕੀ ਕਹਿੰਦੀ ਆ ਮਰਦਾਨੇ, ਵਿਅਕਤੀ ਵਿਅਕਤੀ ਘੁਮਾ ਦੀ ਗੁਰੂ ਨਾਨਕ ਸਾਹਿਬ ਜੀ ਨੇ ਕਿਵੇਂ ਘੁਮਾਈ, ਬਾਬਾ ਜੀ ਐ ਬੋਲਦੀ ਆ, ਤੂੰ ਹੀ ਨਿਰੰਕਾਰ ਬਾਬਾ ਤੂੰ ਹੀ ਨਿਰੰਕਾਰ ਜੀ,
ਵਾਹਿਗੁਰੂ
ਤੂੰ ਹੀ ਨਿਰੰਕਾਰ ਬਾਬਾ ਤੂੰ ਹੀ ਨਿਰੰਕਾਰ
ਜੀ,
ਮਰਦਾਨਾ ਫਿਰ ਮਰਦਾਨਾ ਪਾਣੀ ਆਈ ਆ ਬਰਵਾ ਬਜਾ,
ਵਾਹਿਗੁਰੂ
ਇੰਡੀਆ ਪਾਣੀ ਪੀਗੀ ਆ
ਜੀ,
ਪਾਣੀ ਆਈ ਆ ਧਰਤੀ, ਪਾਣੀ ਆਈ ਜੀ ਗਰਮੀ ਚਟਮਟਾਈ, ਆਹ ਜਿਹੜੀ ਰਵਾਬ ਆ ਨਾ
ਜੀ
ਪੂਰੇ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਨਾਨਕ ਸਾਹਿਬ ਦੀ ਬਾਣੀ ਉੱਤੇ ਬੋਲੀ ਆ,
ਵਾਹ
ਇੱਥੋਂ ਹੁਣ ਇੱਥੋਂ ਰਾਗਾਂ ਦੀ ਬਾਣੀ ਸ਼ੁਰੂ ਹੋਈ ਆ
ਜੀ,
ਜਨਮ ਰਾਗ ਦਾ ਮਰਦਾਨੇ ਤੋਂ ਸ਼ੁਰੂ ਹੋਇਆ, ਤੇ ਆਹ ਦੇਖੋ مطلب جی آپ ہے آنند آنند جی کوئی انت نہیں
باقی
ایڈا وا آنند
جی
کیرتن ایڈا وا آنند جنو لگ جائے
واہ
مطلب
سچ گل جی جی پریم پی گیا پربھو پتا پرماتما
واہگرو
صحیح گل تی پریم
جا بوٹا پکا کیتا نا دس پاشا نے پکا ایسا کیتا پترا کول پا پا کے پانچ پیارے ساد کے
واہگر
پورا امتحان ہو کے گرو گرنتھ صاحب کے لاگے پانچ پہرے دار پانچ پیارے
جی
جی گرو گرنتھ صاحب کی سواری آدھی نا
جی
ای نہیں آدھی بھی کلی
پیتا
سواری پانچ پیارے نشان صاحب چک کے کیرتن کرتے
جی
ٹوٹ مکا کرتے پھر جانی سواری
پتا
لگا گرو گرنتھ صاحب کوئی صاحب جا رہا
جی ਸਹੀ ਗੱਲ ਤੁਹਾਡੀ ਇਹੀ ਸਤਿਕਾਰ ਕਰਨਾ ਚਾਹੀਦਾ ਗੁਰੂਆਂ ਦਾ ਪ੍ਰਮਾਤਮਾ ਦਾ
ਥੋੜਾ ਜਿਹਾ ਪ੍ਰੋਗਰਾਮ ਮੈਨੂੰ ਇੰਨਾ ਵਧੀਆ ਲੱਗਿਆ ਤੁਸੀਂ ਗਰੀਬ ਦੀ ਗੱਲ ਮੰਨ ਲੈਂਦੇ
ਜੀ ਤੇ ਸਾਡਾ ਤੇ ਦੇਖੋ ਜੀ ਅਸੀਂ ਆਪ ਮਸਕੀਨ ਸਾਡੇ ਲਈ ਤੇ ਤੁਸੀਂ ਰਾਜੇ ਆ
ਹਾਂਜੀ ਮੈਂ ਨੀ ਰਾਜਾ
ਤੇ ਸਾਡੇ ਲਈ ਤੇ ਜਿਹੜਾ ਦੇਖੋ ਸੁਣਨ ਵਾਲਾ ਕਿੰਨਾ ਮਹਾਨ ਹੁੰਦਾ ਜਿਹੜਾ ਸਮਾਂ ਕੱਢ ਕੇ ਤੁਸੀਂ ਸੁਣਦੇ ਆ ਆਪਣਾ ਕੀਮਤੀ ਸਮਾਂ
ਮੈਂ ਕੋਈ ਗੱਲ ਦਾ ਜਵਾਬ ਦਿੰਦਾ
ਓਕੇ
ਤੁਸੀਂ ਹਰ ਇੱਕ ਬੱਚੇ ਨੂੰ ਸੁਣਨਾ
ਜੀ
ਪਰ ਚੰਗੇ ਵੀ ਆਉਂਦੇ ਆ ਮੰਦੇ ਵੀ ਆਉਂਦੇ ਆ ਕਈ ਉਹਨਾਂ ਨੂੰ ਗਿਆਨ ਨਹੀਂ ਉਹ ਵੀ ਆਉਂਦੇ ਆ
ਜੀ
ਮੇਰਾ ਕਹਿਣ ਤੋਂ ਭਾਵ ਹੈ ਮਤਲਬ ਕਿਸੇ ਨੂੰ ਨਾ ਨਿੰਦੋ ਆਓ ਮੈਂ ਹੁਣ ਕਿਤਾਬ ਨਾ ਸੁਣਾ ਨਿੰਦਿਆ ਦੇ ਪੈਸਾ ਕਟਾਉਣਾ
ਜੀ
ਦਿੰਦਿਆ ਪੜੀ ਕਿਸੇ ਦੀ ਨਾਹੀ ਮਨ ਮੁੱਖ ਲੋਕੀ ਕਰਦੇ ਨੇ
ਵਾਹਿਗੁਰੂ
ਦਿੰਦਿਆ ਪੜੀ ਕਿਸੇ ਦੀ ਨਾਹੀ ਮਨ ਮੁੱਖ ਲੋਕੀ
ਕਰਦੇ ਨੇ
ਨਿੰਦਿਆ ਕਰੋ ਨਾ ਕਿਸੇ ਦੀ ਪਾਈ ਸਭਨਾ ਚ ਜੋਤ ਰੱਬ ਦੀ
ਵਾਹਿਗੁਰੂ
ਨਿੰਦਿਆ ਕਰੋ ਨਾ ਕਿਸੇ ਦੀ
ਪਾਈ ਜੀ
ਸਭਨਾ ਚ ਜੋਤ ਰੱਬ ਦੀ
ਵਾਹਿਗੁਰੂ
ਸਭਨਾ ਚ ਜੋਤ ਰੱਬ ਦੀ ਨਾਲ ਨਰਾਇਣ ਮੇਰੇ ਜਮਦੂਤ ਨੀ ਆਵੇ ਨੇੜੇ
ਵਾਹਿਗੁਰੂ
ਨਾਲ ਨਰਾਇਣ ਮੇਰੇ ਜਮਦੂਤ ਨੀ ਆਵੇ ਨੇੜੇ ਧਿਆਨ ਕੀ ਕਰਮ ਨਾ ਜਾਣਾ ਬਾਹਰ ਨਾ ਜਾਣਾ ਤੇਰੀ ਬੱਚਾ ਸਤਿਗੁਰ ਨਾਲ ਜਨਕਲ ਰਾਖੀ ਮੇਰੀ
ਵਾਹਿਗੁਰੂ
ਫਿਰ ਅਸੀਂ ਕਿਉਂ ਵਿਸਾਰੀਏ ਕਿਉਂ ਕਹੀਏ ਛੱਡੋ ਸਾਧੂਆਂ ਨੂੰ ਛੱਡੋ ਭਗਤਾਂ ਨੂੰ ਛੱਡੋ ਗੁਰਸਿੱਖਾਂ ਨੂੰ ਛੱਡੋ ਇਹ ਥੋੜਾ ਬਹੁਤਾ ਮਸਾਲਾ ਜੇ ਵਿੱਚ ਹੋਊਗਾ ਰੋਟੀ ਦਾਲ ਵਿੱਚ ਘਿਓ ਪਾਵਾਂ ਦੀ ਦਾਲ ਸਵਾਦ ਤਾਂ ਲੱਗਦੀ ਆ ਕੱਲੀ ਕਦੇ ਦਾਲ ਵੀ ਨੀ ਸਵਾਦ ਲੱਗਦੀ
ਨਹੀਂ ਲੱਗਦੀ
ਕੱਲਾ ਗੁੜ ਵੀ ਨੀ ਸਵਾਦ ਲੱਗਦਾ
ਠੀਕ ਹੈ
ਕੱਲਾ ਆਟਾ ਵੀ ਸਵਾਦ ਕੱਲਾ ਕੱਚਾ ਆਟਾ ਵੀ ਨੀ ਸਵਾਦ ਲੱਗਦਾ ਪਾਜ ਮੈਂ ਟਮਾ ਦਾ ਗਾਤ ਗਿਆ
ਜੇ
ਕਿਸੇ ਨੂੰ ਮੇਰੀ ਗੱਲ ਭੜੀ ਲੱਗੀ ਹੋਈ ਤਾਂ ਮੇਰੀ ਧੋੜੀ ਚ ਪਾ ਦਿਓ ਮੈਨੂੰ ਫੋਨ ਕਰਕੇ ਦੱਸ ਦਿਓ ਚੁਗਲੀ ਨਾ ਕਰੋ ਬਸ ਚੁਗਲੀ ਕਰਨੀ ਚੁਗਲੀ ਨਾ ਇੱਡੀ ਹੈ ਭੜੀ ਚੀਜ਼ ਹੈ ਹੰਕਾਰ ਤੇ ਚੁਗਲੀ ਹਰ ਘਰ ਨੂੰ ਰਾਸ ਕਰ ਦੂਗੀ
ਵਾਹਿਗੁਰੂ ਸਹੀ ਗੱਲ ਆ ਤੁਹਾਡੀ ਬਿਲਕੁਲ ਠੀਕ ਆ
ਸਾਇਆ ਜੀ ਮਾਫ਼ ਕਰਨਾ ਮੈਨੂੰ
ਨਹੀਂ ਬਹੁਤ ਤੁਸੀਂ ਸੋਹਣੀਆਂ ਗੱਲਾਂ ਕੀਤੀਆਂ ਜੀ
ਸੱਚੀ ਗੱਲ ਕਹਿੰਦਾ ਆਪ ਜੀ ਨੂੰ ਸੰਗਤਾਂ ਵਿੱਚ ਕਰਨੀ ਪੈਂਦਾ
ਜੀ
ਮਨਦੀਪ ਨੂੰ ਪਿਆਰ ਦਿੰਦਾ ਮਨਦੀਪ ਦੇ ਬੱਚੇ ਨੂੰ ਪਿਆਰ ਦਿੰਦਾ
ਮਨਦੀਪ
ਨੂੰ ਪਿਆਰ ਦਿੰਦਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਨਿਕਿੰਦਰ ਸਿੰਘ ਜੀ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਨੇ ਪਿਆਰ ਮੁਹੱਬਤ ਦੇ ਨਾਲ ਜਿਹੜੇ ਬਚਨ ਬਲਾਸ ਕੀਤੇ ਆ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਤੁਸੀਂ ਕੀਤੀਆਂ ਤੇ ਜਿਹੜਾ ਬੰਦਾ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੂਗਾ ਤੇ ਮੈਂ ਦਾ ਵੀ ਸੱਚੇ ਪਾਤਸ਼ਾਹ ਉਹਨਾਂ ਦੇ ਅੰਗ ਸੰਗ ਹੋ ਕੇ ਉਹਨਾਂ ਦੇ ਸਹਾਈ ਹੋਣਗੇ ਕਿਉਂਕਿ ਚੁਗਲੀ ਨਿੰਦਿਆ ਬੇਈਮਾਨੀ ਇਹ ਚੁਗਲਖੋਰ ਬੇਈਮਾਨ ਤੇ ਇਹਨਾਂ ਬੰਦਿਆਂ ਤੋਂ ਜਿਹੜਾ ਰੱਬ ਆ ਉਹ ਦੂਰ ਹੋ ਜਾਂਦਾ ਸਹੀ ਗਲਤ ਹੈ ਜੀ ਤੇ ਲੋ ਬਤਾਇਆ ਜੀ ਹੁਣ ਆਪਾਂ ਗਾਣਾ ਸੁਣਦੇ ਹਾਂ ਜੀ ਤੇ ਅਗਲਾ ਗੀਤ ਜਿਹੜਾ ਉਹ ਸੁਣਨਾ ਵਾ ਆਹ ਤੇ ਗੀਤ ਸੁਣਨਾ ਗੁਰਪ੍ਰੀਤ ਨਾਲ ਜਿਹੜੀ ਗੱਲ ਹੋਣੀ ਸੀ ਹਾਂਜੀ ਹਾਂਜੀ ਸੱਚ ਗੁਰਪ੍ਰੀਤ ਸਿੰਘ ਪਨੈਸਰ ਸਾਹਿਬ ਤਾਂ ਜੀ ਆਪਾਂ ਨੂੰ ਸੁਣਦੇ ਨੇ ਉਹ ਬੱਲੇ ਪਨੈਸਰ ਸਾਹਿਬ ਕੀ ਹਾਲ ਚਾਲ ਆ ਕਿੰਨੇ ਤਾਇਆ ਜੀ ਸਤਿ ਸ਼੍ਰੀ ਅਕਾਲ ਮੈਨੀ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਨੈਸਰ ਸਾਹਿਬ ਆ ਜਾਓ ਬਾਬਾ ਜੀ ਕਹਿੰਦੇ ਜੀ ਸ਼ੋਅ ਘੈਂਟ ਚੱਲ ਰਿਹਾ ਤਾ ਜੀ ਸ਼ੋਅ ਤੁਹਾਡਾ ਆਪਣਾ ਜੀ ਪਨੈਸਰ ਸਾਹਿਬ ਤੁਸੀਂ ਜਿਹੜਾ ਰੂਪ ਰੇਖਾ ਇਹਨੂੰ ਦਿੰਦੇ ਆ ਉਹਦੇ ਨਾਲ ਹੀ ਆਪਾਂ ਖੁਸ਼ ਹਾਂ ਜੇ ਤੁਸੀਂ ਚੰਗਾ ਕਹਿੰਦੇ ਸਾਨੂੰ ਚਾਹ ਵੀ ਚੜਦਾ ਮਾੜਾ ਕਹੋਗੇ ਤੇ ਉਹਨੂੰ ਅਸੀਂ ਬਿਹਤਰ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ਾਂ ਦੇ ਵਿੱਚ ਹੀ ਅਸੀਂ ਤੇ ਜੀ ਕਹਿੰਦੇ ਤਾਏ ਨੇ ਟੋਪ ਗੇਅਰ ਪਾਇਆ ਲੱਗਦਾ ਤੇ ਤਾਏ ਜੀ ਤੁਸੀਂ ਕਦੇ ਰੋਪੜ ਗਏ ਹੋ ਮੈਂ ਜੀ ਇੱਕ ਵਾਰ ਮੈਂ ਤਾਂ ਰੋਪੜ ਉਦੋਂ ਦਾ ਗਿਆ ਜਦੋਂ ਰੋਪੜ ਨੂੰ ਰੋਪੜ ਕਹਿੰਦੇ ਸੀ ਤੇ ਮੈਂ ਉਦੋਂ ਬਾਅਦ ਵੀ ਗਿਆ ਜਦੋਂ ਰੂਪਨਗਰ ਬਣਿਆ ਕਹਿੰਦੇ ਜੀ ਮੇਰਾ ਹੋਮ ਟਾਊਨ ਆ ਜੀ ਆ ਤਾਏ ਜੀ ਉਹਨਾਂ ਦਾ ਪਿੰਡ ਉੱਥੇ ਆ ਘਰ ਉੱਥੇ ਆ ਓਲਾ ਤੋਂ ਪਹਿਲਾਂ ਗਿਆ ਉਹਨੇ ਦੱਸਿਆ ਮੈਂ ਤਾਂ ਚੜੇ ਚੰਡੀਗੜ੍ਹ ਤੱਕ ਘੁੰਮਾਇਆ ਰੜੇ ਰੋਪੜ ਦੇ ਵਿੱਚੋਂ ਦੀ ਲੰਘ ਗਏ ਪਹਿਲਾਂ ਦੱਸਦਾ ਤੇ ਗੜੇ ਰੋਪੜ ਮਿਲ ਕੇ ਜਾਂਦੇ ਤੇ ਤਾਏ ਜੀ ਕਹਿੰਦੇ ਜੀ ਸਟੋਰੀ ਸੁਣਾਇਆ ਕਰੋ ਅਸੀਂ ਉਹ ਸਟੋਰੀ ਜਿਹੜੀ ਆ ਉਹ ਸੁਣਾਇਆ ਕਰਾਂਗੇ ਤਾਏ ਜੀ ਕਹਿੰਦੇ ਹਿਟਲਰ ਬਾਰੇ ਦੱਸਣਾ ਸੀ ਤੁਸੀਂ ਕੱਲ ਉਸਦੀ ਡੈਥ ਕਿਵੇਂ ਹੋਈ ਸੀ ਦੱਸਿਆ ਸੀ ਹਾਂ ਤਾਏ ਜੀ ਹਿਟਲਰ ਬਾਰੇ ਦੱਸਦੇ ਸੀ ਨਾ ਤੁਸੀਂ ਕਿ ਕੱਲ ਉਸਦੀ ਡੈਥ ਕਿਵੇਂ ਹੋਈ ਸੀ ਹਾਂ ਦੱਸਿਆ ਸੀ ਜੀ ਦੱਸਿਓ ਪਲੀਜ਼ ਕਹਿੰਦੇ ਜੀ ਉਹ ਗੱਲ ਏਦਾਂ ਵੀ ਜਿਹੜੇ ਹਿਟਲਰ ਆ ਨਾ ਜਿਹੜਾ ਇਹ ਬੜਾ ਭੈੜਾ ਹੀ ਸੀ ਬਹੁਤ ਮਾੜਾ ਸੀ ਤੇ ਇਹ ਜਿਹੜਾ ਮੌਤੋਂ ਬੜਾ ਡਰਦਾ ਸੀ ਜਿਹੜਾ ਇਹਨੇ ਜਿਹੜਾ ਉਹਦਾ ਇੱਕ ਗੱਲ ਆ ਵੀ ਜੇ ਕਿਸੇ ਨੇ ਅੰਗਰੇਜ਼ਾਂ ਨੂੰ ਮਾਤ ਪਾਈ ਸੀ ਉਹਨਾਂ ਦਿਨਾਂ ਦੇ ਵਿੱਚ ਹੈ ਹਿਟਲਰ ਹੀ ਸੀ ਹੰਕਾਰੀ ਬੜਾ ਸੀ ਡਰਪੋਕ ਬੜਾ ਸੀ ਸੁਣਨ ਦੇ ਵਿੱਚ ਇਹ ਆਇਆ ਵੀ ਜਿਹੜਾ ਹਿਟਲਰ ਆ ਉਹ ਆਪਣੇ ਬੰਦਿਆਂ ਦੇ ਉੱਤੇ ਟੈਲੀਫੋਨ ਇੱਕ ਲੈ ਲਈਏ ਪੁੱਤ ਦੱਸਦਾ ਮੈਂ ਜੀ ਹੈਲੋ ਹੈਲੋ
ਹਾਂਜੀ ਹਾਂਜੀ ਤਾਇਆ ਜੀ ਆਵਾਜ਼ ਨਹੀਂ ਆਉਂਦੀ
ਆ ਜਾਓ ਬਾਬਾ ਜੀ ਆ ਗਈ ਆਵਾਜ਼ ਤੁਹਾਡੀ ਆ ਗਏ ਅਸੀਂ ਤੁਹਾਨੂੰ ਕੱਲ ਅੱਗੇ ਟੈਲੀਫੋਨ ਖਰੇ ਤੁਹਾਨੂੰ ਲਾਇਆ ਤੇ ਤੁਹਾਡੀ ਮਸ਼ੀਨ ਬੋਲ ਪਈ ਉਹ ਕਹਿੰਦੇ
ਮੈਂ ਫੋਨ ਤਾਇਆ ਜੀ ਪਹਿਲਾਂ ਲਾਇਆ ਸੀ ਤੇ ਕੰਮ ਥੋੜਾ ਬਿਜ਼ੀ ਹੋ ਗਿਆ ਮੀਂਹ ਲੱਗ ਪਿਆ ਸੀ ਇਕਦਮ ਫਿਰ ਤਾਂ ਫਿਰ ਮੈਂ ਕਿਹਾ ਰੋਕੇ ਲਾਉਣਾ ਹੁਣ ਥੋੜੀ ਦੇਰ
ਤੇ ਤੂੰ ਉਪਰੋਂ ਧਾਰਨਾ ਲਾ ਦੇਣੀ ਸੀ ਨਿਕਿੰਦਰ ਸਿੰਘ ਵਾਂਗੂ ਮੀਂਹ ਮੇਰਾ ਦਾ ਪਾਇਆ ਤੇ ਅੱਜ ਮੇਰੇ ਸਤਿਗੁਰੂ ਨੇ
ਬਿਲਕੁਲ ਬਿਲਕੁਲ ਤਾਇਆ ਜੀ ਬੜੀਆਂ ਧਾਰਮਿਕ ਗੱਲਾਂ ਚੱਲ ਰਹੀਆਂ ਮੈਂ ਥੋੜੀ ਸਟੋਰੀ ਕਾਫੀ ਦੇਰ ਦੀ ਸੋਚੀ ਬੈਠਾ ਸੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਇੱਕ
ਆ ਦੱਸੋ ਜੀ ਇਹ ਮਾੜਾ ਨਾਮ ਆਪਦਾ ਦੱਸ ਦੋ ਕਿਉਂਕਿ ਜਾਣੀ ਜਾਣ ਫਿਰ
ਹਰਨੇਕ ਸਿੰਘ ਬੈਂਸ ਬੋਲ ਰਹੇ
ਉਹ ਬੱਲੇ ਬੈਂਸ ਸਾਹਿਬ ਲੈ ਤੁਹਾਡੇ ਨਾਲ ਅੱਗੇ ਗੱਲਬਾਤ ਹੋਈ ਹਾਂ ਹੁਣ ਦੱਸੋ ਤੁਸੀਂ ਸਟੋਰੀ ਕਿਹੜੀ ਸਾਂਝੀ ਕਰਨੀ
ਮਨਦੀਪ ਭਾਜੀ ਤੁਹਾਡਾ ਕਿਆ ਹਾਲ ਆ
ਠੀਕ ਆ ਭਾਜੀ ਬੈਂਸ ਪਾ ਬਹੁਤ ਵਧੀਆ ਤੁਸੀਂ ਭਾਜੀ ਤੁਸੀਂ ਸੁਣਾਓ ਕਿਵੇਂ ਸਿਹਤ ਠੀਕ ਨੇ
ਸਟੋਰੀ ਠੀਕ ਹੈ ਭਾਜੀ ਬਹੁਤ ਵਧੀਆ ਸਟੋਰੀ ਤਾਇਆ ਤੇ ਸ਼ੇਰ ਵਾਲਾ ਸਟੋਰੀ ਸੁਣ ਕੇ ਮੈਨੂੰ ਚੇਤੇ ਆਈ ਵੀ ਸਾਡੇ ਪਿੰਡ ਸਾਡੇ ਖੇਤਾਂ ਦੇ ਨਾਲ ਇੱਕ ਬੰਦਿਆਂ ਦਾ ਖੂਹ ਸੀਗਾ ਉਹਨਾਂ ਦਾ ਨਾਮ ਮੁੰਡੇ ਦਾ ਨਾਂ ਸੀ ਦੀਪਾ
ਅੱਛਾ ਦੀਪਾ
ਉਹ ਆਪਣੇ ਦੀਪਾ ਉਹ ਤੇ ਖੂਹ ਤੇ ਜਿਆਦਾਤਰ ਰਹਿੰਦਾ ਸੀ ਕੰਮ ਕੁਮ ਕਰਦੇ ਸੀ ਖੇਤਾਂ ਚ ਦੋ ਭਰਾ ਸੀਗੇ ਇੱਕ ਬਾਹਰ ਉਹ ਆਪ ਖੇਤੀ ਖੂਤੀ ਕਰਦਾ ਦੀਪੇ ਨੇ ਕਿਤੇ ਦੇਖ ਲਿਆ ਉਹਨਾਂ ਦੇ ਜਿਹੜਾ ਖੂਹ ਤੇ ਕਮਰਾ ਸੀ ਬਣਾਇਆ ਵੀ ਉੱਥੇ ਅੰਦਰ ਵੜਦਾ ਵੀ ਉਹ ਉਹਨੂੰ ਲੱਗਾ ਵੀ ਉੱਥੇ ਸੂਰ ਵੜਿਆ
ਅੱਛਾ
ਜੰਗਲੀ ਸੂਰ ਆ ਜਾਂਦੇ ਨਾ ਤਾਇਆ ਕਦੇ ਕਦੇ ਪਰ ਆਉਂਦੇ ਬਹੁਤ ਘੱਟ ਆ ਸਾਡੇ ਉਧਰ ਨਵਾਂ ਸ਼ਹਿਰ ਦੇ ਇਲਾਕੇ ਚ
ਅਸੀਂ ਇਹ ਆਉਂਦੇ ਵੀ ਹੁਣੇ ਆ ਤੇ ਉਹਨੂੰ ਬੜੋ ਚ ਵੀ ਬੜੀ ਛੇਤੀ ਲੈਂਦੇ ਹੁਣੇ ਆ
ਹਾਂਜੀ ਹਾਂਜੀ ਬਣਾ ਲੈਂਦੇ
ਆ ਤੇ ਫੇਰ ਉਹਨਾਂ ਨੂੰ ਤਾਂ ਤਿੰਨ ਦਿਨ ਦਾਲ ਬਣਾਉਣ ਦੀ ਲੋੜ ਨਹੀਂ ਪੈਂਦੀ ਹੋਣੀ
ਨਾ ਫੇਰ ਕਿਤੇ ਮੈਂ ਤੁਹਾਨੂੰ ਤਾਹੀ ਤਾਂ ਦੱਸਣ ਲੱਗਾ ਵੀ ਉਹਨੂੰ ਉਹਨੇ ਦੇਖ ਲਿਆ ਵੀ ਉਹਨੂੰ ਲੱਗਾ ਵੀ ਅੰਦਰ ਸੂਰ ਵੜਿਆ ਉਹਨੇ ਜਾ ਕੇ ਕਿਆ ਕੀਤਾ ਹੌਲੀ ਦੜੀ ਕੁੰਡਾ ਲਾਤਾ ਕਮਰੇ ਦਾ ਬੂਟੇ ਬਣਾਇਆ ਸੀ
ਅਹਿਆ
ਕੁੰਡਾ ਲਾ ਕੇ ਉਹ ਪਿੰਡ ਨੂੰ ਆ ਗਿਆ ਦੱਸਣ ਵੀ ਏਦਾਂ ਏਦਾਂ ਮੈਂ ਅੰਦਰ ਕੀਤਾ ਬੰਦ ਵੀ ਆ ਜਾਓ ਇਕੱਠੇ ਹੋ ਕੇ ਜੀ ਬੰਦੇ ਇਕੱਠੇ ਹੋਣ ਲੱਗੇ ਤਾਇਆ ਦੇਖੀ ਗੱਲ ਆ ਮੇਰੇ
ਅਹਿਆ ਵੀ ਕਹਿੰਦੇ ਹੁਣ ਮੇਰੇ ਆ ਗਿਆ ਵੀ ਚਲੋ ਜਿਹੜੀ ਇੱਕ ਬੋਟੀ ਆਉਂਦੀ ਉਹ ਹੀ ਸਹੀ
ਹਾਂ ਹਾਂ ਦੇਖਣ ਵਾਲੇ ਤਾਂ ਬੰਦੇ ਬਹੁਤ ਪਹੁੰਚ ਗਏ ਇਹਨਾਂ ਨੇ ਜ਼ੋਰ ਮਾਰਨਾ ਹੋਰ ਬੰਦੇ ਇੱਕ ਬੰਦਾ ਰਫਲ ਵਾਲਾ ਸੱਦਿਆ ਗਿਆ ਵੀ ਉਹਦੇ ਨਿਕਲਦੇ ਗੋਲੀ ਮਾਰਨੀ ਜੰਗਲੀ ਸੂਰਿਆ ਉਹ ਡੰਡਿਆਂ ਨਾਲ ਕਿੱਥੇ ਮਰਨਾ
ਆਹੋ ਡੰਡਿਆਂ ਨਾਲ ਨੀ ਮਰਦਾ ਬਾਈ
ਹਨਾ ਤੇ ਇੱਕ ਰਫਲ ਵਾਲਾ ਬੰਦਾ ਸੱਦਿਆ ਗਿਆ ਮੈਂ ਉਹਨਾਂ ਨੇ ਨਾ ਖੋਰੀ ਦੀਆਂ ਮੂਰਤੀਆਂ ਬਣਾਏ ਜਿਹੜਾ ਖੋਰੀ ਇਕੱਠੀ ਕਰਕੇ ਪਿੱਛੇ
ਬੈਠੇ
ਉਹਨਾਂ ਨੇ ਮੋਰਚੇ ਬਣਾਏ ਜੀ ਪੂਰਾ ਅੱਧਾ ਜਾਣੀ ਕਿ ਘੱਟੋ ਘੱਟ 100 ਬੰਦਾ ਦਾ ਇਕੱਠਾ ਹੋ ਗਿਆ ਸੀ ਉੱਥੇ ਦੇਖਦੇ
ਵਾਹ 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 ਵੇਖਦੇ ਕਹਿੰਦਾ ਕਹਿੰਦੇ ਹੁਣ ਕਿਹੜਾ ਸੂਰਮਾ ਇਹਨੂੰ ਝਟਕਾਉਂਦਾ
ਹਾਂ ਤਾਂ ਤੈਨੂੰ ਪਤਾ ਸਵੇਰੇ ਸਵੇਰੇ 10-11 ਦਾ ਟਾਈਮ ਹੋਵੇ ਸਾਰੇ ਵਿਹਲੇ ਹੋਏ ਹੁੰਦੇ ਆ ਫਿਰ ਅਗਲੇ ਕਹਿੰਦੇ ਚੱਲ ਦੇਖਦੇ ਹੀ ਆ ਫਿਰ ਰਹਿ ਮੁੱਕੀ ਨੂੰ ਕਿਆ ਚੱਲਦਾ
ਹਾਂ ਇਹ ਵੀ ਠੀਕ ਹੈ ਹਲੇ ਉਦੋਂ ਟੈਲੀਫੋਨ ਨੀ ਹੁੰਦੇ ਹੁਣ ਇਹਨੇ ਤਾਂ ਬਹੁਤ ਜਾਂਦੀਆਂ ਵੀਡੀਓ ਵੀ ਆਨ ਹੀ ਕੀਤੀਆਂ ਹੋਣੀਆਂ ਸੀ
ਹਾਂ ਨਹੀਂ ਤਾਂ ਵੀਡੀਓ ਹੋ ਜਾਣੀ ਸੀ ਕਾਫੀ ਟਾਈਮ ਦੀ ਗੱਲ ਆ ਨਾ ਕਾਫੀ ਛੋਟਾ ਸੀ ਉਦੋਂ ਤੇ ਜਦੋਂ ਇੱਕ ਬੰਦੇ ਨੂੰ ਫਿਰ ਭੇਜਿਆ ਗਿਆ ਇੱਕ ਪਾਸੇ ਉਹਨਾਂ ਨੇ ਤਾਰ ਲਾਤੀ ਕਿਉਂਕਿ ਉਹ ਇੱਕ ਤਾਰ ਵੀ ਲਾਉਂਦੇ ਆ ਨਾ ਇਹ ਜਿਹਦੇ ਵਿੱਚ ਉਹਦਾ ਗਲਾ ਫਸ ਜਾਂਦਾ ਫਿਰ ਉਹ ਘੱਟ ਹੋ ਜਾਂਦਾ ਗਲਾ ਫਿਰ ਉਹ ਨਿਕਲਦਾ ਨੀ
ਅੱਛਾ
ਛਕੰਜਾ ਜਿਹਾ ਬਣਾ ਕੇ ਲਾਉਂਦੇ ਇੱਕ ਤਰ੍ਹਾਂ ਦਾ ਇੱਕ ਪਾਸੇ ਉਹ ਲਾਇਆ ਇੱਕ ਪਾਸੇ ਸਾਰੇ ਜਣੇ ਬੈਠੇ ਉਹਨੂੰ ਫੜਨ ਲਈ ਤੇ ਇੱਕ ਬੰਦਾ ਪਿੰਡ ਦਾ ਭੇਜਿਆ ਗਿਆ ਵੀ ਹੁਣ ਜਾ ਕੇ ਤੂੰ ਕੁੰਡਾ ਖੋਲ
ਅੱਛਾ
ਤੇ ਉਹਨਾਂ ਨੇ ਉਹ ਬੰਦੇ ਨੇ ਜਾ ਕੇ ਕੁੰਡਾ ਖੋਲਿਆ ਤੇ ਕਾਫੀ ਦੇਰ ਉਡੀਕਦੇ ਹੈ ਬਾਹਰ ਨੂੰ ਆਉਂਦਾ ਕਦੇ ਨੀ ਹੁਣ ਤਾਂ ਕੁੰਡਾ ਖੁੱਲ ਗਿਆ ਇੱਕਦਮ ਨਿਕਲਣਾ ਸੀ
ਕਹਿੰਦੇ ਹੁਣ ਡਰਿਆ
ਜਦੋਂ ਦੋ ਕੁ ਜਾ ਹੋਵੇ ਡਰਿਆ ਆਵੇ ਇੰਨੇ ਬੰਦੇ ਜਾ ਆਵਾਜ਼ ਤੋਂ ਜਾਂ ਕਿੱਦਾਂ ਉਹ ਡਰ ਗਿਆ ਜਦੋਂ 3 ਮਿੰਟ ਹੋਏ ਤਾਂ ਆਇਆ ਅੰਦਰੋਂ ਲੱਗ ਗਿਆ ਮਾਰਦਾ ਕੁੱਤਾ ਆਇਆ ਇੱਕ
ਲਓ ਜੀ
ਤਾਂ ਮੈਂ ਝੂਠ ਨੀ ਬੋਲਦਾ ਸਾਰੇ ਪਿੰਡ ਦੇ ਸਰਬਸੰਮਤੀ ਨਾਲ ਭਿੰਡੀ ਨੂੰ ਕੁੱਟਿਆ ਦੀਪੇ ਨੂੰ
ਅਈਆ ਵੀ ਚੰਗੇ ਫਿਰ ਚੌਂਕ ਚ ਖੜ ਕੇ ਉਹਦੀ ਸੇਵਾ ਕੀਤੀ ਵਾਹਵਾ
ਮੈਂ ਤੁਹਾਨੂੰ ਦੱਸਦਾ ਮੈਂ 2 ਮਹੀਨੇ ਭਿੰਡੀ ਨੇ ਨਾ ਕਿਸੇ ਪਿੰਡ ਵਾਲੇ ਨੂੰ ਬੁਲਾਇਆ ਨਾ ਉਹਨੇ ਕੋਹਨੂੰ ਕਿਸੇ ਪਿੰਡ ਵਾਲੇ ਨੂੰ ਬੁਲਾਇਆ
ਸ਼ਾਬਾ ਸ਼ਿਵ ਪਤੰਦਰਾ ਸਾਰਾ ਪਿੰਡ ਇਕੱਠਾ ਕਰਾ ਲਿਆ ਉਹ ਕੁੱਤੇ ਦੀ ਮੈਂ ਕਹਿੰਦਾ ਚੰਗਾ ਹੁੰਦਾ ਵੱਢ ਲੈਂਦੇ ਫਿਰ ਕੁੱਤਾ ਹੀ
ਨਹੀਂ ਮੈਂ ਤਾਂ ਹੀ ਤੁਹਾਨੂੰ ਪੁੱਛਣਾ ਵੀ ਤੁਸੀਂ ਜਿਹੜਾ ਸ਼ੇਰ ਮਾਰਿਆ ਉਹ ਕਿੱਦਾਂ ਵੀ ਸ਼ੇਰੇ ਸੀ ਜਾਂ ਕੋਈ ਹੋਰ ਚੀਜ਼ ਸੀਗੀ
ਨਹੀਂ ਨਹੀਂ ਸ਼ੇਰ ਹੀ ਸੀ ਅਸੀਂ ਕਿਹੜੇ ਦੀਪੇ ਵਾਂਗੂ ਪਿੰਡ ਇਕੱਠਾ ਕੀਤਾ ਸੀ ਇਸ ਕਰਕੇ ਮਾਰਨ ਨੂੰ ਤੇ ਅਸੀਂ 2-4 ਬੰਦਿਆਂ ਨੇ ਮਾਰ ਲੈਣਾ ਸੀ ਤੇਰੇ ਵਾਂਗੂ ਜਿੱਦਾਂ ਤੂੰ ਮਾਰਾ ਵੇਖਣ ਵਾਲੇ ਬਾਹਲੇ ਇਕੱਠੇ ਹੋ ਗਏ ਸੀ
ਨਹੀਂ ਮੈਂ ਕਿਹਾ ਦੱਸਦਾ ਦੀਪਾ ਵੀ ਅਜੇ ਇੱਦਾਂ ਹੀ ਆ ਵੀ ਅਸੀਂ ਸੂਰ ਮਾਰਿਆ ਜਿਹਨਾਂ ਨੂੰ ਨਹੀਂ ਪਤਾ
ਅੱਛਾ ਹਲੇ ਯਾਨੀ ਕਿ ਉਹ ਇਦਾਂ ਓਪਰੇ ਬੰਦੇ ਨੂੰ ਸੂਰ ਹੀ ਹਲੇ ਦੱਸਦਾ
ਓਪਰੇ ਬੰਦੇ ਨੂੰ ਸੂਰ ਹੀ ਦੱਸਦਾ ਤਾਂ ਹੀ ਮੈਂ ਵੀ ਮੈਂ ਜਾਣਨਾ ਚਾਹੁੰਦਾ ਤੁਸੀਂ ਵੀ ਓਪਰੇ ਦੱਸ ਕੇ ਕਿਤੇ ਸ਼ੇਰ ਤਾਂ ਨਹੀਂ ਦੱਸੀ ਜਾਂਦੇ
ਤੇਰੀ ਗੱਲ ਸੁਣੋ ਅਸੀਂ ਚੈੱਕ ਕਰਨ ਲਈ ਤੱਤੇ ਪਾਣੀ ਦੇ ਵਿਚ ਓਹਨੂੰ ਨਵਾਇਆ ਵੀ ਸ਼ਾਇਦ ਕਿਤੇ ਖੋਤੇ ਤੇ ਨਾ ਮਹਿੰਦੀ ਲੱਗੀ ਹੋਵੇ ਪਰ ਉਹ ਨਿਕਲਿਆ ਸ਼ੇਰ ਹੀ ਸੀਗਾ ਤੇ ਉਹ ਪਹਿਲੀਆਂ ਦੀਆਂ ਗੱਲਾਂ ਓਦੋ ਸੂਰ ਦੀ ਗੱਲ ਕਰਦਾ ਤੁਸੀਂ ਸਾਰਾ ਪਿੰਡ ਇਕੱਠਾ ਕਰਕੇ ਤੁਸੀਂ ਇੰਨੇ ਯਾਰ ਲਾਏ ਸਾਡੇ ਟਾਈਮ ਦੇ ਵਿਚ ਸਰਵਣ ਭਲਵਾਨ ਨੇ ਲੱਤੋਂ ਹੀ ਸੂਰ ਫੜ ਲਿਆ ਸੀ ਤੇ ਹਿੱਲਣ ਨਹੀਂ ਦਿੱਤਾ
ਅੱਛਾ ਬਿਲਕੁਲ ਬਿਲਕੁਲ
ਉਦੋਂ ਸੂਰ ਫਸ ਜਾਂਦੇ ਸੀ ਜਿਹੜੀ ਹੈ ਨਾ ਦੱਬ ਹੁੰਦੀ ਸੀ ਕਾਹੀ ਹੁੰਦੀ ਸੀ ਟਿੱਬਿਆਂ ਦੇ ਵਿਚ ਇਹ ਜਿਹੜੀ ਨਾ ਸਮਝ ਲੋ ਵੀ ਇਹ ਫੰਦੇ ਹੀ ਹੁੰਦੇ ਸੀ ਇੱਕ ਦੋ ਵਾਰੀ ਹਿਰਨ ਫਸੇ ਤੇ ਮੈਂ ਆਪ ਖੋਲ ਕੇ ਛੱਡੇ ਤੇ ਮੈਂ ਕਿਹਾ ਕੋਈ ਦੀਪੇ ਵਰਗਾ ਟੱਕਰ ਗਿਆ ਉਹਨਾਂ ਝਟਕਾ ਦੇਣਾ ਤੇ ਕਈਆਂ ਨੂੰ ਮੈਂ ਇੱਦਾਂ ਉਹਨਾਂ ਦੀ ਨਾ ਲੱਤ ਫਸ ਜਾਂਦੀ ਸੀ ਉਹ ਘਾਹ ਜਿਹਾ ਹੁੰਦਾ ਸੀ ਇੱਦਾਂ ਦਾ ਹੀ ਤੇ ਉਹ ਚੁਗਦਿਆਂ ਚੱਕਦਿਆਂ ਦਾ ਉਹਦੇ ਵਿਚ ਫਸ ਜਾਣਾ ਉਹਨਾਂ ਨੇ ਵਿਚਾਰਿਆਂ ਨੇ ਉੱਥੇ ਹੀ ਅੜਿੰਗੇ ਜਾਣਾ ਹੁਣ ਕੋਈ ਛਡਾਉਣ ਵਾਲਾ ਤੇ ਕੋਈ ਟਾਵਾਂ ਟਾਵਾਂ ਜਾਂ ਖਾਣ ਵਾਲੇ ਤੇ ਕਈ ਆ ਜਾਂਦੇ ਆ
ਸਹੀ ਗੱਲ ਹੈ ਤਾਂ ਜੀ
ਬਾਕੀ ਹੋਈ ਫਿਰ ਦੀਪੇ ਨਾਲ ਮਾਰੀ ਜਾਣੀ ਹੁਣ ਵੀ ਉਹਨੂੰ ਕਹਿ ਦਿਓ
ਵਧੀਆ ਸੀ ਸਾਡਾ ਟਾਈਮ ਮੈਂ ਕਿਹਾ ਵਧੀਆ ਸੀ ਬੰਦੇ ਘੇ ਘੂ ਖਾਂਦੇ ਸੀ ਟਕੜੇ ਵੇ ਡੰਡਿਆਂ ਨਾਲ ਜਿਹੜਾ ਸ਼ੇਰ ਮਾਰ ਦਿੱਤਾ ਅੱਜ ਕੱਲ ਕਿੱਥੇ ਅੱਜ ਦਾ ਔਖਾ
ਨਹੀਂ ਅੱਜ ਕੱਲ ਤੇ ਡੰਡਿਆਂ ਨਾਲ ਸ਼ੇਰ ਕੀ ਆ ਤੇ ਚੂਹਾ ਨੀ ਮਰਦਾ ਉਹ ਵੀ ਨਿਕਲ ਜਾਂਦਾ ਮਿੰਟੋ
ਮਿੰਟ
ਪਾਲਾ ਸਾਡਾ ਚੂਹਾ ਮਾਰਨ ਲਈ ਮੈਂ ਡੰਡਾ ਫੜਾਤਾ ਤੇ ਚੂਹਾ ਮੋਹਰੇ ਮੋਹਰੇ ਪਾਲਾ ਮਗਰ ਮਗਰ ਕਦੇ ਲੱਤਾਂ ਦੇ ਥੱਲੇ ਲੰਘ ਜਾ ਕਰੇ ਕਦੇ ਇਧਰ ਨੂੰ ਚੱਲ ਜਾ ਕਰੇ ਮੈਂ ਉਹਨੂੰ ਫਿਰ ਦੱਸਿਆ ਮੈਂ ਕਿਹਾ ਅਸੀਂ ਤਾਂ ਸ਼ੇਰ ਡੰਡਿਆਂ ਨਾਲ ਮਾਰਦਾ ਤੇ ਤੂੰ ਚੂਹਾ ਨੂੰ ਰੋਕਾਉਂਦਾ ਉਹ ਵੀ ਮੰਨੇ ਨਾ ਤੇ ਮੈਂ ਕਿਹਾ ਜਿਹਨਾਂ ਨੇ ਖਾਧੀ ਨਾ ਬੋਟੀ ਬੋਟੀ ਹਲੇ ਵੀ ਉਹਦੇ ਵਿਚੋਂ ਕਈ ਬੰਦੇ ਜੀਂਦੇ ਹੀ ਕਈ ਬੰਦੇ ਹਲੇ ਵੀ ਕਈ ਦੱਸਦਾ ਨੀ ਫਿਰ ਕਈ ਜੀਂਦੇ ਹੁਣ ਸਾਰੀ ਬਾਕੀ ਹੁਣ ਜਿਹਨਾਂ ਦੀ ਹੋਣੀ ਆਈ ਆ ਉਹਨਾਂ ਨੂੰ ਹੁਣ ਇਜ਼ਰਾਇਲ ਫਰਿਸ਼ਤੇ ਨੂੰ ਇਹ ਥੋੜਾ ਕਹਿਣਾ ਵੀ ਸ਼ੇਰ ਖਾਧਾ ਵਾ ਸਾਨੂੰ ਨਾ ਲਿਆ
ਫੇਰ ਤਾਂ ਬਸ ਜੋ ਮਰਜ਼ੀ ਆ, ਫੇਰ ਭਾਵਾਂ ਕਿਸੇ ਨੇ ਖਾਧੀਆਂ ਹੀ ਸਬਜ਼ੀਆਂ, ਮੀਟ ਖਾਧਾ ਵੀ ਨੀ, ਲੈ ਤੇ ਉਹਨੂੰ ਵੀ ਜਾਣਾ ਉਹਨੇ।
ਬਿਲਕੁਲ ਬਿਲਕੁਲ ਜੀ, ਧੰਨਵਾਦ ਤਾਇਆ ਜੀ, ਬਹੁਤ ਬਹੁਤ ਤੁਹਾਡਾ ਟਾਈਮ ਮੈਂ ਕਾਫੀ ਲੈ ਲਿਆ, ਮੈਨੂੰ ਪਤਾ ਗਾਣੇ ਗੁਣੇ ਹਜੇ ਕਾਫੀ ਪਏ ਆ।
ਨਹੀਂ ਆਪਾਂ ਸੁਣਾ ਦੇਣੇ ਆ, ਆਪਣੇ ਕੋਲ ਟਾਈਮ ਆਪਦਾ, ਆਪਾਂ ਕਿਹੜਾ ਕਿਸੇ ਤੋਂ ਉਧਾਰਾ ਲਿਆ, ਆਪਾਂ ਤਾਂ ਭਾਵਾਂ ਪ੍ਰੋਗਰਾਮ ਘੰਟਾ ਹੋ ਗਾ ਉਹਨੂੰ ਵਧਾ ਲੈਣੇ ਆ।
ਬਿਲਕੁਲ ਬਿਲਕੁਲ
ਤੁਹਾਡਾ ਸ਼ੁਕਰੀਆ ਜੀ, ਉਹ ਕਿਤੇ ਫੂਕ ਛਕਾ ਕੇ ਸਾਨੂੰ ਕਢਾ ਹੀ ਨਾ ਦਿਓ, ਤੇ ਬਹੁਤ ਤੁਹਾਡਾ ਧੰਨਵਾਦ ਆ।
ਸ਼ੁਕਰੀਆ ਸ਼ੁਕਰੀਆ ਤਾਇਆ ਜੀ, ਥੈਂਕ ਯੂ ਬਹੁਤ ਬਹੁਤ, ਧੰਨਵਾਦ,
ਸ਼ੁਕਰੀਆ ਜੀ। ਜਰੂਰ ਜਰੂਰ ਜੀ, ਆਇਆਂ ਨੂੰ ਜੀ ਵੈਲਕਮ। ਲਓ ਜੀ, ਸ਼੍ਰੀ ਗਣੇਸ਼ ਬੈਨ ਸਾਹਿਬ ਨੇ ਕਰਤਾ ਟੈਲੀਫੋਨ ਦਾ, ਤੇ ਹੁਣ ਇਸ ਚੀਜ਼ ਦਾ ਪਰੂਫ ਵੀ ਸਾਡੇ ਕੋਲ ਆ ਵੀ ਹੁਣ ਟੈਲੀਫੋਨ ਚੱਲ ਪਾਇਆ। ਲੈ ਤਾਇਆ ਜੀ ਖੁਸ਼ ਹੋ ਨਾ ਤੁਸੀਂ, ਤੁਸੀਂ ਕਹਿੰਦੇ ਚੱਲਦਾ ਨੀ, ਚਲੋ ਨੀ ਚੱਲ ਪਿਆ ਚੱਲ ਪਿਆ। ਤੇ ਹੁਣ ਹਰਜੀਤ ਸਿੰਘ ਮੁੱਤੀ ਸਾਹਿਬ ਦੀ ਪਸੰਦ ਦਾ ਗੀਤ ਆਪਾਂ ਤਾਇਆ ਜੀ ਸੁਣਦੇ ਆ, ਬਾਜ਼ੀ ਦਿਲ ਦੀ, ਹਿੰਮਤ ਸਿੰਘ ਦੀ ਆਵਾਜ਼।
ਫੁੱਲ ਤੇਰੇ ਕੇਸ ਚ ਮੁੰਡੇ ਨੂੰ ਐਤਬਾਰ ਨਹੀਂ,
ਕੇਸ ਚ ਮੁੰਡੇ ਨੂੰ ਐਤਬਾਰ ਨਹੀਂ। ਚਿੱਟੀ ਜੀ ਸਨੋ ਨਾਲੋਂ ਗੋਰੀ ਏ ਨੀ, ਮਿੱਠੀ ਏ ਪਚਾਸੀ ਵਾਲੇ ਗੰਨੇ ਦੀ ਏ ਪੋਰੀਏ। ਗੁੱਸਾ ਨਾ ਕਰੇ ਜੇ ਤੈਨੂੰ ਪਿੱਛੋਂ ਆਵਾਜ ਮਾਰੀ ਦਾਨੀ, ਸਿਪ ਸਿਪ ਕੌਫੀ ਪੀ ਕੇ ਗੱਲ ਬਾਤ ਤੋਰੀਏ,
ਗੱਲਬਾਤ ਤੋਰੀਏ।
ਕਦੇ ਫੌਜਦਾਰੀ ਕੇਸ ਵਿੱਚ ਪਰਖੀ ਰਕਾਨੇ, ਸਾਨੂੰ ਪਿਆਰ ਦੇ ਮੁਕੱਦਮੇ ਦੀ ਸਾਰਨੀ। ਡਿਮਾਂਡ ਪਿੱਛੋਂ ਪਹਿਲਾਂ ਪੂਰੀ ਕਰ ਦੂੰ, ਕੋਕ ਰੰਗੇ ਸੂਟ ਗੋਰੇ ਪੈਰਾਂ ਵਿੱਚ ਧਰ ਦੂੰ, ਜੇ ਵੇਚਣੇ ਨੂੰ ਰਾਜੀ ਹੋ ਗਏ ਕਿਤੇ ਗੋਰੇ ਲਾਲਚੀ, ਕੋਹੇ ਨੂਰ ਹੀਰਾ ਤੇਰੇ ਗੋਟੇ ਵਿੱਚ ਜੜ ਦੂੰ,
ਤੇਰੇ ਗੋਟੇ ਵਿੱਚ ਜੜ ਦੂੰ।
ਆਖਦੇ ਸੀ ਜਿਹਨੂੰ ਪੁੱਠੇ ਕੰਮਾਂ ਦਾ ਸ਼ੌਕੀਨ, ਹੁਣ ਡਾਰ ਲੋ ਦੇ ਕਹਿਣੇ ਵਿੱਚੋਂ ਬਾਹਰ ਨੀ। ਤੇ ਦਿਲ ਉਂਜ ਆਇਆ ਹੋਇਆ ਬਹੁਤ ਦਾ, ਬਾਠਾਂ ਵਾਲਾ ਦਊ ਤੈਨੂੰ ਮਾਣ ਬਾਠ ਗੋਤ ਦਾ, ਜ਼ੁਲਫਾਂ ਦੇ ਛੱਲੇ ਨੇ ਮਲੈਮ ਜਦੋਂ ਉੱਡਦੇ, ਤੇਰੇ ਤੇ ਭੁਲੇਖਾ ਪੈਂਦਾ ਕੰਗਣਾ ਰਣੌਤ ਦਾ,
ਕੰਗਣਾ ਰਣੌਤ ਦਾ।
ਬਾਕੀ ਦੀਆਂ ਸ਼ਰਤਾਂ ਮੈਂ ਖਿੜੇ ਮੱਥੇ ਮੰਨੂ, ਤੂੰ ਕਹਿ ਕੇ ਨਾ ਬੁਲਾਈ ਕਰੋ ਬਾਹਰ ਨੀ।
ਖੂਬਸੂਰਤ ਆਵਾਜ਼ ਦਾ ਸਫ਼ਰ, ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਰੋਟੀ ਹਜ਼ਮ ਨਹੀਂ ਹੁੰਦੀ
ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਾਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਲੋ ਜੀ ਪਿਆਰਿਓ, ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਜੀ। ਪ੍ਰੋਗਰਾਮ ਦੇ ਵਿੱਚ ਇਸ ਵੇਲੇ ਆਪਣੇ ਸਰੋਤੇ ਜਿਹੜੇ ਆ ਪ੍ਰੋਗਰਾਮ ਨੂੰ ਸੁਣਦੇ ਪਏ ਨੇ ਤੇ ਉਹਨਾਂ ਦਾ ਬਹੁਤ ਬਹੁਤ ਜੀ ਆਇਆਂ ਨੂੰ ਕਰਦੇ ਜੀ। ਬਹੁਤ ਸਾਰੇ ਗੀਤ ਜਿਹੜੇ ਆ ਜਿਵੇਂ ਆਪਣੇ ਬੈਂਸ ਸਾਹਿਬ ਨੇ ਕਿਹਾ ਸੀ ਕਿ ਰਹਿ ਗਏ ਨੇ। ਮਨਦੀਪ ਸਿੰਘ ਦਿਆਲ ਸਾਹਿਬ ਜੀ ਦੀ ਪਸੰਦ ਦਾ ਵੀ ਗੀਤ ਹੈ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਦੇਵੜੀ ਫਿਲਮ ਦੇ ਵਿੱਚੋਂ ਪੰਜਾਬੀ ਗਾਣਾ ਹੋ ਜਾਏ ਜੀ, ਤੇ ਉਹ ਵੀ ਜ਼ਰੂਰ ਭਾਜੀ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਜ਼ਰੂਰ ਸੁਣਾ ਕੇ ਜਾਈਏ। ਤੇ ਜਿਹੜੇ ਗੀਤ ਅਗਲੇ ਆ ਉਹ ਫਰਮਾਇਸ਼ਾਂ ਆਪਾਂ ਜ਼ਰੂਰ ਸੁਣਾਵਾਂਗੇ ਤਾਂ ਜੀ। ਆਹ ਕਿਹਦੇ ਕਿਹਦੇ ਗੀਤ ਰਹਿ ਗਿਆ ਪੁੱਤੋਏ, ਗੀਤ ਆਇਆ ਜੀ ਪ੍ਰੋਗਰਾਮ ਦੇ ਵਿੱਚ ਚਲਦੇ ਚਲਦੇ ਫਿਲਮ ਦੇ ਵਿੱਚੋਂ ਲਿਆ ਗਿਆ ਗੀਤ ਵੀ ਆਪਾਂ ਨਰਿੰਦਰ ਰਾਠੌਰ ਸਾਹਿਬ ਨੂੰ ਸੁਣਾਉਣਾ ਤੇ ਤਹਿਰੀਕ ਗੀਤ ਦੀ ਫਰਮਾਇਸ਼ ਜੈਨਪੁਰੀ ਸਾਹਿਬ ਨੇ ਕੀਤੀ ਆ ਉਹ ਵੀ ਆਪਾਂ ਜ਼ਰੂਰ ਸੁਣਾਉਣਾ ਤੇ ਗੁਰਪ੍ਰੀਤ ਸਿੰਘ ਜੀ ਭਾਜੀ ਹੋਰਾਂ ਨੇ ਜਿਹੜੀ ਆ ਗੱਲਬਾਤ ਪਨੈਸਰ ਸਾਹਿਬ ਨਾਲ ਜਿਹੜੀ ਚੱਲਦੀ ਸੀ ਵਿੱਚ ਟੈਲੀਫੋਨ ਆ ਗਿਆ ਸੀ ਉਹ ਵੀ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ ਜੀ। ਤੇ ਬਾਕੀ ਤਾਇਆ ਜੀ ਕਹਿੰਦੇ ਸਟੋਰੀ ਸੁਣਾਇਆ ਕਰੋ ਤੇ ਹਿਟਲਰ ਬਾਰੇ ਤੁਸੀਂ ਦੱਸ ਰਿਹਾ ਸੀ। ਆ ਹਿਟਲਰ ਮੈਂ ਕਹਿੰਦਾ ਸੀ ਵੀ ਜਿਹੜਾ ਕੋਈ ਵੀ ਬੰਦਾ ਜਿਹੜਾ ਉਹਦੇ ਤੇ ਵਿਸ਼ਵਾਸ ਨਹੀਂ ਸੀ ਕਰਦਾ ਸੀ, ਅੰਤ ਨੂੰ ਉਹ ਡਰ ਕੇ ਬੜੇ ਉਹਨੇ ਅਤਿਆਚਾਰ ਕੀਤੇ ਪਰ ਮੌਤ ਤੋਂ ਬਾਹਲਾ ਡਰਦਾ ਸੀ। ਕਹਿੰਦੇ ਇਹਦੀ ਹਟੋਰੀ ਪੂਰੀ ਆਪਾਂ ਸੁਣਾਵਾਂਗੇ, ਹੁਣ ਟਾਈਮ ਹੀ ਬੜਾ ਥੋੜਾ ਰਹਿ ਗਿਆ ਜੀ। ਤੇ ਬਾਕੀ ਕਹਿੰਦੇ ਮੈਂਡੀ ਭਾਜੀ ਆਈਫੋਨ ਦੇ ਵਿੱਚ ਯੂਟਿਊਬ ਵਿਦਾਊਟ ਐਡ ਵਾਲਾ ਸਿਸਟਮ ਦੱਸਿਓ ਕਿਵੇਂ ਚੱਲੂਗਾ। ਤੇ ਆਈਫੋਨ ਦਾ ਭਾਜੀ ਦਿਆਲ ਸਾਹਿਬ ਕਹਿੰਦੇ ਨੇ ਸ਼ਾਇਦ ਉਹ ਐਪ ਹੈਗੀ ਆ, ਆਈਫੋਨ ਦਾ ਤੇ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਉਹ ਚ ਯੂਜ ਨਹੀਂ ਕੀਤੀ ਕਦੇ। ਐਂਡਰਾਇਡ ਦੇ ਵਿੱਚ ਹੈਗੀ ਆ, ਆਈਫੋਨ ਦੇ ਵਿੱਚ ਜੇ ਹੋਈ ਤਾਂ ਦਿਆਲ ਸਾਹਿਬ ਨੂੰ ਮੈਂ ਪੁੱਛੂੰਗਾ ਵੀ ਦੱਸਿਓ ਮੈਨੂੰ ਉਹ ਸ਼ਾਇਦ ਇਹ ਐਪ ਹੈਗੀ ਆ ਕਿ ਨਹੀਂ ਆਈਫੋਨ ਦੇ ਉੱਤੇ। ਬਾਕੀ ਤਾਇਆ ਜੀ ਤੁਹਾਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਪਿਆਰ ਭੇਜਦੇ ਨੇ ਤੇ ਸਾਨੂੰ ਪਿਆਰ ਭੇਜਦੇ ਨੇ, ਥੈਂਕ ਯੂ ਭਾਜੀ। ਤੇ ਗਾਣਾ ਬਿੰਦ ਰੱਖੀਏ ਦਾ ਸੁਣਨਾ ਚਾਹੁੰਦੇ ਨੇ ਸਾਨੂੰ, ਟੇਢੀ ਟੇਢੀ ਤੱਕ ਦੀ ਤੂੰ ਆ ਬੱਲਾ 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 ਗਈ ਸਰਕਾਰੀ ਹੈ ਰੋਕ ਨਹੀਂ ਸਕਦੀ ਤੂੰ ਜੀ।
ਕਿੰਨੇ ਨੰਬਰ ਦਾ ਇਹਦੇ ਕੋਲ ਟੈਲੀਫੋਨ ਐਪਲ ਦਾ? ਇੱਥੋਂ ਤਾਂ ਜੀ 12 ਨੰਬਰ ਦਾ ਪ੍ਰੋ, 12 ਤੋਂ ਉੱਪਰ ਹੀ ਆ ਥੋੜਾ ਜਿਹਾ। ਅੱਛਾ 12 ਨੰਬਰ ਦਾ ਟੈਲੀਫੋਨ ਲੈ ਕੇ ਬਈ, ਇਹ ਤੈਨੂੰ ਮੇਚ ਕਿੱਦਾਂ ਆ ਗਿਆ? ਤੂੰ ਕਹਿੰਦੇ ਵੱਡਾ ਹੈ ਬਹੁਤ 12 ਨੰਬਰ ਦਾ। ਤੇ ਅਸੀਂ ਤੇ 4-5 ਨੰਬਰ ਨੂੰ ਉੱਪਰ ਵੇਖੇ ਨੀ ਟੈਲੀਫੋਨ ਆਪਣੇ ਆਪਣਾ, ਨਾਲੇ ਤਾਜਪੁਰ ਇੰਨਾ ਐਡਵਾਂਸ ਆ ਨੀ ਹੈ। ਤੂੰ 14 ਨੰਬਰ ਦਾ ਹਰਪੰਚਣੀ ਤੋਂ ਹੈਗਾ, 14 ਨੰਬਰ ਦਾ ਤੇ ਆਇਆ ਹੀ ਨੀ। ਉਹ ਫਿਰ ਮੈਨੂੰ ਜਾਂ ਗੱਪ ਮਾਰ ਕੇ ਹੋ ਗਈ, ਹੈਗਾ ਉਹਦੇ ਕੋਲ ਜਿਹੜੇ ਐਪਲ ਜਿਹਾ ਦਾ ਜਾਂ ਜਿਹੜਾ ਸੇਬ ਖਾਦੇ ਜਿਹੜਾ, ਕੈਮਰੇ ਉਹਦੇ ਤੇ ਬੜੇ ਲੱਗੇ ਆ।
ਅੱਛਾ
ਤੇ ਨਾਲ ਹੁਣਾ ਆ ਤਿੰਨ ਯਾਰ ਹੈਗੇ ਆ, ਪਤਾ ਨੀ ਮੈਂ ਗਿਣੇ ਨੀ ਕਦੇ ਹੈਗੇ, ਵਾਹ ਵਾਹ ਲਈ ਫਿਰ। ਉਹ ਤਸਵੀਰ ਹੀ ਬੜੀ ਸੋਹਣੀ ਖਿੱਚਦਾ ਬੰਦਾ, ਦਾ ਮੂੰਹ ਪਾਵਾਂ ਤੇ ਢੰਗਾ ਤੇ ਰਿਹਾ ਕਿਉਂ ਨਾ ਹੋਵੇ, ਬਾਹਲੀ ਸੋਹਣੀ ਲੱਗੂ ਫੋਟੋ ਇਹ ਭਈਆ ਜੀ। ਹਾਂ ਇਹ ਤਾਂ ਗੱਲ ਹੈ, ਤਾਂ ਐਪਲ ਦੇ ਕੈਮਰੇ ਵਾਕਿਆ ਹੀ ਬਹੁਤ ਕਮਾਲ ਦੇ ਨੇ। ਇਸ ਤੋਂ ਵੈਸੇ ਜਿਹੜੇ ਸੈਮਸੰਗ ਨੇ ਵੀ ਤਾਂ ਜੀ ਕੈਮਰੇ ਜਿਹੜੇ ਕੱਢੇ, ਜਿਹੜੇ ਫਲੈਗਸ਼ਿਪ ਜਿਹੜੇ ਆ ਉਹ ਫੋਨ ਆ ਜਿਹੜੇ ਥੋੜੇ ਜਿਹੇ ਮਹਿੰਗੇ ਆ, 40-50 ਹਜ਼ਾਰ ਤੋਂ, 50 ਹਜ਼ਾਰ ਤੋਂ ਉੱਪਰ ਜਿਹੜੇ ਫੋਨ ਆ ਨਾ ਸੈਮਸੰਗ ਦੇ, ਉਹਨਾਂ ਦੇ ਕੈਮਰੇ ਤਾਂ ਐਪਲ ਨਾਲੋਂ ਵੀ ਬਿਹਤਰੀਨ ਨੇ। ਉਹਨੇ ਫਿਰ ਜਦੋਂ 50 ਤੋਂ ਟੱਪ ਜਾਂਦੀ ਫਿਰ ਤੇ ਤੂੰ ਸਮਝ ਲਾ ਵੀ ਟੈਲੀਫੋਨ ਕਹਿੰਦੇ ਲੈਣਾ, ਫਿਰ 2 ਮੱਝਾਂ ਨਾਲ ਲੈ ਲਵੇ ਬੰਦਾ, ਨਾਲੇ ਸਾਰਾ ਰੋਜ਼ ਦੁੱਧ ਪਾਵੇ ਕਈ ਕਈ ਪੈਸੇ ਕਮਾਉਣ ਵਾਲਾ ਹਿਸਾਬ। ਟੈਲੀਫੋਨ ਨੇ ਕਿਹੜਾ ਕੋਈ ਦੁੱਧ ਦੇਣਾ? ਸਹੀ ਗੱਲ ਆ ਤਾਏ ਜੀ, ਤੁਹਾਡੀ ਗੱਲ ਸਹੀ ਹੈ। ਤੇ ਲਓ ਫਿਰ ਚਲਦੇ ਚਲਦੇ ਫਿਲਮ ਦੇ ਵਿੱਚੋਂ ਲਿਆ ਗਿਆ ਆਪਾਂ ਪਹਿਲਾਂ ਗੀਤ, ਤਾਏ ਜੀ ਸੁਣਦੇ ਹੋ ਜੀ? ਹਾਂ ਮਲਕੀਤ ਸੁਣਾ ਦੇ ਮੇਰਾ ਪੁੱਤ, ਚਲਦੇ ਚਲਦੇ ਦੇ ਵਿੱਚੋਂ, ਚਲਦੇ ਚਲਦੇ ਤੇ ਨਾਲ ਉਹਦਾ ਵੀ ਮੈਨੂੰ ਲੱਗਦਾ ਵੀ ਚਲਦੇ ਚਲਦੇ ਮੈਨੂੰ ਲੱਗਦਾ ਉਹਦਾ ਵੀ ਚਲਦੇ ਚਲਦੇ ਖਰੇ ਸੁਣਾਉਣਾ ਪੈਣਾ ਪ੍ਰੋਗਰਾਮ ਵੀ ਮੁੱਕਣ ਵਾਲਾ ਹੀ ਆ। ਹਾਂ ਤਾਏ ਜੀ ਇਹ ਤੇ ਗੱਲ ਤੁਹਾਡੀ ਸਹੀ ਆ। ਆ ਤੇ ਮਲਕੀਤ ਗੀਤ ਮੇਰਾ ਪੁੱਤ ਜਿਹੜਾ ਸੁਣਾਉਣਾ ਵਾ ਉਹ ਚਿਸਣਾ ਦੇ ਮੇਰਾ ਪੁੱਤ, ਤੇ ਫਿਰ ਆ ਗਿਆ ਫੰਜਾਂ ਬਲਾਂ ਦੇ ਵਿੱਚ ਜੀ ਗਾਣੇ ਸੁਣਾਂਗੇ। ਲਓ ਜੀ ਫਿਰ ਲਓ ਬਤਾਇਆ ਜੀ, ਚੱਲਦੇ ਆ ਆਪਾਂ ਫਿਰ ਇਹ ਗੀਤ ਵੱਲ ਨੂੰ। ਲਾ ਵੀ ਮਲਕੀਤ ਗੀਤ ਆ, ਚੱਕ ਦੇ ਫਟੇ ਮੇਰਾ ਪੁੱਤ ਤੇ ਬਾਅਦ ਚੱਕ ਨੀ ਮੜੀ ਜੀ ਥੋੜੀ ਜੀ, ਇਹ ਹਿੰਦੀ ਹੋਇਆ ਫਿਰ ਆਵਾਜ਼ ਨਾ ਵੀ ਚੱਲੇ ਤੇ ਤਾਂ ਵੀ ਚੱਲ ਠੀਕ ਹੀ ਆ। ਚਲੋ 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 ਲਓ ਫਿਰ ਤਾਏ ਜੀ ਸੁਣਦੇ ਆਪਾਂ ਇਹ ਗੀਤ ਪ੍ਰੋਗਰਾਮ ਦੇ ਵਿੱਚ।
ਪਿਆਰ ਹਮਕੋ ਭੀ ਹੈ ਪਿਆਰ ਤੁਮਕੋ ਭੀ ਹੈ ਤੋ ਯੇ ਕਿਆ ਸਿਲਸਿਲੇ ਹੋ ਗਏ ਬੇਵਫਾ ਹਮ ਨਹੀਂ ਬੇਵਫਾ ਤੁਮ ਨਹੀਂ ਤੋ ਕਿਉਂ ਇਤਨੇ ਗਿਲੇ ਹੋ ਗਏ ਚਲਦੇ
किसी को बता के चलते चलते राख हम बिन जले हो गए सिलसिले हो गए बदली तो तुम ही बता दो चलते चलते गुम कहां काफले हो गए सिले हो गए
बेवफा हम नहीं बेवफा तुम नहीं तो क्यों इतने गिले हो गए चलते चलते कैसे ये फासले हो गए
ओ क्या पता
ਲਓ ਜੀ ਇਹ ਗੀਤ ਚਲਦੇ ਚਲਦੇ ਫਿਲਮ ਦੇ ਵਿਚੋਂ ਲਿਆ ਗਿਆ ਤੁਹਾਨੂੰ ਸੁਣਾਇਆ ਜੀ ਤੇ ਚਲਦੇ ਚਲਦੇ ਹੀ ਸੁਣਾਇਆ ਕਿਉਂਕਿ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਸਮਾਪਤ ਹੋ ਚੁੱਕਿਆ ਤੇ ਜਨਾਬ ਇੰਨੀ ਕੁ ਹਾਜ਼ਰੀ ਸਾਡੀ ਕਬੂਲ ਕਰਿਓ ਜੀ ਤੇ ਬਹੁਤ ਸਾਰੇ ਗੀਤ ਜਿਹੜੇ ਪੈਂਡਿੰਗ ਪਏ ਨੇ ਕੋਸ਼ਿਸ਼ ਕਰਾਂਗੇ ਤੁਹਾਨੂੰ ਸੁਣਾ ਕੇ ਜਾਈਏ ਤੇ ਰਾਠੌਰ ਸਾਹਿਬ ਤਾਇਆ ਜੀ ਤੁਹਾਨੂੰ ਬਹੁਤ ਸਾਰਾ ਪਿਆਰ ਕਰਦੇ ਨੇ ਕਹਿੰਦੇ ਲਵ ਯੂ ਤਾਇਆ ਜੀ ਤੇ ਕਾਮਨ ਬੇਬੀ ਇੱਕ ਵਾਰੀ ਜ਼ਰੂਰ ਕਹਿ ਦਿਓ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਉਹ ਕਾਮਨ ਬੇਬੀ ਡੋਂਟ ਟੈਲ ਮੀ ਲਾਈ ਕਾਮਨ ਉਹ ਕਹਿੰਦੇ ਨਵੀਂ ਬਾਡੀ ਮੇਰੀ ਸ਼ੇਕ ਕਰ ਰਹੀ ਓ ਮਾਈ ਗੋਡ ਪ੍ਰੋਗਰਾਮ ਖਤਮ ਹੋ ਗਿਆ ਸਿੱਧੂ ਸਾਹਿਬ ਪ੍ਰੋਗਰਾਮ ਖਤਮ ਕਿਹੜਾ ਗੀਤ ਆਉਣ ਲਗਾ ਤਾਇਆ ਜੀ ਲਾਭ ਜੰਦੂਆ ਦਾ ਗਿਰਾ ਗੀਤਾ ਮਨਦੀਪ ਸਿੰਘ ਦਿਆਲ ਨੇ ਸੁਣਨਾ ਚਾਹਿਆ ਸੀ ਦੇਵੜੀ ਚੋ ਓ ਮਾਈ ਗੋਡ ਕਾਮਨ ਬੇਬੀ ਇਹ ਕਿਹੜਾ ਲਾ ਤੁਹਾਨੂੰ ਡੋਂਟ ਟੈਲ ਮੀ ਲਾਈ ਡੋਂਟ ਟੈਲ ਮੀ ਤੁਸੀਂ ਕਿੱਦਾਂ ਬੱਚੇ ਆ ਅਸੀਂ ਐਮ ਲਿਖੀ ਤੇ ਆਪਾਂ ਬੱਚੇ ਆ ਕਿਹੜਾ ਡੀ ਵਾਲੇ ਗੀਤ ਸੁਣਾਂਗੇ ਏ ਵਾਲੇ ਸੁਣਾਂਗੇ ਓ ਕਾਮ ਚਲੋ ਤਾਇਆ ਜੀ ਫਿਰ ਜਾਂਦੇ ਇਹੀ ਸੁਣਾਵਾਂਗੇ ਆਪਾਂ ਚਲੋ ਲਾ ਦੋ ਫਿਰ ਹੁਣ ਕੱਲ ਨੂੰ ਮਿਲਾਂਗੇ ਬੇਬੀ ਓਕੇ ਬਾਈ ਆਪਣਾ ਖਿਆਲ ਰੱਖਿਓ ਤੇ ਸ਼ਬਾ ਖੈਰ
ਮਾਹੀ ਮੈਨੂੰ ਨਹੀਂ ਕਰਨਾ ਪਿਆਰ ਮੈਂ ਨਹੀਂ ਕਰਨਾ ਪਿਆਰ ਰੱਬਾ ਮੈਂ ਹੁਣ ਕਰਾਂ ਦੱਸ ਕੀ ਮਾਹੀ ਮੈਨੂੰ ਨਹੀਂ ਕਰਨਾ ਪਿਆਰ ਮੈਂ ਨਹੀਂ ਕਰਨਾ ਪਿਆਰ ਰੱਬਾ ਮੈਂ ਹੁਣ ਕਰਾਂ ਦੱਸ ਕੀ ਏ ਮਾਹੀ ਮੈਨੂੰ ਪਿਆਰ
ਲੱਗਦੀ ਫੀਮ ਦਾ ਨਸ਼ਾ ਤੇਰੇ ਨੈਣਾ ਵਿੱਚ ਜੀ ਸੁਲਸੇ ਦੀ ਲਾਟ ਵਾਰੀ ਕਿਤੋਂ ਲੱਗਦੀ ਐਸੀ ਤੰਦ ਹੈ ਟੁੱਟੀ ਕਿਨੂੰ ਕਹੀਏ ਅਸੀਂ ਕੀ ਮੇਰਾ ਰਿਹਾ 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 ਦੱਸ ਕੀ ਮਾਹੀ ਮੈਨੂੰ ਨਹੀਂ ਕਰਨਾ ਪਿਆਰ ਹੋਏ ਨਹੀਂ ਕਰਨਾ ਪਿਆਰ ਕਿਵੇਂ ਕੌੜਾ ਖੋਟੀ ਲਵਾਂ ਹੁਣ ਪੀ ਮਾਹੀ ਮੈਨੂੰ ਨਹੀਂ ਕਰਨਾ ਪਿਆਰ ਹਾਏ ਨਹੀਂ ਕਰਨਾ ਪਿਆਰ ਕਿਵੇਂ ਕੌੜਾ ਖੋਟੀ ਲਵਾਂ ਹੁਣ ਪੀ ਮਾਹੀ ਮੈਨੂੰ ਪਿਆਰ ਮੈਂ ਨਹੀਂ ਕਰਨਾ ਹਾਏ ਨਹੀਂ ਕਰਨਾ ਮੈਂ ਪਿਆਰ
ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਸਾਰੇ ਸਰੋਤਿਆਂ ਨੂੰ ਦਲਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ